ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਘਰ ਤੀਜਾ ਮਹੱਲਾ ਪਹਿਲਾ। ਲੱਖ ਲਸਕਰ ਲੱਖ ਵਾਜੇ ਨੇਜੇ ਲੱਖ ਉੱਠ ਕਰਹਿ ਸਲਾਮ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੇ ਨਿਵਾਜੇ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਸੰਗਤ ਵਿੱਚ ਸਵਾਇਮਾਨ ਹੋ, ਲੜੀਵਾਰ ਕਥਾ ਉਸ ਦਾ ਆਨੰਦ ਪ੍ਰਾਪਤ ਕਰਨ ਵਾਸਤੇ ਆਓ, ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਦੀ ਜਿਸ ਪ੍ਰਕਾਰ ਅੰਮ੍ਰਿਤਮਈ ਬਾਣੀ ਦੀ ਵਿਚਾਰ ਆ ਰਹੀ ਹੈ, ਸਤਿਗੁਰਾਂ ਦੇ ਆਪਣੇ ਬਚਨ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਬਿਲਾਲ। ਸੋ ਜੈਸੀ ਸਤਿਗੁਰਾਂ ਦੀ ਤੁਰਾਂ ਦੀ ਬਾਣੀ ਆਪਾਂ ਸਾਰੇ ਨਾਲ ਮਿਲ ਕੇ ਇਸ ਨੂੰ ਵਿਚਾਰੀਏ ਜੀ।
ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ, ਇਹ ਇਸ ਦੀ ਉਥਾਨ ਹੈ। ਪਹਿਲਾਂ ਉਹਦੀ ਵਿਚਾਰ ਕਰ ਲਈਏ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਿੱਲੀ ਵਿਖੇ ਪਹੁੰਚੇ ਸਨ, ਜਿੱਥੇ ਮਜਨੂੰ ਟੇਲੇ ਵਾਲਾ ਸਥਾਨ ਹੈ, ਉਹਦੇ ਥੋੜ੍ਹੀ ਜਿਹੀ ਦੂਰ ਬਾਦਸ਼ਾਹ ਸਿਕੰਦਰ ਲੋਧੀ ਸੀ ਜਿਹੜਾ, ਉਹਦਾ ਹਾਥੀ ਅਚਨਚੇਤ ਮਰ ਗਿਆ। ਇਹ ਹਾਥੀ ਮਰੇ ਤੋਂ ਮਹਾਵਤ ਅਤੇ ਉਹਦਾ ਸਾਰਾ ਪਰਿਵਾਰ ਹਾਥੀ ਦੇ ਦੁਆਲੇ ਬੈਠਾ, ਰੋ ਚੀਖ ਲਿਆ, ਉੱਚੇ ਉੱਚੇ ਕੰਨਾਂ 'ਚ ਆਵਾਜ਼ਾਂ ਪਈਆਂ। ਮਹਾਰਾਜ ਕਿਸੇ ਦੇ ਦਰਦ ਭਰੀ ਆਵਾਜ਼ ਸੁਣ ਕੇ ਉਸ ਵੇਲੇ ਢਲ ਜਾਂਦੇ, ਕਹਿੰਦੇ ਮਰਦਾਨਿਆਂ ਉਂਝ ਤਾਂ ਨਾਨਕ ਦੁਖੀ ਆ ਸਭ ਸੰਸਾਰ, ਪਰ ਆਪਾਂ ਬੈਠੇ ਸੀ ਆਨੰਦ ਵਿੱਚ, ਇਹ ਚੀਂਹ 'ਚ ਗੇੜਾ ਕਿਉਂ ਪੈ ਗਿਆ? ਦੇਖ ਗਿਆ, ਪੁੱਛੇ ਉਹਨਾਂ ਨੂੰ ਕੀ ਹੋਇਆ। ਮਰਦਾਨਾ ਗਿਆ, ਵਾਪਸ ਆ ਕੇ ਕਹਿਣ ਲੱਗਿਆ ਗਰੀਬ ਨਵਾਜ, ਹਾਥੀ ਮਰ ਗਿਆ। ਹਾਥੀ ਮਰੇ ਤੇ ਰੋ ਰਿਹਾ, ਕਹਿੰਦੇ ਬੜੀ ਅਜੀਬ ਗੱਲ ਹੈ ਵੀ ਇਸ ਤਰ੍ਹਾਂ ਮਰਨਾ ਜੰਮਣਾ ਵਾਹਿਗੁਰੂ ਦੇ ਵਸ ਦੇ ਵਿੱਚ ਹੈ, ਸਤਿਗੁਰੂ ਆਪ ਚੱਲ ਕੇ ਗਏ। ਹੁਣ ਮਹਾਵਤ ਨੂੰ ਕਹਿਣ ਲੱਗੇ, ਭਾਈ ਇਹ ਕੀ ਗੱਲ ਹੈ, ਇੰਨਾ ਕਿਉਂ ਰੋਣਾ ਹੈ? ਕਹਿੰਦਾ ਜੀ ਹਾਥੀ ਮਰ ਗਿਆ। ਮਹਾਰਾਜ ਕਹਿੰਦੇ ਇਹ ਹਾਥੀ ਤੇਰਾ ਸੀ? ਕਹਿੰਦਾ ਨਹੀਂ ਗਰੀਬ ਨਵਾਜ, ਹਾਥੀ ਮੇਰਾ ਤਾਂ ਨਹੀਂ ਸੀ, ਹਾਥੀ ਬਾਦਸ਼ਾਹ ਦਾ ਹੈ। ਇਹ ਸਿਕੰਦਰ ਲੋਧੀ ਬਾਦਸ਼ਾਹ, ਇਹ ਅਜਾ ਜ਼ਾਲਮ ਬਾਦਸ਼ਾਹ ਹੈ। ਮੇਰੇ ਰੋਣ ਦੇ ਦੋ ਕਾਰਨ ਹੈ, ਇੱਕ ਤਾਂ ਹਥਵਾਨ ਦੀ ਨੌਕਰੀ, ਜਣੇ ਖਣੇ ਕੋਲ ਤਾਂ ਹਾਥੀ ਨਹੀਂ ਹੈ, ਬਾਦਸ਼ਾਹ ਕੋਲ ਹੁੰਦੇ ਨੇ। ਮੇਰਾ ਰੁਜ਼ਗਾਰ ਗਿਆ, ਟੱਬਰ ਭੁੱਖਾ ਮਰੇਗਾ, ਇੱਕ ਤਾਂ ਰੁਜ਼ਗਾਰ ਗਿਆ। ਦੂਸਰੀ ਬਾਤ ਹੈ ਵੀ ਇਹਦਾ ਮਰਨ ਦਾ ਜਿਹੜਾ ਜੁੰਮਾ ਉਹ ਮੇਰੇ 'ਤੇ ਲਾਉਣਾ ਹੈ। ਬਾਦਸ਼ਾਹ ਨੇ ਵੀ ਤੇਰੀ ਅਣਗਹਿਲੀ ਨਾਲ ਮੇਰਾ ਹਾਥੀ ਮਰ ਗਿਆ, ਮੈਨੂੰ ਜੇਲ੍ਹ ਸਿੱਟੂ, ਟੱਬਰ ਮੇਰਾ ਰੁਲ ਕੇ ਮਰੂਗਾ, ਤਾਂ ਰੋ ਰਹੇ ਹਾਂ। ਇਹ ਸਾਰੀ ਵਾਰਤਾ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਤਾਂ ਕੀਤਾ, ਪਰ ਜਿਹੜਾ ਮੋਹ ਦੇ ਵਿੱਚ, ਅਗਿਆਨ ਦੇ ਵਿੱਚ ਜੀਵ ਹੋਵੇ ਤਾਂ ਕਾਹਨੂੰ ਸਮਝਦਾ ਹੈ। ਭਾਈ ਮਰਦਾਨੇ ਨੂੰ ਵੀ ਬਹੁਤ ਤਰਸ ਆਇਆ, ਕਹਿਣਗੇ ਗਰੀਬ ਨਵਾਜ, ਕਿੰਨੀ ਤੁਸੀਂ ਮਰੇ ਜਿਉਂਦੇ ਕੀਤੇ ਹੈ, ਜੇ ਹਾਥੀ ਜਿਉਂਦਾ ਕਰ ਦੋ, ਇਹ ਵਿਚਾਰੇ ਨਿੱਕੇ ਨਿੱਕੇ ਬੱਚੇ ਰੋ ਰਹੇ, ਮੈਨੂੰ ਤਰਸ ਬੜਾ ਆਉਂਦਾ। ਕਹਿੰਦੇ ਮਰਦਾਨਿਆਂ ਤੇਰਾ ਅੱਖਾਂ ਨਹੀਂ ਮੋੜ ਦੇ ਲਿਆ, ਜਲ ਲਿਆ, ਕਮੰਡਲ ਜਲ ਲਿਆ, ਸਤਨਾਮ ਕਹਿ ਕੇ ਛਿੜਕਿਆ ਤੇ ਹਾਥੀ ਜਿਉਂਦਾ ਹੋ ਗਿਆ। ਜਿਹੜੇ ਬੱਚਿਆਂ ਦੇ ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਸੀ, ਉਹ ਜਦੇ ਖਿੜਖਿੜ ਕਰਕੇ ਹੱਸਣ ਲੱਗ ਕੇ ਹੰਝੂ ਖਤਮ ਹੋ ਗਏ। ਪਲੋ ਪਲੀ ਇਹ ਖਬਰ ਸੀ ਜਿਹੜੀ ਸਿਕੰਦਰ ਬੋਧੀ ਬਾਦਸ਼ਾਹ ਦੇ ਕੋਲ ਚਲੀ ਗਏ, ਤੇ ਬਾਦਸ਼ਾਹ ਨੇ ਉਸ ਵੇਲੇ ਕਿਹਾ, ਕਹਿੰਦੇ ਇਉਂ ਕਰੋ, ਜਿਹੜੇ ਫਕੀਰ ਨੇ ਹਾਥੀ ਜਿਉਂਦਾ ਕੀਤਾ ਮੇਰੇ ਕੋਲ ਲਿਆਓ ਬੁਲਾ ਕੇ। ਬਾਦਸ਼ਾਹ ਦੇ ਸਿਪਾਹੀ ਆ ਗਏ, ਕਹਿੰਦੇ ਮਰਦਾਨਾ ਦੇਖ ਲੈ, ਹੁਣ ਤੇਰੇ ਕਿਸੇ 'ਤੇ ਹਾਥੀ ਜਿਉਂਦਾ ਕੀਤਾ, ਵੀ ਇਹ ਕਲੇਸ਼ ਹੁੰਦਾ ਇਹਨਾਂ ਗੱਲਾਂ 'ਚ। ਕਹਿੰਦੇ ਮਹਾਰਾਜ ਤੁਹਾਡੇ ਲਈ ਕਿਹੜਾ ਕਲੇਸ਼ ਹੈ ਕੋਈ? ਸਿਪਾਹੀ ਕਹਿਣ ਲੱਗੇ, ਜੀ ਹਾਥੀ ਜਿਉਂਦਾ ਕਰਨ ਵਾਲੇ ਫਕੀਰ ਨੂੰ ਬਾਦਸ਼ਾਹ ਨੇ ਬੁਲਾਇਆ, ਵੀ ਇਸ ਕਰਕੇ ਚਲੋ ਹੁਣ ਉੱਥੇ। ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜਿਹਨੂੰ ਲੋੜ ਹੁੰਦੀ ਹੈ ਉਹ ਚੱਲ ਕੇ ਜਾਇਆ ਕਰਦਾ। ਮੈਨੂੰ ਤੇਰੇ ਬਾਦਸ਼ਾਹ ਤੱਕ ਕੋਈ ਲੋੜ ਨਹੀਂ ਹੈ ਵੀ ਮੈਂ ਚੱਲ ਕੇ ਜਾਵਾਂ। ਹਾਂ, ਤੇਰੇ ਬਾਦਸ਼ਾਹ ਨੂੰ ਮੇਰੇ ਤੱਕ ਲੋੜ ਹੈ ਤਾਂ ਮੁਬਾਰਕ ਹੈ, ਆ ਜਾਵੇ, ਕੋਈ ਇਨਕਾਰ ਨਹੀਂ। ਸਿਪਾਹੀ ਵੀ ਹੈਰਾਨ ਰਹਿ ਗਏ ਵੀ ਐਡਾ ਬੇਮੁਤਾਜ ਫਕੀਰ ਪਹਿਲੀ ਵਾਰ ਦੇਖਿਆ। ਉਹਨੂੰ ਭੋਲੇ ਨੂੰ ਕੀ ਪਤਾ ਵੀ ਗੁਰੂ ਨਾਨਕ ਦੇ ਸਿੱਖ ਵੀ ਬੇਮੁਹਤਾਜ ਨੇ, ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ ਹੁੰਦੇ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਗਏ ਜਾ ਕੇ ਕਹਿਣ ਲੱਗੇ ਜੀ ਉਹ ਫਕੀਰ ਤਾਂ ਬੜਾ ਬੇਪਰਵਾਹ ਹੈ, ਆ ਕਿਹਾ ਉਹਨੇ। ਬਾਦਸ਼ਾਹ ਤਿਆਰ ਹੋ ਗਿਆ, ਕਹਿੰਦਾ ਚਲੋ ਕੋਈ ਬਾਤ ਨਹੀਂ, ਮੈਂ ਚੱਲਦਾ। ਕਰਾਮਾਤਾਂ ਨੂੰ ਬੜਾ ਮੰਨਦੇ ਨੇ, ਇਸ ਕਰਕੇ ਫਿਰ ਉਹ ਬਾਦਸ਼ਾਹ ਆਪਣੇ ਨਾਲ ਲਾਓ ਲਸ਼ਕਰ ਨੂੰ ਲੈ ਕੇ ਚੱਲ ਪਏ। ਇਹਦੇ ਨਾਲ ਪੀਰ ਨਿਜ਼ਾਮੋਦੀਨ ਜਿਹਦੇ ਨਾਂ 'ਤੇ ਉਹ ਸਟੇਸ਼ਨ ਬਣਿਆ, ਉਹ ਪੀਰ ਨਿਜ਼ਾਮਦੀਨ ਵੀ ਨਾਲੇ ਸੀ। ਮਹਾਰਾਜ ਸਾਹਿਬ ਦੇ ਕੋਲ ਆ ਕੇ ਬਾਦਸ਼ਾਹ, ਮਹਾਰਾਜ ਨੂੰ ਤਾਂ ਬੇਪਰਵਾਹ ਨੂੰ ਇਹ ਥੋੜ੍ਹੀ ਸੀ ਵੀ ਬਾਦਸ਼ਾਹ ਆ ਗਿਆ ਮੈਂ ਉੱਠ ਕੇ ਖੜਾ ਹੋ ਜਾਂ, ਮਰਦਾਨੇ ਨੂੰ ਵੀ ਇਹ ਸੀ ਵੀ ਆਰਾਮ ਨਾਲ ਬੈਠੇ ਖੜੇ। ਬਾਦਸ਼ਾਹ ਆ ਕੇ ਕਹਿਣ ਲੱਗਿਆ ਫਕੀਰ ਇਹ ਹਾਥੀ, ਮੈਨੂੰ ਪਤਾ ਲੱਗਿਆ ਵੀ ਮਰ ਗਿਆ ਸੀ, ਤੂੰ ਜਿਉਂਦਾ ਕੀਤਾ। ਕਹਿੰਦੇ ਭਾਈ ਕੌਣ ਹੈ ਬੰਦਾ ਜਿਉਂਦੇ ਕਰਨ ਵਾਲਾ, ਮਰਨ ਜੀਵਨ ਤਾਂ ਪਰਮੇਸ਼ੁਰ ਦੇ ਹੱਥ ਹੈ। ਕਹਿੰਦੇ ਨਹੀਂ ਨਹੀਂ ਤੂੰ ਇਹ ਤਾਂ ਨਹੀਂ ਗੱਲ, ਮੈਂ ਤੇਰੀ ਕਰਾਮਾਤ ਦੇਖਣੀ ਚਾਹੁੰਦਾ। ਮਹਾਰਾਜ ਕਹਿੰਦੇ ਜੇ ਕਰਾਮਾਤ ਦਿਸੀ ਨਹੀਂ ਤਾਂ ਇਹਨੂੰ ਵੀ ਮਰਿਆ ਹੋਇਆ ਹਾਥੀ ਜਿਉਂਦਾ ਹੋ ਗਿਆ, ਹੋਰ ਕੀ ਦੇਖਣਾ। ਕਹਿੰਦਾ ਨਹੀਂ, ਇੱਕ ਵਾਰੀ ਹਾਥੀ ਫੇਰ ਮਾਰ ਦਿਓ। ਮਹਾਰਾਜ ਹੱਸ ਪਏ, ਕਹਿਣ ਲੱਗੇ ਤਾਂ ਮਰਿਆ ਹੋਇਆ ਸੀ, ਮੇਰੇ ਸੇਵਕ ਦੇ ਕਹਿਣ ਕਰਕੇ ਮੈਨੂੰ ਜਿਉਂਦਾ ਕਰਨਾ ਪਿਆ। ਦੇਖੋ ਕਹੀ ਜੀ ਖੇਡ ਵਰਤਾਈ ਮਹਾਰਾਜ ਨੇ ਵੀ ਹਾਥੀ ਦੇ ਮਰਨ ਦਾ ਜੁੰਮਾ ਬਾਦਸ਼ਾਹ ਤੇ ਚਲਿਆ ਜਾਏ, ਉਹਦੇ ਨੌਕਰ ਤੇ ਨਾ ਜਾਵੇ, ਤਾਂ ਗੱਲ ਇੰਨੀ ਗਈ। ਮਹਾਰਾਜ ਸਾਹਿਬ ਕਹਿੰਦੇ ਵੀ ਇਹ ਤਾਂ ਫਿਰ ਮਰਿਆ ਹੀ ਆ, ਦ੍ਰਮ ਦੇ ਕੇ ਧਰਤੀ ਤੇ ਡਿੱਗ ਪਿਆ, ਪ੍ਰਾਣ ਨਿਕਲ ਗਏ ਹਾਥੀ ਦੇ। ਕਹਿੰਦੇ ਜੀ ਹੁਣ ਜਿਉਂਦਾ ਕਰੋ। ਮਹਾਰਾਜ ਕਹਿੰਦੇ ਹੁਣ ਨਹੀਂ ਜਿਉਂਦਾ ਹੁਣ। ਕਹਿੰਦੇ ਜੀ ਪਹਿਲਾਂ ਜਿਉਂਦਾ ਹੋ ਗਿਆ ਸੀ। ਕਹਿੰਦੇ ਬਾਦਸ਼ਾਹ ਤੁਹਾਨੂੰ, ਬਾਦਸ਼ਾਹ ਲੋਕਾਂ ਨੂੰ ਮਹਾਰਾਜ ਕਹਿੰਦੇ ਗੱਲਾਂ ਸਮਝ ਤਾਂ ਨਹੀਂ ਆਉਣ ਵਾਲੀਆਂ, ਪਰ ਜੇ ਤੇਰੇ ਸਮਝ ਆਉਂਦੀ ਹੈ ਸਮਝ ਲੈ। ਪਹਿਲਾਂ ਮਾਰਿਆ ਸੀ ਖੁਦਾ ਨੇ, ਜਿਉਂਦਾ ਕੀਤਾ ਖੁਦਾ ਦੇ ਬੰਦੇ ਨੇ, ਦੁਆ ਕੀਤੀ ਅਤੇ ਖੁਦਾ ਨੇ ਬੇਨਤੀ ਮੰਨ ਲਈ ਅਤੇ ਹਾਥੀ ਜਿਉਂਦਾ ਹੋ ਗਿਆ। ਕਹਿੰਦੇ ਹੁਣ ਗੱਲ ਇਹ ਆ ਵੀ ਹੁਣ ਮਾਰਿਆ ਖੁਦਾ ਦੇ ਬੰਦੇ ਨੇ, ਹੁਣ ਖੁਦਾ ਨੇ ਵੀ ਜਿਉਂਦਾ ਨਹੀਂ ਕਰਨਾ ਇਹਨੂੰ, ਇਸ ਕਰਕੇ ਹੁਣ ਤਾਂ ਇਹੀ ਰਹੂਗਾ। ਉਹ ਹਥਵਾਨ ਵੀ ਵਿਚਾਰਾ ਵੀ ਚਲੋ ਮੇਰੀ ਨੌਕਰੀ ਬਚ ਗਈ, ਮੇਰੇ ਰੁਜ਼ਗਾਰ ਬਚ ਗਿਆ, ਜੇਲ੍ਹ ਤੋਂ ਜਾਣ ਤੋਂ ਬਚ ਗਿਆ, ਐਡਾ ਪਰਉਪਕਾਰ ਮਹਾਰਾਜ ਨੇ ਕੀਤਾ। ਉਸ ਵੇਲੇ ਫਿਰ ਬਾਦਸ਼ਾਹ ਬੜਾ ਪ੍ਰਭਾਵਿਤ ਹੋ ਗਿਆ ਅਤੇ ਨਿਜ਼ਾਮਦੀਨ ਨੇ ਵੀ ਨਾਲ ਉਹਨੇ ਔਲੀਏ ਨੇ ਕਿਹਾ ਵੀ ਦੇਖੋ ਇਹ ਬਰਕਤ ਵਾਲਾ ਖੁਦਾ ਦਾ ਰੂਪ ਹੈ ਬਾਦਸ਼ਾਹ, ਜੇ ਸਲਾਮਤ ਜਾਣਾ ਤਾਂ ਫਿਰ ਇਹਨਾਂ ਨੂੰ ਇਹਨਾਂ ਦਾ ਸਤਿਕਾਰ। ਨਕਮਸਤਕ ਹੋ ਗਿਆ, ਕਹਿਣ ਲੱਗੇ ਜੀ ਮੈਨੂੰ ਬਖਸ਼ੋ। ਕਹਿੰਦੇ ਇਉਂ ਨਹੀਂ, ਮੈਨੂੰ ਪਤਾ ਲੱਗਿਆ ਵੀ ਜੇ ਕੋਈ ਹਿੰਦੂ ਸੰਖ ਵਜਾ ਗਏ, ਉਹ ਸੰਖ ਵਜਾਉਣ ਵਾਲੇ ਦੇ ਮੂੰਹ 'ਚ ਗਊ ਦਾ ਹੱਡ ਦੇ ਦਿੰਦੇ, ਤੂੰ ਕਬੀਰ ਵਰਗਿਆਂ ਨੂੰ ਹਾਥੀ ਨਾਲ ਬੰਨ ਕੇ ਮੂਹਰੇ ਤੈਂ ਸਟਿਆ। ਇਸ ਕਰਕੇ ਵੀ ਅੱਜ ਤੋਂ ਬਾਅਦ ਪਰਣ ਕਰ ਵੀ ਕਿਸੇ ਨੂੰ ਦੁੱਖ ਨਹੀਂ ਦੇਵਾਂਗਾ। ਉਹ ਕਹਿਣ ਲੱਗਿਆ ਜੀ ਠੀਕ ਹੈ, ਅੱਜ ਤੱਕ ਜੋ ਹੋ ਗਿਆ ਹੋ ਗਿਆ, ਅੱਜ ਤੋਂ ਬਾਅਦ ਮੈਂ ਦੁੱਖ ਨਹੀਂ ਦੇਵਾਂ। ਇਹ ਸਿਕੰਦਰ ਬਾਦਸ਼ਾਹ ਨੂੰ, ਸਿਕੰਦਰ ਲੋਧੀ ਨੂੰ ਉਪਦੇਸ਼ ਦਿੱਤਾ ਮਹਾਰਾਜ ਸਾਹਿਬ ਨੇ, ਫਿਰ ਉੱਥੀ ਬੈਠਿਆ ਹੀ ਮਜਨੂੰ ਢਿੱਲੇ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ। ਇਸ ਕਰਕੇ ਇਹਦੀ ਉਥਾਨਕਾ ਸੀ। ਹੁਣ ਆਓ, ਜਿਸ ਪ੍ਰਕਾਰ ਮਹਾਰਾਜ ਨੇ ਪਹਿਲਾਂ ਮੰਗਲ ਕੀਤਾ ਕਿ ਜਿਸ ਪਰਮਾਤਮਾ ਨੇ ਹੈ ਤਾਂ ਆਪ ਹੀ, ਨਿਰਗੁਣ ਵੀ ਆਪ ਹੈ, ਸਰਗੁਣ ਵੀ ਹੋਈ ਹੈ, ਇਹ ਸਾਡੇ ਵਾਸਤੇ ਕਹਾਣੀਆਂ ਨੇ, ਹੋਰ ਕੋਈ ਨਿਰੰਕਾਰ ਤੋਂ ਵੱਖਰੇ ਥੋੜ੍ਹੇ ਨੂੰ ਗੁਰੂ ਨਾਨਕ ਸਾਹਿਬ। ਸੋ ਜਿਸ ਪ੍ਰਕਾਰ ਹੁਣ ਮੰਗਲ ਕਰਦੇ ਨੇ, ਸੁਣੋ ਜੀ। ਮੰਗਲ ਤੋਂ ਬਾਅਦ ਫਿਰ ਸ਼ਬਦ ਦੀ ਸੂਚਨਾ ਦੇਣਗੇ ਵੀ ਇਸ ਸ਼ਬਦ ਨੂੰ ਇਸ ਰਾਗ 'ਚ ਉਚਾਰਨ ਕੀਤਾ ਹੈ, ਇਸ ਸੁਰਤਾਲ 'ਚ ਹੈ। ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਹਾਰਾਜ ਸਾਹਿਬ ਨੇ ਕਿਹਾ ਇੱਕ ਅਦਵੈਤ ਸਰੂਪ ਹੈ ਜਿਹੜਾ ਪਰਮਾਤਮਾ ਹੈ, ਉਹਦੇ 'ਚ ਦੁਆ ਪੜਨੀ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ। ਇਹ ਮੰਗਲ ਦੇ ਵਿੱਚ ਮਹਾਰਾਜ ਸਾਹਿਬ ਨੇ ਨਿਰੰਕਾਰ ਨੂੰ ਪਹਿਲੇ ਚੇਤੇ ਕੀਤਾ।
ਆਸਾ ਘਰ ਤੀਜਾ ਮਹੱਲਾ ਪਹਿਲਾ।
ਆਸਾ ਰਾਗ ਦੇ ਤੀਜੇ ਘਰ ਸੁਰਤਾਲ ਵਿੱਚ ਪਹਿਲੇ ਪਾਤਸ਼ਾਹ ਜੀ ਵੈਰਾਗਮੀ ਸ਼ਬਦ ਉਚਾਰਨ ਕੀਤਾ। ਫਿਰ ਉਸ ਵੇਲੇ ਬਾਦਸ਼ਾਹ ਨੂੰ ਸੰਬੋਧਨ ਕਰਕੇ ਕੀਤਾ ਤੇ ਸਮੁੱਚੇ ਰੂਪ ਵਿੱਚ ਇਹਦੇ ਚ ਦੋ ਤਿੰਨ ਭਾਵ ਆਉਣਗੇ। ਇੱਕ ਤਾਂ ਜਦੋਂ ਸੁਰਤੀ ਮਹਾਰਾਜ ਕੰਨੀ ਨੂੰ ਕਰਕੇ ਫਿਰ ਤਾਂ ਨਿਰੰਕਾਰ ਨੂੰ ਕੁਝ ਬਚਨ ਕਹਿਣ ਲੱਗ ਜਾਂਦੇ ਆ, ਤੇ ਜਦੋਂ ਬਾਦਸ਼ਾਹ ਵੱਲ ਖਿਆਲ ਹੁੰਦਾ ਫਿਰ ਬਾਦਸ਼ਾਹ ਨੂੰ ਸਿੱਧੇ ਤੌਰ ਤੇ ਕਰਦੇ ਆ, ਇਹ ਲੱਖਾਂ ਉੱਪਰ ਫਰਮਾਇਸ਼ ਤੇਰੀ, ਇਹ ਫਿਰ ਬਾਦਸ਼ਾਹ ਨੂੰ ਕਿਹਾ। ਤੇ ਆਮ ਸੰਸਾਰ ਦੇ ਬਾਦਸ਼ਾਹ ਨੂੰ ਮਹਾਰਾਜ ਸਾਹਿਬ ਜੀ ਸਿੱਖਿਆ ਦੇਣ ਵਾਸਤੇ ਤੇ ਸਿਕੰਦਰ ਲੋਧੀ ਨੂੰ ਸਿੱਖਿਆ ਦੇਣ ਵਾਸਤੇ ਇਹ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ, ਲੱਖ
ਲੱਖ ਲਸਕਰ ਲੱਖ ਵਾਜੇ ਨੇਜੇ।
ਇਹ ਰਾਜਨ ਕੀ ਹੋ ਗਿਆ ਜੇ ਲੱਖਾਂ ਫੌਜ ਤੇਰੇ ਕੋਲ ਹੈ, ਇਹ ਲਸਕਰ ਫੌਜ ਹੈ ਤੇਰੇ, ਇਹਦਾ ਮਾਲਕ ਬਣ ਗਿਆ, ਕੀ ਹੋ ਗਿਆ? ਲੱਖਾਂ ਵਾਜੇ ਤੇਰੇ ਨੌਬਤਾਂ ਵਜਨੀਆਂ ਦੁਆਰੇ ਤੇ, ਲੱਖਾਂ ਹੀ ਨੇਜੇ ਨੇਜਿਆਂ ਵਾਲੇ ਸੂਰਮੇ ਤੇਰੇ ਦੁਆਰੇ ਤੇ ਖੜੇ ਨੇ, ਇਹ ਸਭ ਕੁਛ ਹੈ।
ਲੱਖ ਉੱਠ ਕਰਹਿ ਸਲਾਮ।
ਲੱਖਾਂ ਹੀ ਮਨੁੱਖ ਉੱਠ ਕੇ ਖੜੇ ਹੋ ਕੇ ਤੈਨੂੰ ਸਲਾਮਾਂ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਇਹ ਕੁਛ ਇਸ ਤਰ੍ਹਾਂ ਦਾ ਬਾਦਸ਼ਾਹਾਂ ਨੂੰ ਜਿਵੇਂ ਤੈਨੂੰ ਪ੍ਰਾਪਤ ਹੈ, ਇੱਥੇ ਲੱਖਾਂ ਕਰੋੜਾਂ ਬਾਦਸ਼ਾਹ ਨੂੰ ਇਹ ਕੁਛ ਪਹਿਲਾਂ ਪ੍ਰਾਪਤ ਹੋਇਆ ਹੈ, ਇਹ ਤੈਨੂੰ ਕੋਈ ਨਵੀਂ ਗੱਲ ਨਹੀਂ, ਪ੍ਰਾਪਤ ਹੋ ਗਈ ਹੈ।
ਲੱਖਾਂ ਉੱਪਰ ਫੁਰਮਾਇਸ਼ ਤੇਰੀ।
ਇਹ ਰਾਜਨ ਤੇਰੀ ਲੱਖਾਂ ਪ੍ਰਾਣੀਆਂ ਦੇ ਉੱਤੇ ਫੁਰਮਾਇਸ਼ ਆ ਗਿਆ, ਹਕੂਮਤ ਚੱਲ ਰਹੀ ਹੈ, ਜਾਂ ਫਿਰ ਲੱਖਾਂ ਹੀ ਤੋਹਫੇ ਵਲਾਇਤਾਂ ਦੇ ਮੰਗਾ ਲੈਂਦੇ ਫਰਮਾਇਸ਼ਾਂ ਕਰਕੇ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਦਿਓ, ਇਹ ਉਹਨਾਂ ਦੇ ਉੱਤੇ ਫਰਮਾਇਸ਼ਾਂ ਤੇਰੀਆਂ ਪੂਰੀਆਂ ਕਰਦੇ ਨੇ ਲੋਕ।
ਲੱਖ ਉੱਠ ਰੱਖ ਹੈ ਮਾਨ।
ਲੱਖਾਂ ਹੀ ਵੱਡੇ ਵੱਡੇ ਮਨੁੱਖ ਖੜੇ ਹੋ ਕੇ ਤੇਰਾ ਮਾਣ ਸਤਿਕਾਰ ਰੱਖਦੇ ਨੇ, ਜਦੋਂ ਤੂੰ ਆਉਣਾ ਹੈ ਉੱਠ ਕੇ ਖੜੇ ਹੋ ਜਾਂਦੇ ਨੇ, ਸਲਾਮਾਂ ਕਰਦੇ ਜੋ ਹਾਥੀ ਤੇ ਬੈਠਾ ਜਾਂਦਾ ਹੁੰਦਾ।
ਜਾਂ ਪਤ ਲਿਖੈ ਨਾ ਪਵੈ।
ਰਾਜ ਨੇ ਇੱਕ ਗੱਲ ਸੁਣ ਲੈ, ਜਾਂ ਜੇਕਰ ਪਰਮੇਸ਼ਰ ਦੇ ਦਰ ਉੱਪਰ ਤੇਰੀ ਪਤ ਇੱਜ਼ਤ ਲੇਖੇ ਪ੍ਰਵਾਨਗੀ ਦੇ ਵਿੱਚ ਹੀ ਨਾ ਪਵੇ ਤਾਂ ਫਿਰ ਕੀ ਫਲ ਹੋਇਆ ਇਹ?
ਤਾਂ ਸਭ ਨਿਰਾਫਲ ਕੰਮ।
ਇਹ ਫਿਰ ਸਾਰੇ ਕੰਮ ਅਸਫਲ ਨੇ, ਇਹਨਾਂ ਦਾ ਫਲ ਕੋਈ ਨਹੀਂ। ਪਰਲੋਕ ਜੇ ਇੱਥੇ ਚਾਰ ਦਿਨ ਦੀਆਂ ਖੇਡਾਂ ਨੇ, ਉਹਦਾ ਨਿਆਣੇ ਵੀ ਟੋਬਿਆਂ ਦੇ ਕਿਨਾਰੇ ਹਾਥੀ ਘੋੜੇ ਚਾਹੇ ਮਿੱਟੀ ਦੇ ਬਣਾ ਲੈਣ, ਬਸ ਇਸੇ ਤਰ੍ਹਾਂ ਦੀ ਖੇਡ ਹੈ। ਬੱਚਿਆਂ ਦੀਆਂ ਛੋਟੀਆਂ ਛੋਟੀਆਂ ਖੇਡਾਂ ਨੇ, ਰਾਜਿਆਂ ਦੀਆਂ ਵੱਡੀਆਂ ਵੱਡੀਆਂ ਖੇਡਾਂ ਹੈ, ਤਾਂ ਹਜੇ ਨਿਆਣਿਆਂ ਵਾਲੀ ਉਹ ਮਤ ਹੈ ਜੇ ਬੰਦਗੀ ਨਹੀਂ ਕਰਦੇ ਹੋ।
ਹਰ ਕੇ ਨਾਮ ਬਿਨਾ ਜਗ ਧੰਦਾ।
ਮਹਾਰਾਜ ਸਾਹਿਬ ਕਹਿੰਦੇ ਭਾਈ ਹਰੀ ਪਰਮੇਸ਼ਰ ਦੇ ਨਾਮ ਤੋਂ ਬਗੈਰ ਜਗ ਸੰਸਾਰ ਤਾਂ ਧੰਦਿਆਂ ਵਿੱਚ ਹੀ ਫਸਿਆ ਹੋਇਆ ਹੈ, ਜਾਂ ਸਾਰਾ ਸੰਸਾਰ ਧਾ ਜਾਣ ਵਾਲਾ ਹੀ ਹੈ।
ਜੇ ਬਹੁਤਾ ਸਮਝਾਈਐ ਭੋਲਾ।
ਜੇਕਰ ਭੋਲਾ ਮੂਰਖ ਨੂੰ ਵੀ ਕਹਿੰਦੇ ਹੈ, ਜੇ ਬਹੁਤਾ ਸਮਝਾਉਣਾ ਕਰੀਏ ਮੂਰਖ ਬੰਦਾ ਸਮਝਦਾ ਨਹੀਂ ਹੈ। ਇਸ ਕਰਕੇ ਜੇ ਬਹੁਤਾ ਸਮਝਾਈਏ ਭੋਲਾ, ਜੇ ਮੂਰਖ ਮਨ ਨੂੰ ਮੂਰਖ ਮਨ ਸਮਝਾਓ ਆਖੋ ਕੇਤੜਾ। ਤੋਂ ਇਸ ਪ੍ਰਕਾਰ ਅੱਗੇ ਦੱਸਦੇ ਹਨ,
ਭੀ ਸੋ ਅੰਧੋ ਅੰਧਾ।
ਤਾਂ ਵੀ ਉਹ ਜਿਹੜਾ ਬੇਸਮਝ ਹੈ ਉਹ ਅੰਧੋ ਅਗਿਆਨੀ ਹੋਣ ਕਰਕੇ ਅੰਧਾ ਅੰਧਤਾਈ ਵਾਲੇ ਕੰਮ ਉਹ ਕਰਦਾ ਰਹਿੰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਲੱਖ ਖੱਟੀਆ ਹੈ ਲੱਖ ਸੰਜੀਆ ਹੈ ਖਾਜਾ ਹੈ।
ਲੱਖਾਂ ਹੀ ਰੁਪਈਆਂ ਦੀ, ਸੋਨੇ ਚਾਂਦੀ ਆਦਿ ਦੀ ਇਹ ਖੱਟੀ ਹੈ, ਖੱਟੀ ਖੱਟ ਲਈਏ ਭਾਵੇਂ, ਔਰ ਲੱਖਾਂ ਹੀ ਖਜ਼ਾਨੇ ਸੰਜੀ ਹੈ ਇਕੱਤਰ ਕਰ ਲਈਏ। ਤੇ ਇਸ ਤਰ੍ਹਾਂ ਦੇ ਲੱਖਾਂ ਹੀ ਜਿਹੜੇ ਪਦਾਰਥ ਹਨ ਉਹਨਾਂ ਨੂੰ ਖਾਜੇ ਖਾਣਾ ਕਰੀਏ ਭਾਵੇਂ।
ਲੱਖ ਆਵੇ ਹੈ ਲੱਖ ਜਾਹੇ।
ਲੱਖਾਂ ਦੀ ਆਮਦਨ ਆਵੇ ਆਵੇ ਅਤੇ ਲੱਖਾਂ ਪਦਾਰਥਾਂ ਨੂੰ ਦਿੱਤੇ ਜਾਹੇ ਜਾਣ, ਭਾਵੇਂ ਇੰਨਾ ਮਾਇਆ ਦਾ ਵਿਹਾਰ ਚੱਲਦਾ ਹੋਵੇ ਲੈਣ ਦੇਣ, ਫਿਰ ਵੀ ਕੀ ਹੈ?
ਜਾਂ ਪਤ ਲਿਖੈ ਨਾ ਪਵੈ।
ਜੇਕਰ ਵਾਹਿਗੁਰੂ ਦੇ ਦਰ ਦੇ ਉੱਤੇ, ਪਰਮੇਸ਼ਰ ਦੇ ਦਰ ਦੇ ਉੱਤੇ ਪਤ ਇੱਜ਼ਤ ਲੇਖੇ ਪ੍ਰਵਾਨਗੀ ਦੇ ਵਿੱਚ ਨਾ ਪਵੇ ਤਾਂ ਫਿਰ ਇਹ ਦੱਸ ਇਹਦਾ ਫਾਇਦਾ ਕੀ ਹੋਇਆ? ਉਹਦੇ ਦਰ ਵਿੱਚ ਪ੍ਰਵਾਨ ਨਾ ਹੋਇਆ ਤਾਂ ਫਿਰ ਤੇਰਾ ਜੀਵ ਆਤਮਾ ਕਿੱਥੇ ਕਿਸ ਜਗ੍ਹਾ ਅੱਗੇ ਦੱਸ ਦੇਣ ਤਾਂ ਜੀ
ਕਿੱਥੇ ਫਿਰ ਪਾਹੇ
ਫਿਰ ਤੇਰਾ ਜੀਵ ਆਤਮਾ ਕਿੱਥੇ ਕਿਸ ਜਗ੍ਹਾ ਪਾਹੇ ਪਾਇਆ ਜਾਵੇਗਾ ਛੁਟਕਾਰਾ ਨਹੀਂ ਹੋਣਾ ਮੁੜ ਮੁੜ ਕੇ 84 ਲੱਖ ਜੂਨਾਂ ਵਿੱਚ ਪਾਇਆ ਜਾਂਦਾ ਇਸ ਕਰਕੇ ਬਾਦਸ਼ਾਹ ਤੂੰ ਖੁਦਾ ਨੂੰ ਚੇਤੇ ਕਰ ਤੂੰ ਇਹ ਕਿਹੜੀਆਂ ਗੱਲਾਂ ਦੇ ਵਿੱਚ ਹੰਕਾਰ ਦੇ ਪਏ ਤੇ ਬਥੇਰੇ ਹੋ ਕੇ ਚਲੇ ਗਏ ਜਿਹੜਾ ਤਖ਼ਤ ਅੱਜ ਤੇਰੇ ਕੋਲ ਹੈ ਬਥੇਰਿਆਂ ਦੇ ਕੋਲ ਤਖ਼ਤ ਆਇਆ ਬਥੇਰਿਆਂ ਦੇ ਕੋਲ ਆਏਗਾ ਜ਼ੁਲਮ ਨਹੀਂ ਕਰੀਦਾ
ਲੱਖ ਸਾਸਤ ਸਮਝਾਵਣੀ
ਸਮੁੱਚੇ ਰੂਪ ਦੇ ਸਾਰੇ ਸੰਸਾਰ ਨੂੰ ਉਪਦੇਸ਼ ਹੈ ਜੇ ਕੋਈ ਲੱਖਾਂ ਸਾਸਤ ਸ਼ਾਸਤਰਾਂ ਨੂੰ ਅਨੇਕਾਂ ਜੁਗਤੀਆਂ ਦੁਆਰਾ ਸਮਝਾਵਣੀ ਸਮਝਾਉਣਾ ਕਰੇ
ਲੱਖ ਪੰਡਿਤ ਪੜ੍ਹੇ ਪੁਰਾਣ
ਲੱਖਾਂ ਹੀ ਪੰਡਿਤ ਵਿਦਵਾਨ ਪੁਰਾਣਾਂ ਨੂੰ ਪਾਠ ਪੜ੍ਹੇ ਪੜ੍ਹਨ ਵਾਲੇ ਹੋਣ ਪਰ ਫਿਰ ਵੀ
ਜਾਂ ਪਤ ਲੇਖੇ ਨਾ ਪਵੇ
ਜੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਤ ਇੱਜ਼ਤ ਲੇਖੇ ਪ੍ਰਵਾਨਗੀ ਦੇ ਵਿੱਚ ਹੀ ਨਾ ਪਵੇ ਤਾਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਤਾਂ ਸਭੇ
ਕੋ ਪ੍ਰਵਾਨ
ਤਦ ਫਿਰ ਸਭੇ ਸਾਰੇ ਸ਼ਾਸਤਰਾਂ ਦਾ ਸਮਝਾਉਣਾ ਪੁਰਾਣਾਂ ਦਾ ਪੜ੍ਹਨਾ ਇਹ ਕੋ ਪ੍ਰਵਾਨ ਦਾ ਮਤਲਬ ਆਪ੍ਰਵਾਨ ਹੋ ਗਏ ਖੋਟੀ ਪ੍ਰਵਾਨਗੀ ਵਾਲੇ ਕਬੂਲ ਨਹੀਂ ਹੋਏ ਫਿਰ ਜੋ ਪਰਮਾਤਮਾ ਨੂੰ ਕਬੂਲ ਨਹੀਂ ਹੋਏ ਕੀ ਫਾਇਦਾ ਹੋਇਆ
ਸੱਚ ਨਾਮ ਪਤ ਉਪਜੈ
ਤੇ ਸੱਚੇ ਨਾਮ ਤੋਂ ਬਿਨਾਂ ਪਤ ਨਹੀਂ ਉਹਨੇ ਬੇਨਤੀ ਕੀਤੀ ਬਾਦਸ਼ਾਹ ਨੇ ਕਿ ਮਹਾਰਾਜ ਫਿਰ ਇੱਜ਼ਤ ਦੀ ਪ੍ਰਵਾਨਗੀ ਕਿਸ ਤਰ੍ਹਾਂ ਹੋਊਗੀ ਪ੍ਰਵਾਨਗੀ ਵਿੱਚ ਕਿਵੇਂ ਇੱਜ਼ਤ ਪਊਗੀ ਮਹਾਰਾਜ ਕਹਿੰਦੇ ਸੱਚ ਨਾਮ ਪਤ ਉਪਜੈ ਹੇ ਰਾਜਨ ਇੱਕ ਤਾਂ ਸੱਚ ਦਾ ਨਿਆਂ ਕਰਿਆ ਕਰ ਸੱਚ ਬੋਲਿਆ ਕਰ ਔਰ ਜਿੱਥੇ ਸੱਚ ਬੋਲਣਾ ਉੱਥੇ ਸੱਚੇ ਦਾ ਨਾਮ ਦਾ ਚਿੰਤਨ ਵੀ ਕਰ ਇਸ ਕਰਕੇ ਫਿਰ ਸੱਚ ਸੱਚੇ ਨਾਮ ਦੇ ਜਪਣ ਕਰਕੇ ਹੀ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਉਪਜੈ ਪੈਦਾ ਹੁੰਦੀ ਹੈ
ਕਰਮ ਨਾਮ ਕਰਤਾਰ
ਪਰ ਇਹ ਕਰਤਾਰ ਪਰਮੇਸ਼ੁਰ ਦਾ ਸੱਚਾ ਸਤਿਗੁਰੂ ਜੀ ਕਰਮ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ ਉਹ ਤੋਂ ਬਿਨਾਂ ਨਹੀਂ ਪ੍ਰਾਪਤੀ ਹੁੰਦੀ ਹੈ ਇਹ ਪਰਮੇਸ਼ੁਰ ਇਹ ਗੁਰੂ ਕਿਰਪਾ ਕਰਦਾ ਹੈ
ਅਹਿਨਿਸ ਹਿਰਦੈ ਜੀਵ ਸੈ
ਸਤਿਗੁਰੂ ਜੀ ਫਰਮਾਉਂਦੇ ਹੈ ਜੇਕਰ ਅਹਿਨਿਸ ਰਾਤ ਦਿਨ ਹਿਰਦੇ ਦੇ ਵਿੱਚ ਵਸੈ ਵਸ ਜਾਵੇ ਪਰਮੇਸ਼ੁਰ ਜਿਹੜਾ ਉਹ ਫਿਰ ਕਿਰਪਾ ਕਰ ਦੇਵੇ
ਨਾਨਕ ਨਦਰੀ ਪਾਰ
ਮਹਾਰਾਜ ਸਾਹਿਬ ਜੀ ਨੇ ਫਰਮਾਇਆ ਵੀ ਰਾਤ ਦਿਨ ਹਿਰਦੇ ਵਿੱਚ ਵਸ ਜਾਵੇ ਪਰਮੇਸ਼ੁਰ ਦੀ ਕਿਰਪਾ ਨਦਰੀ ਨਾਮ ਦ੍ਰਿਸ਼ਟੀ ਦਾ ਉਹਦੀ ਦ੍ਰਿਸ਼ਟੀ ਕਰਕੇ ਸੰਸਾਰ ਸਮੁੰਦਰ ਤੋਂ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਸਕਦਾ ਹੈ ਉਸ ਤਰ੍ਹਾਂ ਤਾਂ ਕੋਈ ਹੋਰ ਯਤਨ ਨਹੀਂ ਹੈ ਬੰਦਗੀ ਤੋਂ ਬਿਨਾਂ ਉਹਨੇ ਫਿਰ ਨਮਸਕਾਰ ਕੀਤੀ ਮਹਾਰਾਜ ਸਾਹਿਬ ਨੂੰ ਬੜੇ ਇਹੋ ਜਿਹੇ ਬਾਦਸ਼ਾਹ ਮਿਲਦੇ ਸੀ ਵੀ ਭੇਟਾਂ ਦੇਣ ਵਾਸਤੇ ਮਹਾਰਾਜ ਕਹਿੰਦੇ ਸੀ ਸਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਦਾਤਾ ਕਾਹਦਾ ਹੋਇਆ ਜਿਹੜਾ ਫਿਰ ਹੁਣ ਕਿਸੇ ਦੇ ਕੋਲੋਂ ਆਪ ਦਾਤਾ ਹੈ ਗੁਰੂ ਨਾਨਕ ਸਾਹਿਬ ਇਹ ਸ਼ਬਦ ਇਸ ਪ੍ਰਕਾਰ ਉਚਾਰਨ ਕੀਤਾ ਸੀ ਹਾਂਜੀ
ਆਸਾ ਮਹੱਲਾ ਪਹਿਲਾ
ਇਹ ਸ਼ਬਦ ਦੀ ਉਥਾਨਕਾ ਜਿਹੜੀ ਹੈ ਉਹ ਇੱਕ ਨਹੀਂ ਤਿੰਨ ਨਾ ਜਾਂ ਤਾਂ ਕਈ ਵਾਰੀ ਇਹ ਹੁੰਦਾ ਵੀ ਤਿੰਨ ਘਟਨਾਵਾਂ ਇੱਕੋ ਹੀ ਉਹਦੇ ਨਾਲ ਉਪਦੇਸ਼ ਨਾਲ ਜੁੜ ਜਾਂਦੀਆਂ ਹਨ ਵੱਖਰੇ ਵੱਖਰੇ ਥਾਂ ਤੇ ਉਪਦੇਸ਼ ਦੇ ਇੱਕ ਥਾਂ ਉਚਾਰਨ ਕੀਤਾ ਫਿਰ ਉਸੇ ਨੂੰ ਦੁਬਾਰੇ ਉਚਾਰਨ ਕਰਕੇ ਉਪਦੇਸ਼ ਦੇ ਦਿੱਤਾ ਉਹਦੇ ਇਸ ਤਰ੍ਹਾਂ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਕਲਿਆਣ ਚੰਦ ਜੀ ਸੰਸਾਰ ਤੋਂ ਸਰੀਰ ਤਬਿੱਦਾ ਪਰਿਤਿਆਗਨ ਕਰ ਦਿੱਤਾ ਉਸ ਵੇਲੇ ਲੋਕਾਂ ਨੇ ਭਾਈਚਾਰੇ ਨੇ ਬੇਦੀ ਵੰਸ਼ ਦੇ ਲੋਕ ਇਕੱਠੇ ਹੋ ਕੇ ਕਹਿੰਦੇ ਜੀ ਇਹਦੇ ਪ੍ਰਥਾਏ ਕਿਰਿਆ ਕਰਮ ਜਿਹੜਾ ਆਦੋਂ ਚੱਲਿਆ ਆ ਰਿਹਾ ਕਿ ਉਹ ਕਰੋ ਪਿੰਡ ਪੱਤਲ ਕਿਰਿਆ ਜੋ ਵੀ ਹੈ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਮੈਂ ਆਪਣੇ ਸਿੱਖਾਂ ਨੂੰ ਵੀ ਨਹੀਂ ਇਹ ਕਰਨ ਦੇਣਾ ਅਤੇ ਮਹਾਰਾਜ ਨੇ ਆਪਣੇ ਘਰ ਕਰਕੇ ਵਿਖਾਇਆ ਇਹ ਕਿਰਿਆ ਕਰਮ ਦਾ ਖੰਡਨ ਕੀਤਾ ਇੱਕ ਤਾਂ ਇਹ ਹੈ ਇਸਦਾ ਇੱਕ ਹੈ ਵੀ ਦੂਸਰੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਬਿਹਾਰ ਦੇ ਵਿੱਚ ਪਟਨੇ ਦੇ ਇਲਾਕੇ ਦੇ ਵਿੱਚ ਮਹਾਰਾਜ ਸਾਹਿਬ ਜੀ ਚਰਨ ਪਾ ਰਹੇ ਸੀ ਫਲਗੂ ਨਦੀ ਦੇ ਕਿਨਾਰੇ ਗਯਾ ਤੀਰਥ ਹੈ ਉੱਥੇ ਪਹੁੰਚੇ ਉਹ ਪੰਡੇ ਇਹਨਾਂ ਦਾ ਸੁਭਾਅ ਹੁੰਦਾ ਕੋਈ ਵੀ ਚਲੇ ਜਾਓ ਦੁਆਲੇ ਹੋ ਜਾਣਗੇ ਵੀ ਪਿਤਰਾਂ ਦੇ ਨਿਮਿਤ ਕਰਕੇ ਜਾਓ ਜੀ ਕੁਛ ਦੇ ਕੇ ਜਾਓ ਦੁਆਲੇ ਹੋ ਗਏ ਅਤੇ ਪਿਤਰਾਂ ਦੀ ਗਤੀ ਵਾਸਤੇ ਪਿੰਡ ਭਰਦੇ ਹੈ ਮਹਾਰਾਜ ਨੇ ਫਿਰ ਇਸੇ ਸ਼ਬਦ ਦੁਆਰਾ ਉੱਥੇ ਉਪਦੇਸ਼ ਦਿੱਤਾ ਤੀਸਰਾ ਵੀ ਜਦੋਂ ਆਪ ਜੋਤੀ ਜੋਤ ਸਮਾਉਣ ਲੱਗੇ ਉਸ ਵੇਲੇ ਕਰਤਾਰਪੁਰ ਸਾਹਿਬ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ ਉਹਨੇ ਮਿਹਨਤ ਕੀਤੀ ਮਹਾਰਾਜ ਵੀ ਕਿਸ ਤਰ੍ਹਾਂ ਦਾ ਬਾਅਦ ਦੇ ਵਿੱਚ ਅਸੀਂ ਕਿਰਿਆ ਕਰਮ ਕਰੀਏ ਆਪ ਜੀ ਦਾ ਮਹਾਰਾਜ ਕਹਿੰਦੇ ਬ੍ਰਾਹਮਣਾਂ ਵਾਲਾ ਕੋਈ ਕਿਰਿਆ ਕਰਮ ਨਹੀਂ ਕਰਨ, ਅਤੇ ਅੱਜ ਤੋਂ ਇਹ ਮਰਿਆਦਾ ਵੱਧ ਜਾਣੀ ਹੈ ਵੀ ਜਿਸ ਤਰ੍ਹਾਂ ਦਾ ਇਹ ਹੋਏਗਾ ਉਸ ਤਰ੍ਹਾਂ ਗੁਰਸਿੱਖਾਂ ਦੇ ਘਰ ਹੋਊਗਾ। ਉਸ ਵੇਲੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਸਪੁੱਤਰ ਨੂੰ ਸੰਬੋਧਨ ਕਰਕੇ ਇਹੀ ਸ਼ਬਦ ਫਿਰ ਉੱਥੇ ਉਚਾਰਨ ਕੀਤਾ। ਪਿਤਾ ਦੇ ਨਿਮਿੱਤ ਪਾਂਡਿਆਂ ਦੇ ਪਰਥਾਏ ਉੱਥੇ ਗਿਆ ਤੀਰਥ ਦੇ ਉੱਤੇ ਬਾਬਾ ਸ੍ਰੀ ਚੰਦ ਸਾਹਿਬ ਨੂੰ, ਇਉਂ ਦੇ ਤਿੰਨ ਭਾਵ ਬਣਦੇ ਹੈ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਐਵੇਂ ਦੀਵੇ ਬਾਲ ਕੇ ਹੱਥ ਦੇ ਕੋਲ ਰੱਖ ਦਿੰਦੇ ਵੀ ਪਰਲੋਕ ਚਾਨਣਾ ਹੋਵੇ, ਦੀਵੇ ਦਾ ਚਾਨਣਾ ਕਿੰਨੀ ਕੁ ਤੁਸੀਂ ਕੰਧ ਵਾਲੇ ਤਾਂ ਪਤਾ ਨਹੀਂ ਲੱਗਦਾ ਦੀਵਾ ਹੈਗਾ ਕਿ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਨੇ ਪਖੰਡ ਰੂਪ ਕਿਰਿਆ ਕਰਮ ਜਿਹੜਾ ਹੈ ਉਹ ਕਰਮ ਕਾਂਡ ਦਾ ਖੰਡਨ ਕੀਤਾ ਹੈ।
ਦੀਵਾ ਮੇਰਾ ਏਕ ਨਾਮ।
ਹੇ ਭਾਈ, ਜਿਸ ਪ੍ਰਕਾਰ ਮਰਨ ਵੇਲੇ ਜਿਹੜਾ ਦੀਵਾ ਜਗਾ ਕੇ ਰੱਖਦੇ ਪਰਲੋਕ ਦੇ ਰਸਤੇ ਚਾਨਣਾ ਹੋਵੇ, ਪਰ ਮੇਰਾ ਸਾਡਾ ਤਾਂ ਏਕ ਇੱਕ ਪਰਮੇਸ਼ਰ ਦਾ ਨਾਮ ਹੀ ਦੀਵਾ ਹੈ। ਇਸ ਕਰਕੇ ਹੋਰ ਦੀਵਿਆਂ ਦੀ ਇੱਥੇ ਬਾਲਣ ਦੀ ਲੋੜ ਨਹੀਂ ਹੈ। ਅਤੇ ਗੁਰੂ ਦੇ ਸ਼ਬਦ ਦਾ, ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਗੁਰੂ ਦੇ ਸ਼ਬਦ ਦਾ ਹੀ ਦੀਵਾ, ਨਾਮ ਦਾ ਹੀ ਦੀਵਾ ਬਣਾਇਆ ਹੈ।
ਦੁੱਖ ਵਿੱਚ ਪਾਇਆ ਤੇਲ,
ਜਿਹੜਾ ਜੰਮਣ ਮਰਨ ਦੀ ਨਿਮਿਰਤੀ ਵਾਸਤੇ ਨਾਮ ਜਪਣ ਵੇਲੇ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ਿਓ ਮਨ ਆਈ। ਅਤੇ ਜਿਹੜੀ ਇਸ ਤਰ੍ਹਾਂ ਦਾ ਤਪ ਸਾਧਨ ਕਰਨਾ ਹੈ, ਨਾਮ ਜਪਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਅਤੇ ਕਸ਼ਟ ਤਾਂ ਹੁੰਦਾ ਸਰੀਰ ਨੂੰ, ਸਰੀਰ ਸੁੱਖ ਆਰਾਮ ਚਾਹੁੰਦਾ, ਇਹ ਤੇਲ ਹੈ ਉਸ ਦੀਵੇ ਦਾ। ਜਿਹੜਾ ਨਾਮ ਜਪਣ ਵੇਲੇ ਥੋੜ੍ਹਾ ਜਿਹਾ ਸਾਧਨ ਕਰਨ ਵੇਲੇ ਤਕਲੀਫ ਹੁੰਦੀ ਹੈ, ਇਹ ਕਸ਼ਟ ਹੁੰਦਾ ਤਪ ਸਾਧਨਾ ਦੀ। ਇਹ ਰੋੜੀ ਸਾਹਿਬ ਗੁਰਦੁਆਰਾ ਬਣਿਆ ਅੱਜ ਤੱਕ ਮਹਾਰਾਜ ਸਾਹਿਬ ਜੀ ਦੇ ਨਾਂ 'ਤੇ। ਇਸ ਕਰਕੇ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਹਰ ਘਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਭਾਗ ਹਰ ਸਿੰਘ ਬਣੀ ਆਈ। ਇਸ ਕਰਕੇ ਇਹਦੇ 'ਚ ਤੇਲ ਪਾਇਆ ਹੈ ਜਿਹੜਾ ਉਸ ਵੇਲੇ ਦੇਹ ਨੂੰ ਦੁੱਖ ਤਕਲੀਫ ਹੁੰਦੀ ਹੈ, ਚੌਂਕੜਾ ਮਾਰ ਕੇ ਬੈਠਣਾ ਹੈ, ਤਾਂ ਭੁੱਖ ਕੱਟਣੀ ਹੈ, ਤਿਤਿਕਸ਼ਾ ਬਿਰਤੀ ਬਣਾ ਲੈਣੀ ਹੈ, ਗਰਮੀ ਸਰਦੀ ਸਹਾਰਨੀ ਹੈ, ਪਰ ਨਾਮ ਜਪਦੇ ਰਹਿਣਾ, ਸੁਤੇ ਸਿੱਧ ਜੇ ਗਰਮੀ ਸਰਦੀ ਮਿਲਦੀ ਹੈ, ਇਹਦੇ 'ਚ ਤੇਲ ਪਾਇਆ ਹੈ ਜਿਹੜਾ ਕਦੇ ਮੁੱਕਣ ਨਹੀਂ ਦਿੱਤਾ, ਜਾਣੀ ਸਾਧਨ ਕਰਦੇ ਹੀ ਰਹੇ।
ਉਨ ਚਾਨਣ ਉਹ ਸੋਖਿਆ,
ਉਨ ਉਸ ਪਰਮੇਸ਼ੁਰ ਦੇ ਨਾਮ ਰੂਪੀ ਦੀਵੇ ਨੇ ਚਾਨਣ ਪ੍ਰਕਾਸ਼, ਅਤੇ ਉਹ ਪ੍ਰਕਾਸ਼ ਉਹ ਉਸ ਇਸ਼ਾਰਾ ਕੀਤਾ ਜੰਮਣ ਮਰਨ ਦੇ ਜਿਹੜੇ ਕੱਟਣ ਵਾਸਤੇ, ਜਿਹੜਾ ਕਸ਼ਟ ਸਹਾਰ ਕੇ ਇਹ ਜਿਹੜਾ ਤੇਲ ਪਾਇਆ ਹੈ। ਉਨ ਚਾਨਣ ਉਹ ਸੋਖਿਆ, ਉਹ ਕੀ ਸੋਖਿਆ, ਜੰਮਣ ਮਰਨ ਦਾ, ਉਹਦੀ ਨਿਵਿਰਤੀ ਕਰ ਦਿੱਤੀ, ਸੋਖ ਲਿਆ ਉਸ ਨੂੰ, ਜੰਮਣਾ ਮਰਨਾ ਨਿਵਿਰਤ ਹੋ ਗਿਆ, ਇਹ ਸਾਡੇ ਲਈ ਉਪਦੇਸ਼ ਹੈ। ਤੋ ਇਸ ਕਰਕੇ ਫਿਰ
ਚੁੱਕਾ ਜਾਸਿਓ ਮੇਲ,
ਜਮਦੂਤਾਂ ਦੇ ਨਾਲ ਮਿਲਾਪ ਜਿਹੜਾ ਹੋਣਾ ਸੀ ਉਹ ਚੁੱਕਿਆ ਗਿਆ, ਨੇੜੇ ਵੀ ਨਹੀਂ ਆ ਸਕਦੇ, ਦੂਰ ਤੋਂ ਜਮ ਦੇਖ ਕੇ ਦੌੜ ਜਾਂਦੇ ਆ ਨਾਮ ਜਪਣ ਵਾਲੇ ਦੇ। ਫਿਰ ਸ੍ਰੀ ਚੰਦ ਸਾਹਿਬ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੇ ਕਿਹਾ, ਬਾਬਾ ਸ੍ਰੀ ਚੰਦ ਜੀ ਨੇ, ਕਿ ਮਹਾਰਾਜ ਫਿਰ ਕਿਰਿਆ ਕਿਸ ਤਰ੍ਹਾਂ ਦੀ ਕਰਨੀ ਚਾਹੀਦੀ ਹੈ, ਪਿੰਡ ਜਿਹੜੇ ਭਰਨ ਦੀ ਇਹ ਜਿਹੜੀ ਰੀਤ ਹੈ, ਦੀਵੇ ਦੀ ਤਾਂ ਚਲੋ ਗੱਲ ਕਹਿ ਦਿੱਤੀ ਆਪ ਨੇ, ਅਤੇ ਪਿੰਡ ਭਰਦੇ ਆ ਬ੍ਰਾਹਮਣ ਹੋਰ ਇਸ ਤਰ੍ਹਾਂ ਦੀ ਜਿਹੜੀ ਕਿਰਿਆ ਆਦਿ ਕਰਦੇ ਆ, ਉਹਦੇ ਵਾਸਤੇ ਮਹਾਰਾਜ ਫਿਰ ਦੱਸਦੇ ਹਨ,
ਲੋਕਾਂ ਮਤ ਕੋ ਫੱਕੜ ਪਾਏ,
ਹੇ ਦੁਨੀਆਂ ਦੇ ਲੋਕਾਂ, ਕਿਉਂਕਿ ਸੰਗਤ ਵੀ ਬੈਠੀ ਹੈ ਨਾ, ਹੇ ਦੁਨੀਆਂ ਦੇ ਲੋਕਾਂ ਲੋਕੋ, ਮਤ ਮਤਾਂ, ਕੋਈ ਵੀ ਫੱਕੜ ਫਜ਼ੂਲ ਤਾਈਆਂ, ਫੱਕੜ ਦਾ ਅਰਥ ਫਜ਼ੂਲ ਤਾਈਆਂ, ਇਹ ਫਜ਼ੂਲ ਤਾਈਆਂ ਵਿੱਚ ਪਾਏ ਪੈਣਾ ਕਰੋ, ਮਤਾਂ ਪਾਓ ਇਹ ਫਜ਼ੂਲ ਤਾਈਆਂ ਵਿੱਚ। ਪੰਡਿਤ ਨਰਾਇਣ ਸਿੰਘ ਨੇ ਫੱਕੜ ਦਾ ਫਜ਼ੂਲ ਤਾਈ ਅਰਥ ਕੀਤਾ ਹੈ, ਫੱਕੜ ਜਾਤੀ ਫੱਕੜ ਨਾ, ਤੋ ਇਸ ਕਰਕੇ ਇਹ ਫਜ਼ੂਲ ਹਨ। ਅਤੇ ਇਹਦਾ ਦੂਸਰਾ ਅਰਥ ਹੈ, ਅਤੇ ਆਪਣੀ ਜਾਤੀ ਦੇ ਅਭਿਮਾਨ ਦੀ ਜਿਹੜੀ ਫੱਕੜ ਪਕੜ ਹੈ, ਉਹ ਕਹਿੰਦਾ ਫੱਕੜ ਲੈ, ਅਸੂ ਕਈ ਇਸ ਤਰ੍ਹਾਂ ਦੀ ਬੋਲੀ ਹੈ, ਉਹ ਪਕੜ ਨੂੰ ਫੱਕੜ ਕਹਿੰਦੇ ਨੇ, ਫੱਕੜ ਲੈ ਪਾਤ ਦੇ ਵਿੱਚ ਇਸ ਤਰ੍ਹਾਂ ਦੀ ਹੈ। ਅਤੇ ਇਸ ਪ੍ਰਕਾਰ ਫਿਰ ਮਤਾਂ ਕੋਈ ਪਾਉਣਾ ਕਰੋ, ਭਾਵ ਕੀ ਹੈ, ਆਪਣੀ ਜਾਤੀ ਅਭਿਮਾਨ ਦੀ ਪਕੜ ਵਿੱਚ ਮਤਾਂ ਕੋਈ ਆਪਣੇ ਆਪ ਨੂੰ ਪਾਉਣਾ ਕਰੋ। ਇਸ ਪ੍ਰਕਾਰ ਇਹ ਦੋਨੇ ਅਰਥ ਹੈ।
ਲੱਖ ਮੜਿਆ ਕਰ ਏਕਠੇ,
ਅਖੇ ਜੀ ਨਾਮ ਦਾ ਮਹਾਤਮ ਫਿਰ ਕਿੱਡਾ ਕੁ ਵੱਡਾ ਹੈ, ਮਹਾਰਾਜ ਸਾਹਿਬ ਨੇ ਪ੍ਰਮਾਣ ਦਿੱਤਾ, ਕਹਿੰਦੇ ਜੇ ਕਿਤੇ ਲੱਖਾਂ ਹੀ ਮੜਿਆਂ ਜਿਵੇਂ ਉਹ ਮੜੀਆਂ ਦੇ ਚ ਲੱਕੜਾਂ ਨਹੀਂ ਚਿਣਦੇ, ਉੱਪਰ ਨੂੰ ਕਹਿੰਦੇ ਮੜੀ ਹੈ, ਜਿਹੜਾ ਬਹੁਤਾ ਲੱਕੜਾਂ ਦਾ ਢੇਰ ਹੋਵੇ ਉਹ ਮੜਿਆ ਲੱਕੜਾਂ ਦਾ ਜਿਹੜਾ ਹੈ, ਅਤੇ ਬਹੁਤ ਸਾਰੇ ਵੱਡੇ ਵੱਡੇ ਢੇਰ ਹੁੰਦੇ ਆ ਲੱਕੜੇ ਲੱਕੜੇ ਜਿੱਥੇ ਪਈ ਹੈ, ਅਤੇ ਲੱਖਾਂ ਮਣ ਲੱਕੜਾਂ ਦਾ ਢੇਰ ਹੋਵੇ ਅਤੇ ਉਹ ਏਕਠੇ ਇਕੱਠਾ ਕਰਕੇ ਲੱਕੜਾਂ ਜਿਹੜੀਆਂ ਨੇ ਲੱਖ ਮੜਿਆਂ ਕਰ ਏਕਠੇ, ਅੱਗੇ ਬੋਲੋ ਜੀ,
ਏਕ ਰੱਤੀ ਲੇ ਪਾਹੇ,
ਅਤੇ ਇਹਨੂੰ ਰੱਤੀ ਬੋਲਣਾ ਭਾਈ ਥੋੜਾ ਜਿਹਾ ਕੱਸ ਕੇ, ਏਕ ਇੱਕ ਰੱਤੀ ਭਰ ਥੋੜੀ ਜਿਹੀ, ਪਾਹੇ ਨਾਮ ਹੈ ਅਗਨੀ ਦਾ, ਜੇ ਥੋੜੀ ਜਿਹੀ ਅੱਗ ਲਾ ਦਈਏ ਤੇ ਉਹ ਲੱਖਾਂ ਮਣ ਲੱਕੜਾਂ ਨੂੰ ਫੂਕਣ ਦੇ ਲਈ ਲੱਖਾਂ ਮਣ ਅੱਗ ਦੀ ਲੋੜ ਨਹੀਂ, ਅੱਗ ਥੋੜੀ ਜਿਹੀ ਉਹ ਬਹੁਤ ਹੈ, ਇੱਕ ਵਾਰੀ ਲੱਗ ਜਾਏ ਜਿੰਨਾ ਚਿਰ ਸਾਰੀਆਂ ਲੱਕੜਾਂ ਨਹੀਂ ਸੜ ਜਾਂਦੀਆਂ ਬੁਝਦੀ ਨਹੀਂ, ਸਵਾਹ ਕਰ ਦਿੰਦੀ। ਇਸੇ ਤਰ੍ਹਾਂ ਪਰਮੇਸ਼ੁਰ ਦਾ ਜਿਹੜਾ ਨਾਮ ਹੈ ਰੱਤੀ ਕਾਲ ਭਾਵੇਂ ਥੋੜੇ ਸਮੇਂ ਵੀ, ਜੋ ਅੰਤ ਦੇ ਕਾਲ ਪਰਮੇਸ਼ੁਰ ਦਾ ਨਾਮ ਜਪਿਆ ਜਾਵੇ ਕਲਿਆਣ ਹੋ ਜਾਂਦੀ ਹੈ। ਨਾਮ ਜਪਣ ਰੂਪ ਅਗਨੀ ਦੇ ਨਾਲ ਸਾਰੇ ਪਾਪ ਦਗਧ ਹੋ ਜਾਂਦੇ ਨੇ, ਜਨਮਾਂ ਜਨਮਾਤਰਾਂ ਦੇ ਪਾਪ ਉਹ ਲੱਕੜਾਂ ਦੀ ਨਿਆਂ ਨੇ। ਨਾਮ ਹੈ ਜਿਹੜਾ ਕਿਨਕਾ ਏਕ ਜਿਸ ਜੀਵ ਸਭ ਹੈ, ਤਾਂ ਕਿ ਮਹਿਮਾ ਕਰਨੀ ਨਾਮ। ਇਸ ਕਰਕੇ ਫਿਰ ਇਹ ਜਿਹੜੇ ਸੰਸਾਰ ਦੇ ਐਵੇਂ ਸਰੀਰ ਦਾ ਸੰਸਕਾਰ ਹੀ ਕਰਨਾ, ਐਵੇਂ ਪਖੰਡਾਂ ਵਿੱਚ ਪੈਣ ਦੀ ਕੀ ਜ਼ਰੂਰਤ ਹੈ। ਜੇ ਮ੍ਰਿਤਕ ਉਹ ਬਿਸਟਾ ਮਹਿ ਰੁਲਾਈ ਤਾਂ ਮ੍ਰਿਤਕਤਾ ਕਿਆ ਘੱਟ ਜਾਏ, ਅਤੇ ਉਹਦਾ ਕੀ ਘੱਟ ਜਾਊਗਾ। ਜੇ ਮ੍ਰਿਤਕ ਉਹ ਚੰਦਨ ਚੜਾਵੇ ਤਾਂ ਮ੍ਰਿਤਕੇ ਤੇ ਕਿਆ ਫਲ ਪਾਵੇ, ਉਹਦੇ ਫਲ ਕੀ ਪ੍ਰਾਪਤ ਹੋ ਜਾਊਗਾ। ਪਰ ਇਹ ਠੀਕ ਹੈ ਵੀ ਸਤਿਕਾਰ ਦੇ ਨਾਲ ਸੰਸਕਾਰ ਕਰੋ, ਕਿਰਿਆ ਸਹਿਤ ਸਿੱਖ ਸੰਸਕਾਰੇ, ਇਹ ਕੁਲਗੀਧਰ ਪਾਤਸ਼ਾਹ ਨੇ ਵੀ ਕਿਹਾ। ਤੋ ਇਸ ਕਰਕੇ ਨਾਮ ਦੀਆਂ ਵਡਿਆਈਆਂ ਕਿਆ, ਈਂਧਣ ਕੀਤੋ ਮੂੰਹ ਘਣਾ ਭੋਰੀ ਦਿੱਤੀ ਮੂੰਹ ਭਾਹੇ, ਮਨ ਵਸੰਦਰੋ ਸੱਚ ਸਹੋ ਨਾਨਕ ਹੱਬੇ ਡੁਖੜੇ ਉਲਾਹੇ, ਗੁਰੂ ਅਰਜਨ ਦੇਵ ਜੀ ਦਾ ਵਚਨ ਹੈ। ਤੋ ਇਸ ਕਰਕੇ ਨਾਮ ਦੀਆਂ ਇਹ ਬਰਕਤਾਂ ਨੇ ਕਿ ਪਾਪਾਂ ਨੂੰ ਦਗਧ ਕਰਦਾ ਚਲਿਆ ਜਾਂਦਾ, ਪਰ ਕਰੋੜਾਂ ਜਨਮਾਂ ਦੇ ਪਾਪ ਨੇ ਜਦੀ ਸ੍ਰਿਸ਼ਟੀ ਬਣੀਆਂ ਉਦੋਂ ਤੋਂ ਕਰਦੇ ਆ ਰਹੇ ਹੈ। ਹੁਣ ਮਨੁੱਖ ਸਰੀਰ ਪ੍ਰਾਪਤ ਹੋਇਆ, ਇਹਦੇ ਹੀ ਫੇਰ ਨਹੀਂ ਹਟਦੇ ਪਾਪ ਕਰਨ ਤੋਂ। ਕਈ ਵਾਰ ਇਹ ਪਤਾ ਵੀ ਨਹੀਂ ਹੁੰਦਾ ਵੀ ਮੈਂ ਪਾਪ ਕਰਮ ਕਰਦਾ, ਕਰੀ ਜਾ ਰਹੇ ਅਵਸਥੇ ਵਿੱਚੋਂ। ਤੋ ਇਸ ਕਰਕੇ ਫਿਰ ਉਹ ਪਾਪ ਨਾਮ ਨੇ ਕੱਟਣੇ, ਜਾਂ ਨਾਮ ਇੱਕ ਵਾਰੀ ਕਿਹਾ ਵਾ ਉਹਦਾ ਬਹੁਤ ਵੱਡਾ ਮਹਾਤਮਾ, ਪਤਾ ਨਹੀਂ ਕਿੰਨੇ ਪਾਪ ਫੂਕ ਦਿੱਤੇ ਤੇ ਵਾਹਿਗੁਰੂ ਜਾਣਦਾ। ਇੱਕ ਵਾਰੀ ਵਾਹਿਗੁਰੂ ਕਿਹਾ ਪਾਪ ਕਿੰਨੇ ਫੂਕ ਦਿੱਤੇ। ਇਸ ਕਰਕੇ ਵਾਲੀਆਂ ਗੱਲਾਂ ਕਰਨ ਦੇ ਨਾਂ ਹਰ ਵਕਤ ਸਿਮਰਨ ਹੀ ਕਰਨਾ ਚਾਹੀਦਾ ਸਾਨੂੰ। ਅੱਗੇ ਦੱਸਦੇ ਹਨ ਪਿੰਡ ਪਤਲ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਪਿੰਡ ਪਤਲ ਮੇਰੀ ਕੇਸੋ ਕਿਰਿਆ,
ਜਿਹੜਾ ਕੇਸੋ ਕੇਸਵ ਕੇਸਵ ਪਰਮੇਸ਼ਰ ਦਾ ਨਾਮ, ਜਿਹੜਾ ਜਲ ਆਦਕਾਂ ਵਿੱਚ ਸੈਨ ਕਰਨ ਵਾਲਾ, ਜੋ ਕੇਸਾ ਧਾਰੀ ਹੈ, ਤੇ ਉਹਦਾ ਜਿਹੜਾ ਨਾਮ ਜਪਣਾ ਇਹੀ ਕਿਰਿਆ ਹੈ। ਪਿੰਡ ਪਤਲ ਮੇਰੀ ਕੇਸੋ ਕਿਰਿਆ, ਪਰਮੇਸ਼ਰ ਦਾ ਨਾਮ ਉਚਾਰਨਾ, ਇਹ ਸਾਡੇ ਪਿੰਡ ਪਰਾਉਣੇ ਨੇ। ਤੇ ਅੱਗੇ ਦੱਸਦੇ ਹਨ ਜੀ,
ਸੱਚ ਨਾਮ ਕਰਤਾਰ,
ਜੋ ਸੱਚੇ ਨਾਮ ਦਾ ਜਪਣਾ ਇਹ ਪਤਲਾਂ ਦੇਣੀਆਂ ਨੇ। ਜੋ ਕਰਤਾਰ ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਹੈ, ਇਹੀ ਸਾਡੀ ਕਿਰਿਆ ਹੈ। ਉਹ ਜਿਹੜਾ ਕਪਾਲ ਕਿਰਿਆ ਕਰਦੇ ਆ ਦੂਜਿਆਂ ਤੀਜੀਆਂ, ਇਹ ਬ੍ਰਾਹਮਣਾਂ ਨੇ ਐਸਾ ਜਾਲ ਵਿਛਾਇਆ ਹੋਇਆ ਹੈ, ਕਹਿੰਦੇ ਕਿ ਘੜਾ ਵੀ ਤਾਂ ਬੰਨਦੇ ਆ ਵੀ ਉੱਚੇ ਦੇ ਕੇ, ਜਾਂ ਫੜਾਕ ਦੇ ਕੇ ਮਾਰਦੇ ਆ ਵੀ ਦਸਮ ਦੁਆਰ ਚ ਅਖੇ ਪ੍ਰਾਣ ਠਹਿਰੇ ਹੁੰਦੇ ਨੇ, ਫਿਰ ਜਾਂ ਫਿਰ ਸ਼ਮਸ਼ਾਨ ਭੂਮੀ ਜਾ ਕੇ ਉਹਦੇ ਸਿਰ ਦੇ ਵਿੱਚ ਜਿਹੜਾ ਕਪਾਲ ਕਿਰਿਆ ਕਹਿੰਦੇ ਇਹਨਾਂ ਨੂੰ, ਉਹਨੂੰ ਠੋਰਾ ਮਾਰਦੇ ਸਿਰ ਨੂੰ ਵੀ ਭਾਈ ਹੁਣ ਤੂੰ ਜਾ ਕਿਤੇ ਇੱਥੇ ਨਾ ਬੈਠਾ ਰਹੀਂ। ਇਹ ਇਸ ਤਰ੍ਹਾਂ ਦੇ ਵਹਿਮ ਭਰਮ, ਜਦੋਂ ਸਰੀਰ ਸੜਕੇ ਸੁਆਹ ਹੋ ਗਿਆ ਉਹ ਕਿੱਥੇ ਬੈਠਾ ਰਹੂਗਾ ਉਹਦੇ 'ਚ ਵਿਚਾਰਾ। ਹੁਣ ਸਮਝੋ ਵੀ ਮਕਾਨ ਸੜਕੇ ਸੁਆਹ ਹੋ ਜਾਵੇ, ਜੇ ਉਹਦੇ 'ਚ ਕੋਈ ਬੈਠਾ ਪਹਿਲੀ ਤਾਂ ਗੱਲ ਵੀ ਅੱਗ ਲਈ ਕਿਤੇ ਉੱਥੇ ਰਹਿੰਦੇ ਨਹੀਂ, ਉਦੋਂ ਪਹਿਲਾਂ ਭੱਜ ਕੇ ਬਾਹਰ ਨਿਕਲ ਜਾਂਦਾ। ਮਕਾਨ ਸੜਦਾ, ਸਾਡੀ ਦੇਹ ਸੜਦੀ ਹੁੰਦੀ ਹੈ, ਜੀਵਾਤਮਾ ਤਾਂ ਨਿਕਲ ਗਿਆ ਵਿੱਚੋਂ। ਤੇ ਇਸ ਕਰਕੇ ਫਿਰ ਭਾਈ ਇਹ ਕਿਰਿਆ ਜਿਹੜੀ ਮਹਾਰਾਜ ਕਹਿੰਦੇ ਇਹਦੀ ਲੋੜ ਨਹੀਂ ਹੈ।
ਇੱਥੇ ਉੱਥੇ ਆਗੇ ਪਾਛੇ,
ਇੱਥੇ ਇਸ ਲੋਕ ਦੇ ਵਿੱਚ, ਇੱਥੇ ਆਹ ਲੋਕ ਜਿੱਥੇ ਆਪਾਂ ਰਹਿ ਰਹੇ ਹਾਂ, ਉੱਥੇ ਪਰਲੋਕ ਦੇ ਵਿੱਚ, ਆਗੇ ਅੱਗੇ ਪਾਛੇ ਪਿੱਛੇ ਜੀਵਨ ਕਾਲ ਤੋਂ ਬਾਅਦ, ਪਿੱਛੇ ਭਾਵ ਇਸ ਲੋਕ ਦੇ ਵਿੱਚ। ਮਹਾਰਾਜ ਸਾਹਿਬ ਜੀ ਦੱਸਦੇ ਹਨ,
ਇਹੋ ਮੇਰਾ ਆਧਾਰ,
ਮੇਰਾ ਸਾਡਾ ਤਾਂ ਇਹੋ ਨਾਮ ਦਾ ਹੀ ਆਧਾਰ ਆਸਰਾ ਹੈ।
ਗੰਗ ਬਨਾਰਸ ਸਿਫਤ ਤੁਮਾਰੀ,
ਇਹ ਪਰਮੇਸ਼ੁਰ ਜਿਹੜੀ ਤੁਮਾਰੀ ਤੁਹਾਡੀ, ਹੁਣ ਪਰਮੇਸ਼ੁਰ ਦੇ ਵੱਲ ਰੁਖ ਕਰਕੇ ਸੁਰਤੀ ਕਰਕੇ ਤੇ ਆਪਣੀ ਬਿਰਤੀ ਸਨਮੁਖ ਕਰਦੇ ਆ ਪਰਮਾਤਮਾ ਦੇ। ਹੇ ਪਰਮੇਸ਼ੁਰ, ਜਿਹੜੀ ਤੁਹਾਡੀ ਤੁਹਾਡੀ ਸਿਫਤ ਉਸਤਤ ਕਰਨੀ ਹੈ, ਇਹੋ ਸਾਡੀ ਗੰਗ ਗੰਗਾ ਨਦੀ ਅਤੇ ਬਨਾਰਸ ਕੰਸੀ ਹੈ ਸਾਡੀ। ਇਹ ਜਿਹੜੀ ਤੁਹਾਡੀ ਤੁਹਾਡੀ ਸਿਫਤ ਹੈ ਨਾ, ਇਹੀ ਗੰਗਾ, ਇਹੀ ਬਨਾਰਸ, ਕਿਉਂਕਿ ਬਨਾਰਸ ਦੇ ਬਹੁਤਾ ਮਹਾਮੰਦ ਵੀ ਸ਼ਿਵਜੀ ਦਾ ਵਸਾਈ ਹੋਈ ਹੈ ਪੂਰੀ, ਤੇ ਕੰਸੀ ਜਿਹੜੀ ਹੈ, ਇਸ ਕਰਕੇ ਦੱਸਦੇ ਹਨ
ਨਹਾਵੈ ਆਤਮ ਰਾਉ।
ਇਹਨੂੰ ਭਾਰਾ ਬੋਲਣਾ ਨਹਾਵੈ ਭਾਈ, ਵੀ ਜਿਹੜਾ ਸਰੂਪ ਦੀ ਪ੍ਰਾਪਤੀ ਕਰਨੀ ਹੈ, ਇਹੋ ਹੀ ਨਦੀਆਂ ਵਿੱਚ ਨਹਾਵੈ ਇਸ਼ਨਾਨ ਕਰਨਾ ਹੈ, ਇਹੋ ਨੂੰ ਤ੍ਰਿਵੇਣੀ ਦਾ ਇਸ਼ਨਾਨ ਸਮਝ ਲਓ, ਗੰਗਾ ਦਾ ਇਸ਼ਨਾਨ ਸਮਝ ਲਓ, ਹੋਰ ਨਦੀਆਂ ਦਾ ਇਸ਼ਨਾਨ ਸਮਝ ਲਓ, ਇਹੀ ਇਸ਼ਨਾਨ ਹੈ।
ਨਹਾਵੈ ਆਤਮ ਰਾਉ,
ਤੇ ਨਹਾਵੈ ਆਤਮ ਰਾਉ, ਜਿਹੜੀ ਆਤਮਾ ਸਰੂਪ ਦੀ ਪ੍ਰਾਪਤੀ ਕਰਨੀ ਹੈ, ਤੇ ਇਹੀ ਇਹਨਾਂ ਨਦੀਆਂ ਦੇ ਨਹਾਵੈ ਇਸ਼ਨਾਨ ਕਰਨਾ। ਇਸ ਪ੍ਰਕਾਰ ਇਹ ਨਾਮ ਦੇ ਮਹੱਤਵ ਦੀ ਗੱਲ ਦੱਸਦੇ ਨੇ।
ਸੱਚਾ ਨਹਾਵਣ ਤਾਂ ਥੀਐ,
ਸੱਚਾ ਨਹਾਵਣ ਇਸ਼ਨਾਨ ਤਾਂ ਹੁੰਦਾ ਹੈ,
ਜਾਂ ਅਹਿਨਿਸ ਲਾਗੈ ਭਾਉ,
ਅਹਿਨਿਸ ਰਾਤ ਦਿਨ ਪਰਮੇਸ਼ੁਰ ਚ ਭਾਉ ਪ੍ਰੇਮ ਲੱਗ ਜਾਵੇ,
ਇੱਕ ਲੋਕੀ ਹੋਰ ਸ਼ਮ ਸ਼ਰੀ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਹੋਰ ਲੋਕ ਜਿਹੜੇ ਨੇ, ਲੋਕੀ ਦੇਵਤਿਆਂ, ਉਹਨਾਂ ਦੇ ਦੇਵਤਿਆਂ ਦੇ ਨਿਮਿੱਤ ਪਿੰਡ ਭਰਾਉਂਦੇ ਆ, ਇੱਕ ਹੋਰ ਸ਼ਮਸ਼ਰੀ ਪਿਤਰਾਂ ਦੇ ਨਿਮਿੱਤ ਸ਼ਰਾਧ ਕਰਦੇ ਆ, ਇਸ ਕਰਕੇ ਫਿਰ ਉਹ ਇੱਕ ਲੋਕੀ ਹੋਰ ਸ਼ਮਸ਼ਰੀ, ਤੇ ਇੱਕ ਤਾਂ ਲੋਕੀ ਜੂਨਾਂ ਵਿੱਚ ਪੈਆਂ ਦੇ ਨਿਮਿੱਤ ਸ਼ਰਾਧ ਕਰਦੇ ਆ, ਉਹ ਦੇਵ ਦੇਹੀ ਨੂੰ ਪ੍ਰਾਪਤ ਹੋ ਜਾਣ, ਐਸਾ ਉਹਨਾਂ ਦਾ ਖਿਆਲ ਹੈ। ਇੱਕ ਹੋਰ ਸ਼ਮਸ਼ਰੀ, ਸ਼ਮ ਧਰਤੀ ਦੇ ਉੱਪਰ ਉਹ ਜਮਾਂ ਆਦਿ ਦੇ ਆਟੇ ਦੇ ਪੇੜੇ ਬਣਾ ਕੇ ਸ਼ਰੀ ਛੱਡ ਦਿੰਦੇ ਨੇ, ਸ਼ਰੀ ਛੱਡ ਦੇਣ ਦਾ ਨਾਮ ਹੈ। ਔਰ ਫਿਰ ਉਹ ਜਿਹੜੀ ਅੱਗੇ ਦੱਸਦੇ ਨੇ ਬ੍ਰਾਹਮਣ,
ਬ੍ਰਾਹਮਣ ਵਕਤ ਪਿੰਡ ਖਾਏ,
ਉਹ ਫਿਰ ਬ੍ਰਾਹਮਣ ਪੰਡਿਤ ਲੋਕ ਸ਼ਰਾਧ ਵਿੱਚ ਪਿੰਡ ਜੌਆਂ ਦੇ ਆਟੇ ਆਦਿ ਦੇ ਬਣੇ ਹੋਏ ਪੇੜੇ ਉਹ ਵੱਟ ਕਵਟ ਕੇ ਖਾ ਲੈਂਦੇ ਆ, ਵੀ ਇਹ ਇਹ ਤੁਹਾਡੇ ਬਜ਼ੁਰਗ ਨੂੰ ਪਹੁੰਚੂਗਾ। ਉਹ ਬ੍ਰਾਹਮਣ ਸ਼ਰਾਧਾਂ ਦੇ ਵਿੱਚ ਲੱਡੂ ਪੇੜੇ ਖਾ ਕੇ ਕੁਝ ਚਿਰ ਬਾਅਦ ਫਿਰ ਭੁੱਖ ਲੱਗ ਜਾਂਦੀ ਹੈ, ਵੀ ਖਾਣ ਵਾਲੇ ਨੂੰ ਜਦੋਂ ਪੰਜ ਚਾਰ ਘੰਟੇ ਬਾਅਦ ਭੁੱਖ ਲੱਗ ਗਈ, ਉਹ ਵਿਚਾਰੇ ਕਿੰਨੇਵੇਂ ਤ੍ਰਿਪਤ ਹੋ ਜਾਣਗੇ। ਜਿਨ੍ਹਾਂ ਦੇ ਨਿਮਿੱਤ ਸ਼ਰਾਧ ਕੀਤਾ ਉਹ ਕਿੰਨੇ ਕੁ ਰੱਜ ਜਾਣਗੇ ਫਿਰ। ਇਸ ਕਰਕੇ ਭਾਈ ਇਹ ਵਿਅਰਥ ਹੀ ਹੈ, ਵਹਿਮ ਭਰਮ ਦੇ ਵਿੱਚ ਪੈਣ ਦੀ ਲੋੜ ਨਹੀਂ। ਬ੍ਰਾਹਮਣਾਂ ਦਾ ਖਾਧਾ ਹੋਇਆ ਭੋਜਨ ਮੁਰਦਿਆਂ ਨੂੰ ਨਹੀਂ ਮਿਲ ਸਕਦਾ ਹੈ, ਨਹੀਂ ਫਿਰ ਉਹ ਦੁਨੀ ਚੰਦ ਲਾਹੌਰ ਵਾਲਾ ਸੀ ਜਿਹੜਾ, ਉਹ ਸ਼ਰਾਧ ਹੀ ਕਰਾ ਰਿਹਾ ਜਦੋਂ ਮਹਾਰਾਜ ਗਏ ਉੱਥੇ, ਬ੍ਰਾਹਮਣਾਂ ਦੇ ਪੇਟ ਭਰ ਭਰ ਕੇ ਭੋਜਨ ਛਕਿਆ। ਮਹਾਰਾਜ ਕਹਿੰਦੇ ਉਹਦਾ ਬਘਿਆੜ ਦੀ ਜੂਨੀ ਪਿਆ ਹੋਇਆ ਬਾਹਰ ਬੈਠਾ, ਤਿੰਨ ਦਿਨ ਹੋ ਗਏ ਮਿਲਿਆ ਹੀ ਕੁਛ ਨਹੀਂ ਉਸ ਨੂੰ। ਉਹ ਫਿਰ ਸਾਧ ਸਿੰਘ ਜੀ ਇਸ ਤਰ੍ਹਾਂ ਇਤਿਹਾਸ ਦੇ ਵਿੱਚ ਇਹ ਬਚਨ ਆਉਂਦੇ ਆ, ਤੇ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇਹਨਾਂ ਵਹਿਮਾਂ ਭਰਮਾਂ ਤੋਂ, ਪਖੰਡਾਂ ਤੋਂ ਬਚਾ ਕੇ ਰੱਖਿਆ ਹੈ।
ਨਾਨਕ ਪਿੰਡ ਵਖ ਸੀਸ ਕਾ,
ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਅਸੀਂ ਤਾਂ ਪਰਮੇਸ਼ੁਰ ਦੇ ਨਾਮ ਰੂਪੀ ਬਖਸ਼ਿਸ਼ ਬਖਸ਼ ਦਾਤ ਦਾ ਇਹ ਪਿੰਡ ਭਰਾਇਆ ਹੋਇਆ ਪਹਿਲਾਂ ਹੀ,
ਕਬਹੂੰ ਨਿਖੂਟਸ ਨਾ ਹੈ,
ਉਹ ਕਦੇ ਨਿਖੂਟਸ ਨਾ ਮੁੱਕਣ ਦਾ ਹੁੰਦਾ, ਕਦੇ ਮੁੱਕੇਗਾ ਨਹੀਂ, ਉਹ ਇਹ ਮੁੱਕਣ ਵਾਲਾ ਨਹੀਂ ਹੈ।
ਆਸਾ ਘਰ ਚੌਥਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਹੀ ਮਹਾਰਾਜ ਸਾਹਿਬ ਨੇ ਚੌਥੇ ਸੁਰਤਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਹੈ, ਭਾਈ ਮਰਦਾਨਾ ਜੀ ਨਾਲ ਬੀਆਬਾਨ ਦੇ ਵਿੱਚ ਜੰਗਲ 'ਚ ਬੈਠੇ, ਮਰਦਾਨੇ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਉਜਾੜਾਂ 'ਚ ਵੀ ਜ਼ਿਆਦਾ ਫਿਰਦੇ ਰਹਿੰਦੇ ਹੋ, ਕਦੇ ਸੁੰਦਰ ਸ਼ਹਿਰਾਂ ਬਸਤੀਆਂ ਦੇ ਵਿੱਚ ਵੀ ਚੱਲਿਆ ਕਰੋ। ਸੁਣ ਕੇ ਮਹਾਰਾਜ ਸਾਹਿਬ ਜੀ ਕਹਿੰਦੇ ਮਰਦਾਨਿਆਂ, ਜਿੱਥੇ ਪਰਮੇਸ਼ੁਰ ਦੇ ਗੁਣ ਗਾਏ ਜਾਣ ਉਹ ਉਜਾੜ ਨਹੀਂ ਹੁੰਦਾ, ਉਹ ਤਾਂ ਬਸਤੀ ਸ਼ਹਿਰ ਦੇ ਨਾਲੋਂ ਚੰਗਾ ਹੁੰਦਾ। ਜਿੱਥੇ ਨਾਮ ਨਹੀਂ ਜਪਿਆ ਜਾਂਦਾ ਅਸਲ ਵਿੱਚ ਉਜਾੜ ਤਾਂ ਉਹ ਹੈ। ਇਹ ਉਪਦੇਸ਼ ਦੇ ਕੇ ਭਾਈ ਮਰਦਾਨੇ ਨੂੰ ਫਿਰ ਕਹਿੰਦੇ ਰਬਾਬ ਸੁਰ ਕਰ, ਜੰਗਲ ਦੇ ਵਿੱਚ ਬੈਠੇ ਨੇ, ਫਿਰ ਇਹ ਸ਼ਬਦ ਗਾਵਿਆ ਮਹਾਰਾਜ ਨੇ। ਇਸ ਕਰਕੇ ਐਸਾ ਇਹ ਸ਼ਬਦ ਜਿਹੜਾ ਆਸਾ ਰਾਜ ਚੌਥੇ ਸੁਰਤਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਸਰੂਪ ਓਅੰਕਾਰ ਸਰਬ ਕਾ ਪ੍ਰਕਾਸ਼ਕ, ਸਤਿਗੁਰਾਂ ਦੀ ਜੋ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਦੇਵਤਿਆਂ ਦਰਸ਼ਨ ਕੈ ਤਾਈ,
ਦੇਵਤਿਆਂ ਜਿਹੜੇ ਸਵਰਗ ਵਿੱਚ ਨਿਵਾਸ ਰੱਖਣ ਵਾਲੇ, ਉਹ ਸੁਰਾਂ ਨੇ ਵੀ ਪਰਮੇਸ਼ੁਰ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਤਾਈ ਨਾਮੇ ਵਾਸਤੇ ਦਾ दर्शन करन दे ताई वास्ते कई प्रकार दे उन्होंने फिर अगे शरीर नू कष्ट सहारे दुख भूख
तीर्थ किए
ओ दुख कष्ट अते भूख भुखा सहारन कीतियां ते साधन कीते नाम जपिया ते जिथे जिथे उन्होंने नाम जपिया ते तीर्थ प्रगट किए कीते न ए नाम दियां बरकतां दे नाल ही ताही कहिआ सी वी तीर्थ वड्डा कि हर का दास तीर्थ वड्डा नहीं तीर्थां नूं प्रगट करन वाले परमात्मा दे दास वड्डे इस करके कहिंदे तीर्थां उपर दुख भुग सहारना किए कीते नूं उन्हां ने ये परमात्मा दी प्राप्ति हो जावे दर्शन हो जान
जोगी जति जुगत मह रहते
जोगी गोरखनाथ वर्गे गोरखनाथ दे मत वाले जति जत धारण करन वाले हनुमान है दत्तात्रेय है भैरव है इत्यादिक छे जतियां दे पिछे कई बार विचार हो चुकी है इस करके ए जुगत में रहते जोगी अपनी जोग दी जुगत विच ते जति अपने जतपणे दी जुगत दे विच ओ प्रेम दी जुगत दे विच रहिंदे रहिंदे हन मेहनतां करदे न ते फिर उन्होंने
कर कर भगवे भेख भए
मेहनत कर करके भगवे गेरू रंगे भेख लिबास पा गए भय हो गए ये पहचान रहे भी ये महात्मा है परमेश्वर की प्राप्ति वास्ते भगवे कपड़िया के सहत हो गए नो तो इस प्रकार दस देन गए
तो कारण साहिबा रंग रत्ते
हे मेरे साहे मालक तो तेरी प्राप्ति दे कारण वास्ते असि भी तेरे रंग प्रेम दे विच रते रंगे होए हां
तेरे नाम अनेका रूप अनंता
हे परमेश्वर तेरे तुहाडे नाम भी अनेक बेअंत न तेरे रूप स्वरूप भी अनंता अणगिणत न अंत नहीं आ सकदा और तेरे विच गुण ऐने हन
कहण ना जाही तेरे गुण केते
तुहाडे विच गुण सिफतां केते किनिया न ए कहन कहिया नहीं जा सकदियां इन्ने गुण हन
रहाओ
अस्थाई दे के फरमाउंदे
दर घर महला हस्ती घोड़े
जिन्हां दे सोहणे दर दरवाजिआं वाले पक्के घर बने हुए सन ते महला शीश महल सन जिन्हां दे जां फिर उन्हां दे महला सुंदर महला इस्त्रियां सन अते उन्हां दे कोल हस्ती हाथी अते घोड़िया दियां सवारियां इत्यादिक फौजां भी सन जिन्हां दे कोल
छोड़ विलायत देश गए
ओ विलायत बसी हुई पृथ्वी नूं ते ओ दे खंड नूं छड के देश आदिकां नूं छड के ओ जंगलां विच तप करन लई चले गए ओ जंगल देश दे विच चले गए भाव जंगलां दे विच चले गए बस्तियां छड दित्तियां ते तूं बस्तियां भी जाण दी गल क्यों करदा मर्दानिया इह तां ਉਹ ਨਾਮ ਜਪਣ ਵਾਸਤੇ ਜੰਗਲਾਂ ਚ ਆਏ ਹੈ ਤੇ ਤੂੰ ਜੰਗਲਾਂ ਦੇ ਵਿੱਚ ਉੱਥੇ ਨੂੰ ਜਾਣ ਨੂੰ ਕਿਉਂ ਕਹਿਣਾ ਇਹ ਮਹਾਰਾਜ ਸਾਹਿਬ ਨੇ ਮਰਦਾਨੇ ਨੂੰ ਸਿੱਖਿਆ ਦਿੰਦੇ ਹੋਏ ਸਾਨੂੰ ਸਾਰੇ ਸੰਸਾਰ ਨੂੰ ਸਿੱਖਿਆ ਦਿੱਤੀ ਹੈ
ਪੀਰ ਪੇਕਾਂਬਰ ਸਾਲਿਕ ਸਾਧਿਕ
ਪੀਰ ਮੁਸਲਮਾਨਾਂ ਦੇ ਗੁਰੂ ਪੇਕਾਂਬਰ ਹੁੰਦਾ ਉਹ ਰੱਬ ਦਾ ਸੁਨੇਹਾ ਪੈਗਾਮ ਆਕਾਸ਼ ਅੰਬਰ ਆਕਾਸ਼ ਨੂੰ ਕਹਿੰਦੇ ਉੱਥੋਂ ਪੈਗਾਮ ਆਉਣਾ ਜਿਨ੍ਹਾਂ ਨੂੰ ਕਹਿੰਦੇ ਅਲਾਮ ਉਤਰਦਾ ਹੈ ਵੀ ਮੁਹੰਮਦ ਸਾਹਿਬ ਨੂੰ ਕੁਰਾਨ ਦੀਆਂ ਆਇਤਾਂ ਉਤਰੀਆਂ ਤੇ ਇਸ ਕਰਕੇ ਐਸੇ ਵੀ ਬਹੁਤ ਸਾਰੇ ਪੀਰ ਤੇ ਮੁਸਲਮਾਨਾਂ ਦੇ ਗੁਰੂ ਤੇ ਉਹਨਾਂ ਦੇ ਜਿਹੜੇ ਪੈਗੰਬਰ ਇਹ ਸਾਰੇ ਜਿਹੜੇ ਸਾਲਕ ਸਾਧਕ ਸਾਲਕ ਪਰਮੇਸ਼ਰ ਦੇ ਰਸਤੇ ਉੱਪਰ ਚੱਲਣ ਵਾਲਾ ਗਿਆਨਵਾਨ ਦਾ ਨਾਮ ਹੈ ਸਾਧਕ ਸਿੱਧ ਰੱਖਣ ਸਿਦਕ ਰੱਖਣ ਵਾਲਾ ਸ਼ਰਧਾਵਾਨ ਜਗਿਆਸੂ ਦਾ ਨਾਮ ਹੈ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ
ਛੋਡੀ ਦੁਨੀਆਂ ਥਾਏ ਪਏ
ਤੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਦੁਨੀਆਂ ਇੱਥੇ ਮਾਇਆ ਨੂੰ ਛੱਡ ਤਿਆਗ ਦਿੱਤਾ ਹੈ ਦੁਨੀਆਂ ਛੱਡ ਦਿੱਤੀ ਮੈਕੀ ਪਦਾਰਥ ਛੱਡ ਦਿੱਤੇ ਤੇ ਫਿਰ ਥਾਂ ਪਏ ਉਹ ਕਬੂਲ ਹੋ ਗਏ ਥਾਂ ਪੈ ਗਏ ਉਹਨਾਂ ਦੀ ਜਿਹਦੀ ਪ੍ਰਵਾਨਿਕ ਹੋ ਗਏ हे वाहिगुरु जिन्हां ने तेरे दर ते जां जिन्हां ने तेरे दर ते थाएं पे कबूल होण लई दुनिया माया छोड़ी छड़ी हुई है त ਤੈਨੂੰ ਪ੍ਰਵਾਨ ਹੋ ਗਏ ਹਨ।
ਸਾਧ ਸਹਿਜ ਸੁਖ ਰਸ ਕਸ ਤਜੀ ਅਲੇ,
ਤੇ ਇਹਨਾਂ ਨੇ ਹੇ ਵਾਹਿਗੁਰੂ ਤੇਰੇ ਦਰ ਤੇ ਥਾਂ ਕਬੂਲ ਹੋਣ ਦੇ ਲਈ ਦੁਨੀਆਂ ਮਾਇਆ ਛੱਡੀ ਹੋਈ ਹੈ, ਹੋਰ ਕੀ ਛੱਡਿਆ? ਸਾਧ ਸਹਿਜ ਸੁਖ ਰਸ ਕਸ ਤਜੀ ਅਲੇ। ਕਈਆਂ ਨੇ ਬੈਰਾਗਮਨ ਹੋ ਕੇ ਸਹਿਜ ਸੁਤੇ ਸਿੱਧੀ ਹੀ ਪਦਾਰਥਾਂ ਦੇ ਸਾਧ ਸੁਆਦ ਸੁਖ ਆਨੰਦ ਰਸ ਕਸ ਕਸੀਰ ਦੇ ਕੇ ਕੱਢਿਆ ਹੋਇਆ ਸ਼ਰਾਬ ਆਦਿ ਜਾਂ ਹੋਰ ਕਈ ਤਰ੍ਹਾਂ ਦੇ ਰਸ, ਉਹ ਸਭ ਕੁਝ ਤਜੀਏ ਲਈ ਛੱਡ ਦਿੱਤਾ। ਇਹਨਾਂ ਸਾਰਿਆਂ ਨੂੰ ਤਿਆਗ ਕਰਕੇ
ਕਾਪੜ ਛੋਡੇ ਚਮੜ ਲੀਏ,
ਕੱਪੜੇ ਪਹਿਨਣੇ ਛੋਡੇ ਛੱਡ ਦਿੱਤੇ, ਤੇ ਜਿਹੜਾ ਚਮੜੀ ਹੈ ਮਤਲਬ ਮਿਰਗਸ਼ਾਲਾ ਜਿਵੇਂ ਹੁੰਦੀ ਹੈ, ਤੇ ਉਹ ਇਸ ਤਰ੍ਹਾਂ ਦੇ ਕੱਪੜੇ ਜਿਹੜੇ ਬਾਕੀ ਦੇ ਕੱਪੜੇ ਲਾ ਦਿੱਤੇ, ਜਿਹੜੇ ਸੂਤੀ ਕੱਪੜੇ ਲਈ ਉਹ ਚਮੜਾ ਲੈ ਕੇ ਫਿਰਦੇ ਆ, ਲੱਕ ਦੇ ਦੁਆਲੇ ਮਿਰਗਸ਼ਾਲਾ ਬੰਨ ਲਈ ਤੇ ਇਹਨੂੰ ਚਮੜ ਪੋਸੀ ਬਣੇ ਫਿਰਦੇ ਆ, ਤੇ ਕੱਪੜੇ ਤਿਆਗ ਕੇ ਅਲਫ ਨਗਨ ਹੋ ਕੇ ਸਰੀਰ ਨੂੰ ਹੀ ਚਮੜਾ ਲਈ ਫਿਰਦੇ ਆ, ਸਰੀਰ ਚਮੜਾ ਇਸੇ ਨੂੰ ਚਮੜਾ ਸਮਝਿਆ, ਕੱਪੜੇ ਬਾਕੀ ਦੇ ਲਾਹ ਦਿੱਤੇ। ਇਸ ਤਰ੍ਹਾਂ ਦੇ ਨਾਗਾ ਮਤ ਹੈ। ਅੱਗੇ ਦੱਸਦੇ ਹਨ,
ਦੁਖੀਏ ਦਰਦ ਬੰਦ ਦਰ ਤੇਰਾ,
ਹੇ ਦੁਖੀਏ ਦੁਖੀਏ ਦੁੱਖਾਂ ਦੇ ਦਰਦ ਮੰਦਾਂ ਨੂੰ ਜਾਣਨ ਵਾਲੇ, ਜਿਹੜੇ ਦੁਖੀ ਨ ਦੁਖੀਆਂ ਦੇ ਦਰਦ ਮੰਦ ਉਹਨਾਂ ਦਰਦਾਂ ਨੂੰ ਜਾਣਨ ਵਾਲੇ ਪਰਮੇਸ਼ਰ, ਜੋ ਸੰਸਾਰ ਵੱਲੋਂ ਦੁਖੀ ਹੋ ਕੇ, ਸੰਸਾਰ ਦੁੱਖ ਰੂਪ ਹੈ, ਸੰਸਾਰ ਨੂੰ ਦੁੱਖ ਰੂਪ ਜਾਣ ਕੇ ਤੇਰੇ ਤੁਹਾਡੇ ਸਤਸੰਗਤ ਰੂਪੀ ਦਰ ਦੁਆਰੇ ਤੇ ਪਏ ਹਨ।
ਨਾਮ ਰਤੇ ਦਰਵੇਸ਼ ਭਏ,
ਨਾਮ ਵਿੱਚ ਰੰਗੇ ਹੋਏ ਦਰਵੇਸ਼ ਫਕੀਰ ਹੋ ਗਏ ਹਨ।
ਖਲੜੀ ਖੱਪਰੀ ਲੱਕੜੀ ਚਮੜੀ,
ਕਈਆਂ ਨੇ ਜਿਹੜਾ ਵੀ ਉਹ ਇਸ ਤਰ੍ਹਾਂ ਦਾ ਹਿਰਨ ਦੀ ਖਲੜੀ ਚਮੜੀ ਜਿਹੜੀ ਮਿਰਗਸ਼ਾਲਾ ਲੈ ਲਈ ਹੈ ਖਲੜੀ, ਤੇ ਕਈਆਂ ਨੇ ਖੱਪਰੀ ਭਿੱਖਿਆ ਮੰਗਣ ਵਾਸਤੇ, ਇਹ ਜਿਹੜੀ ਚਿੱਪੀ ਹੁੰਦੀ ਹੈ ਇਹਦੇ ਦੋ ਹਿੱਸੇ ਜੁੜੇ ਹੁੰਦੇ ਨੇ, ਜਿਵੇਂ ਘੜੇ ਦੀਆਂ ਦੋ ਕਪਾਲਾਂ ਜੁੜੀਆਂ ਹੁੰਦੀਆਂ ਨਾ, ਤੇ ਇਸ ਤਰ੍ਹਾਂ ਇਹ ਜਿਹੜਾ ਅੱਧਾ ਹੈ ਜਿਹੜੀ ਅੱਧੀ ਕੱਟੀ ਹੋਈ ਚਿੱਪੀ ਜਿਹੜੀ ਹੈ, ਸਮਝ ਲਓ ਅੱਧੀ ਚਿੱਪੀ ਵੱਢੀ ਹੋਈ ਜਿਹੜੀ ਹੈ, ਉਹ ਮੰਗਣ ਵਾਸਤੇ ਭਿੱਖਿਆ ਦੇਣ ਲਈ ਖੁੱਲ੍ਹਾ ਪੱਤਰ ਖੁੱਲ੍ਹੇ ਮੂੰਹ ਵਾਲਾ ਹੋ ਜਾਂਦਾ, ਚਿੱਪੀ ਤਾਂ ਉੱਪਰੋਂ ਬੰਦ ਹੁੰਦੀ ਹੈ ਨਾ, ਥੋੜ੍ਹਾ ਜਿਹਾ ਹੀ ਉੱਪਰ ਤੇ ਮਤਲਬ ਹੈ, ਬਾਕੀ ਉਹਨੂੰ ਸੁਰਾਖ ਹੁੰਦਾ ਪਾਣੀ ਬਾਹਰ ਨਿਕਲਣ ਵਾਸਤੇ, ਤੇ ਉਹਨੂੰ ਖੱਪਰ ਉਹਨੂੰ ਕਹਿੰਦੇ ਖੱਪਰੀ ਕਹਿੰਦੇ ਨਾ, ਉਹਨੂੰ ਉਹ ਖੋਪੜੀ ਦੀ ਨਿਆਈ ਮਤਲਬ ਇਸ ਤਰ੍ਹਾਂ ਦੇ ਬਣਤਰ ਉਹਦੀ ਹੁੰਦੀ ਹੈ ਵੀ ਉਹਦੇ 'ਚ ਆਟਾ ਦਾਣਾ ਪਾਉਣਾ ਸੌਖਾ ਹੁੰਦਾ ਭਿੱਖਿਆ ਜਦੋਂ ਲੈਣ ਜਾਂਦੇ ਆ, ਤੇ ਉਹਦਾ ਭਾਵ ਹੈ ਉਹਨੂੰ ਖੱਪਰੀ ਕਹਿੰਦੇ ਨੇ। ਤੇ ਇਸ ਪ੍ਰਕਾਰ ਖੱਪਰੀ ਭਿੱਖਿਆ ਮੰਗਣ ਦੀ ਉਹ ਜਿਹੜਾ ਭਾਂਡਾ ਲਈ ਫਿਰਦੇ ਹੈ, ਤੇ ਕਈਆਂ ਨੇ ਲੱਕੜੀ ਸੋਟੀ ਰੱਖਣ ਵਾਲੇ ਭਾਵ ਤ੍ਰਿਡੰਡੀ ਬਣ ਗਏ ਨੇ, ਉਹਦੇ 'ਚ ਲੋਟਾ ਲੰਗੋਟਾ ਸੋਟਾ ਆਦਿ ਇਹ ਤਿੰਨ ਤਰ੍ਹਾਂ ਦੀਆਂ ਗੱਲਾਂ ਮੰਨਦੇ ਹੈ, ਇਹ ਰੱਖੇ ਹੋਏ ਹਨ।
ਖਲੜੀ ਖੱਪਰੀ ਲੱਕੜੀ ਚਮੜੀ,
ਕਈਆਂ ਨੇ ਹਿਰਨ ਦੀ ਜਿਹੜੀ ਖਲੜੀ ਜਿਹੜੀ ਚਮੜੀ ਹੈ ਭਾਵ ਮਿਰਗਸ਼ਾਲਾ ਲੈ ਲਈ ਹੈ, ਤੇ ਖੱਪਰੀ ਭਿੱਖਿਆ ਮੰਗਣ ਵਾਲਾ ਭਾਂਡਾ ਜਿਹੜਾ ਅੱਧੀ ਚਿੱਪੀ ਵੱਢੀ ਹੋਈ ਹੈ ਵੀ ਆਟਾ ਦਾਣਾ ਪਾਉਣਾ ਸੌਖਾ ਰਹੇ, ਤੇ ਕਈਆਂ ਨੇ ਲੱਕੜੀ ਸੋਟੀ ਰੱਖਣੀ ਹੈ ਭਾਵ ਤੇ ਡੰਡੀ ਬਣ ਗਏ, ਲੋਟਾ ਰੱਖਿਆ ਲੰਗੋਟਾ ਬੰਨ ਪਹਿਨਣ ਕੀਤਾ ਸੋਟਾ ਹੱਥ ਵਿੱਚ ਰੱਖਿਆ, ਤੇ ਚਮੜੀ ਤੇ ਚਮੜੀ ਤੁਚਾ ਸੁਕਾ ਲਈ ਹੈ ਕਈਆਂ ਨੇ, ਮਤਲਬ ਇੰਨਾ ਤਪ ਕੀਤਾ ਉਹ ਜਿਹੜੀ ਚਮੜੀ ਸੀ ਸੁੱਕ ਗਈ ਹੈ। ਹਾਂਜੀ, ਸਿਖਾ ਸੂਤ,
ਸਿਖਾ ਸੂਤ ਧੋਤੀ ਕੀਨੇ,
ਸਿਖਾ ਚੋਟੀ ਜਿਹੜੀ ਹੈ ਬੋਦੀ ਰੱਖਦੇ ਹੈ, ਤੇ ਫਿਰ ਸੂਤਰ ਦਾ ਜਨੇਊ ਜਿਹੜੀ ਹੈ ਉਹ ਪਹਿਨਦੇ ਹੈ, ਤੇ ਧੋਤੀ ਧਾਰਨ ਕਰ ਲਈ ਹੈ, ਬ੍ਰਹਮਚਾਰੀ ਬਣ ਗਏ, ਇਹ ਭੇਸ ਹੈ ਲਿਬਾਸ ਹੈ ਬ੍ਰਹਮਚਾਰੀਆਂ ਦਾ।
ਤੂੰ ਸਾਹਿਬ ਹਉ ਸਾਂਗੀ ਤੇਰਾ,
ਮਹਾਰਾਜ ਕਹਿੰਦੇ ਮੈਨੂੰ ਤਾਂ ਇਹ ਲੱਗਦਾ ਇਹ ਸਵਾਂਗ ਬਣਾਏ ਹੋਏ ਨੇ, ਇਹ ਨਾਮ ਜਪਣ ਦੇ ਨਾਲ ਨਹੀਂ ਇਹਦਾ ਸੰਬੰਧ, ਪਹਿਚਾਣ ਵਾਸਤੇ ਹੋ ਸਕਦਾ। ਮਹਾਰਾਜ ਸਾਹਿਬ ਵੀ ਕਹਿੰਦੇ ਹੇ ਪਰਮੇਸ਼ਰ ਆਪਣੇ ਤੇ ਲੈ ਕੇ ਕਹਿੰਦੇ ਨੇ, ਫਿਰ ਸਿੱਖਿਆ ਦਿੰਦੇ ਆ, ਤੂੰ ਸਾਰਿਆਂ ਦਾ ਸਾਹਿਬ ਮਾਲਕ ਹੈ ਮਾਇਆ ਬਿਰਤੀ ਦੁਆਰਾ, ਇਹ ਸਾਰਿਆਂ ਨੇ ਤੇਰੇ ਮਿਲਣ ਵਾਸਤੇ ਸਵਾਂਗ ਧਾਰੇ ਹੋਏ ਨੇ, ਹਾਂ ਸਾਂਗੀ ਤੇਰਾ ਇਹ ਤੇਰੇ ਸਵਾਂਗ ਧਾਰੀ ਹੈ, ਅਸੀਂ ਤੈਨੂੰ ਮਿਲ ਲਈਏ, ਇਹ ਮਨ ਦੇ ਵਿੱਚ ਇੱਛਾ ਹੈ ਮਿਲਣ ਵਾਸਤੇ ਸਵਾਂਗ ਧਾਰਨ ਕੇ ਅਸੀਂ ਤੈਨੂੰ ਮਿਲ ਜਾਈਏ, ਇਸ ਤਰ੍ਹਾਂ ਦੇ ਸਵਾਂਗ ਧਾਰੇ ਹੋਏ ਹਨ।
ਪ੍ਰਣਵੈ ਨਾਨਕ ਜਾਤ ਕੈਸੀ,
ਤੇ ਪਰ ਇਸ ਕਹਿੰਦੇ ਪ੍ਰਣਵੈ ਨਾਮ ਉਚਾਰਨ ਕਰਨ ਦਾ, ਪ੍ਰਣਵੈ ਨਾਨਕ ਜਾਤ ਕੈਸੀ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇਰੀ ਜਾਤ ਜਾਤੀ ਕੈਸੀ ਕਿਹੋ ਜੀ ਹੈ, ਭਾਵ ਤੇਰੀ ਕੋਈ ਜਾਤ ਨਹੀਂ ਹੈ, ਜੋ ਤੇਰੇ ਨਾਮ ਚ ਰੰਗੇ ਹੋਏ ਨੇ ਉਹਨਾਂ ਦੀ ਜਾਤੀ ਕਿਹੋ ਜੀ ਹੈ, ਭਾਵ ਉਹਨਾਂ ਦੀ ਜਾਤੀ ਵੀ ਮਾਨ ਹੀ ਨਹੀਂ ਹੈ ਉਹਨਾਂ ਨੂੰ। ਇਸ ਕਰਕੇ ਫਿਰ ਪਰ ਜਿਨ੍ਹਾਂ ਨੇ ਤੂੰ ਸਾਹਿਬ ਹਉ ਸੰਗੀ ਤੇਰਾ, ਤੇ ਜਿਨ੍ਹਾਂ ਨੇ ਹਉ ਨਾਮ ਹੈ ਮੈਂ ਦਾ, ਮੈਂ ਵੀ ਤੇਰਾ ਤੁਹਾਡਾ ਸਾਫ ਤਸੁਰ ਰੱਖਣ ਰੂਪ, ਭਾਣਾ ਮੰਨਣ ਰੂਪ, ਭਗਤੀ ਕਰਨ ਰੂਪ ਸਵਾਂਗੀ ਸਮਾਗਧਾਰੀ ਹਾਂ। ਮੈਂ ਵੀ ਮਹਾਰਾਜ ਉਹਨਾਂ ਦੇ ਵਿੱਚੋਂ ਆਪਣੇ ਜੁੰਮੇ ਲੈ ਕੇ ਉਪਦੇਸ਼ ਦਿੱਤਾ ਹੈ, ਪਰ ਮਹਾਰਾਜ ਇਹ ਬੇਨਤੀ ਕੀਤੀ ਹੈ ਪ੍ਰਣਵੈ ਨਾਨਕ ਜਾਤ ਕਹੇ ਸੀ, ਨਾ ਤੇਰੀ ਜਾਤ ਹੈ ਨਾ ਤੇਰੇ ਨਾਮ ਜਪਣ ਵਾਲਿਆਂ ਦੀ ਕੋਈ ਜਾਤ ਹੈ, ਨਾ ਤੇਰਾ ਆਪਣਾ ਕੋਈ ਭੇਖ ਹੈ ਨਾ ਤੇਰੇ ਨਾਮ ਜਪਣ ਵਾਲਿਆਂ। ਇਹ ਤਾਂ ਬਾਹਰ ਕੁਛ ਚਿੰਨ ਵੱਖਰੇ ਵੱਖਰੇ ਸੰਸਾਰਕ ਬਿਰਤੀ ਦੇ ਦੁਆਰਾ ਹੈ, ਉਹ ਤੂੰ ਸਾਰਿਆਂ ਦਾ ਸਾਂਝਾ, ਤੇਰੇ ਨਾਮ ਜਪਣ ਵਾਲੇ ਵੀ ਸਾਂਝੇ ਹਨ।
ਆਸਾ ਘਰ ਪੰਜਵਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਪੰਜਵੇਂ ਸੁਰਤਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਵਨ ਬਚਨ ਹੈ, ਤੇ ਆਸਾ ਰਾਗ ਜਿਹੜਾ ਹੈ ਅੰਮ੍ਰਿਤ ਵੇਲੇ ਦਾ ਰਾਗ ਹੈ, ਇਹਦੇ ਬਾਰੇ ਸਾਰੀਆਂ ਵਿਚਾਰਾਂ ਹੋ ਚੁੱਕੀਆਂ ਹਨ, ਤੇ ਇਹ ਪੰਜਵਾਂ ਸੁਰਤਾਲ ਹੈ, ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਂਝਾ ਉਪਦੇਸ਼ ਦਿੰਦੇ ਆ, ਪਹਿਲਾਂ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਦਵੈਤ ਸਰੂਪ ਇੱਕ ਦਾ ਅਰਥ ਹੈ, ਅਦਵੈਤ ਸਰੂਪ ਪਰਮੇਸ਼ਰ, ਓਅੰਕਾਰ ਸਰਬ ਕਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਭੀਤਰ ਪੰਚ ਗੁਪਤ ਮਨ ਵਾਸੇ,
ਹੇ ਵਾਹਿਗੁਰੂ ਸਾਡੇ ਮਨ ਹਿਰਦੇ ਦੇ ਭੀਤਰ ਅੰਦਰ ਵਿੱਚ ਪੰਜ ਪੰਜ ਕਾਮ ਕਰੋ ਲੋਭ ਮੋਹ ਅਹੰਕਾਰ, ਇਹ ਗੁਪਤ ਹੋ ਕੇ ਲੁਕੇ ਬੈਠੇ ਨੇ, ਪਤਾ ਨਹੀਂ ਲੱਗਦਾ ਵੀ ਕਿਹੜਾ ਕਿੱਥੇ ਬੈਠਾ ਹੈ, ਇਸ ਕਰਕੇ ਇਹ ਮਨ ਦੇ ਵਿੱਚ ਵਾਸੇ ਬਸੇ ਹਨ, ਅੰਦਰ ਰਹਿੰਦੇ ਨੇ ਸਾਰਿਆਂ ਦੇ।
ਥਿਰ ਨਾ ਰਹਿ ਜੈਸੇ ਭਵ ਹੈ ਉਦਾਸੇ,
ਇਹਨਾਂ ਦੀ ਸੰਗਤ ਕਰਕੇ ਸਾਡੇ ਜੀਵਾਂ ਦੇ ਮਨ ਥਿਰ ਇਸਤਤ ਨਹੀਂ ਰਹਿ ਸਕਦੇ, ਜਿਵੇਂ ਮਿਰਗ ਤ੍ਰਿਸ਼ਨਾ ਦੇ ਪਾਣੀ ਉਹਦੇ ਪਿੱਛੇ ਮਿਰਗ ਦੌੜਦਾ, ਐਂ ਅਸੀਂ ਦੌੜਦੇ ਫਿਰਦੇ ਹਾਂ, ਉਵੇਂ ਜੀਵ ਮੈਕੀ ਪਦਾਰਥਾਂ ਪਿੱਛੇ ਉਹ ਫਿਰ ਉਦਾਸੀ ਉਦਾਸੀਨ ਹੋ ਕੇ ਭੜਕਦੇ ਫਿਰਦੇ ਆ। ਉਹ ਮਿਰਗ ਨੂੰ ਜਦੋਂ ਪਾਣੀ ਮਿਲਦਾ ਨਹੀਂ ਉਦਾਸ ਹੋ ਜਾਂਦਾ, ਪਾਣੀ ਹੁੰਦਾ ਨਹੀਂ, ਉਹ ਤ੍ਰਿਪਤੀ ਹੁੰਦੀ ਨਹੀਂ। ਤੇ ਇਸੇ ਪ੍ਰਕਾਰ ਸਾਡੀ ਵੀ ਜਿਹੜੀ ਹੈ ਤ੍ਰਿਸ਼ਨਾ ਇਹ ਵਿਸ਼ੇ ਵਿਕਾਰਾਂ ਦੀ ਤ੍ਰਿਪਤੀ ਨਹੀਂ ਹੁੰਦੀ, ਤੇ ਦੌੜਦੇ ਫਿਰਦੇ ਹਾਂ।
ਮਨ ਮੇਰਾ ਦਇਆਲ ਸੀਤੀ ਥਿਰ ਨਾ ਰਹਿ,
ਹੇ ਪਰਮੇਸ਼ਰ ਜੀ ਮੇਰਾ ਸਾਡਾ ਮਨ ਹਿਰਦਾ ਦਇਆਲ ਦਇਆ ਦੇ ਘਰ ਪਰਮੇਸ਼ਰ ਦੇ ਸੇਤੀ ਨਾਲ ਥਿਰ ਇਸਤਤ ਉਹ ਨਹੀਂ ਰਹਿੰਦਾ ਹੈ।
ਲੋਭੀ ਕਪਟੀ ਪਾਪੀ ਪਾਖੰਡੀ,
ਹੇ ਸਤਿਗੁਰੂ ਜੀ ਮੈਂ ਪਦਾਰਥਾਂ ਦਾ ਲੋਭੀ ਲਾਲਚੀ, ਕਪਟੀ ਛਲੀਆ, ਪਾਪੀ ਮੰਦ ਕਰਮ ਕਰਨ ਵਾਲਾ, ਪਾਖੰਡੀ ਦਿਖਾਵੇ ਦੇ ਧਰਮ ਦੇ ਕਰਮ ਦਿਖਾਵੇ ਬਾਤਰ ਕਰਨ ਵਾਲਾ, ਇਸ ਪ੍ਰਕਾਰ ਦੀ ਹਾਲਤ ਹੈ, ਇਸ ਤਰ੍ਹਾਂ ਦਾ ਹਾਂ।
ਮਾਇਆ ਅਧਕ ਲੱਗੈ,
ਮਾਇਆ ਧਨ ਦੌਲਕ ਇਸ ਦੀ ਅਧਕ ਬਹੁਤ ਹੀ ਜ਼ਿਆਦਾ, ਕੀ ਲੱਗਿਆ ਇੱਛਾ ਲੱਗੀ ਹੋਈ ਹੈ ਕਿ ਹੋਰ ਪ੍ਰਾਪਤ ਹੋ ਜਾਏ ਹੋਰ ਹੋ ਜਾਏ।
ਰਹਾਉ
ਸਾਈ ਦੇ ਕੇ ਫਰਮਾਉਂਦੇ ਹੈ,
ਫੂਲ ਮਾਲਾ ਗਲ ਪਹਿਰੋਗੀ ਹਾਰੋ,
ਅੱਗੇ ਹੁਣ ਸਤਿਗੁਰੂ ਵੱਲੋਂ ਉਪਦੇਸ਼, ਇਹ ਜਗਿਆਸੂ ਵੱਲੋਂ ਕੁਝ ਬੇਨਤੀਆਂ ਕੀਤੀਆਂ ਗਈਆਂ, ਅੱਗੋਂ ਸਤਿਗੁਰੂ ਜੀ ਕਹਿੰਦੇ ਨੇ ਫੂਲ ਮਾਲਾ ਗਲ ਪਹਿਰੋਗੀ ਹਾਰੋ। ਸਤਿਗੁਰੂ ਜੀ ਕਹਿੰਦੇ ਜੇਕਰ ਪ੍ਰਫੁੱਲਤ ਹੋ ਕੇ ਪਰਮੇਸ਼ਰ ਦਾ ਕੀਰਤਨ ਕਰਨ ਰੂਪ ਫੂਲ ਫੁੱਲਾਂ ਦੀ ਮਾਲਾ ਅਤੇ ਸ਼ੁਭ ਗੁਣਾਂ ਰੂਪੀ ਹਾਰੋ ਹਾਰ ਨੂੰ ਸਵਾਸਾਂ ਰੂਪੀ ਧਾਗੇ ਦੇ ਵਿੱਚ ਇਹਨੂੰ ਪਰੋ ਕੇ ਬੁੱਧੀ ਰੂਪ ਗਲ ਕੰਠ ਦੇ ਵਿੱਚ ਪਹਿਰੋਗੀ ਤੋਂ ਭਾਵ ਹੈ ਵੀ ਪਹਿਨ ਲਵੋਗੇ, ਜਗਿਆਸੂ ਰੂਪੀ ਇਸਤਰੀ ਦੀ ਬਾਤ ਹੈ, ਪਹਿਨਣਾ ਕਰੇਂਗੇ।
ਮਿਲੇਗਾ ਪ੍ਰੀਤਮ ਤਬ ਕਰੋਗੀ ਸਿੰਗਾਰੋ,
ਜਦ ਅਜਿਹਾ ਸ਼ੁਭ ਗੁਣਾਂ ਦਾ ਸਿੰਗਾਰੋ ਸਿੰਗਾਰ ਕਰੋਗੀ ਤਬ ਤੈਨੂੰ ਪ੍ਰੀਤਮ ਅਕਾਲ ਪੁਰਖ ਮਿਲੇਗਾ, ਮਿਲ ਪਵੇਗਾ ਫਿਰ ਤੈਨੂੰ।
ਪੰਚ ਸਖੀ ਹਮ ਏਕ ਪਧਾਰੋ,
ਪੰਜ ਪੰਜ ਗਿਆਨ ਇੰਦਰੀਆਂ ਸਖੀਆਂ ਦੀ ਨਿਆਈ ਨੇ, ਤੇ ਸਖੀ ਸਹੇਲੀਆਂ ਨੇ, ਹਮ ਤਮਾਮ ਜੀਵਾਂ ਦਾ ਏਕ ਇੱਕ ਜੀਵਾਤਮਾ ਰੂਪੀ ਪਧਾਰੋ ਪਤੀ ਹੈ।
ਪੇੜ ਲੱਗੀ ਹੈ ਜੀਆੜਾ ਚਾਲਣ ਹਾਰੋ,
ਪਰ ਇਹ ਪੇੜ ਮੁੱਢ ਤੋਂ ਲੱਗੀ ਆ ਰਹੀ ਹੈ, ਕਿ ਜਿਹੜਾ ਜਿਹੜਾ ਜੀਵ ਆਤਮਾ ਪ੍ਰਲੋਕ ਦੇ ਤਾਈ ਚਲੇ ਜਾਣ ਵਾਲਾ ਹੈ, ਇੱਕ ਦਿਨ ਜਾਣਾ ਹੀ ਹੈ ਉਸ ਨੇ।
ਪੰਚ ਸਖੀ ਮਿਲ ਰੁਦਨ ਕਰੇਹਾ,
ਜਦੋਂ ਜੀਵ ਆਤਮਾ ਤੁਰ ਜਾਂਦਾ ਹੈ ਤਾਂ ਪੰਜੇ ਗਿਆਨ ਇੰਦਰੀਆਂ ਰੂਪ ਸਖੀਆਂ ਸਹੇਲੀਆਂ ਉਹ ਮਿਲ ਕਰੇ ਰੁਦਨ ਰੋਣਾ ਕਰੇਹਾ ਕਰਦੀਆਂ ਨੇ, ਨੇਤਰਾਂ ਤੋਂ ਜਲ ਨਿਕਲਦਾ ਹੈ, ਕੰਨ ਸੁੰਨ ਹੋ ਜਾਂਦੇ ਨੇ, ਸੋਚਦੀਆਂ ਨੇ ਕਿ ਸਾਨੂੰ ਹੁਣ ਵਿਸ਼ੇ ਸੁੱਖ ਨਹੀਂ ਕਰੇਗਾ, ਵਿਸ਼ੇ ਸੁੱਖ ਹੁਣ ਮਿਲਣਗੇ ਨਹੀਂ। ਪੰਜ ਸਖੀ ਮਿਲ ਰੁਦਨ ਕਰੇਹਾ, ਤੇ ਉਹ ਇਸ ਤਰ੍ਹਾਂ ਦਾ ਫਿਰ ਰੁਦਨ ਕਰਦੀਆਂ ਹਨ। ਤੇ ਅੱਗੇ ਪੰਜ ਸਖੀ ਦਾ ਭਾਵ ਦੂਸਰਾ ਅਰਥ ਇਹ ਵੀ ਲਿਆ ਹੈ, ਜਦੋਂ ਜੀਵ ਆਤਮਾ ਸੰਸਾਰ ਤੋਂ ਚਲਿਆ ਜਾਂਦਾ ਹੈ, ਮਾਤਾ ਪਿਤਾ ਪੁੱਤਰ ਧੀਆਂ ਇਸਤਰੀ ਭੈਣ ਭਰਾਵਾਂ ਸੰਧੀ ਮਿਲ ਕੇ ਇਹ ਸੰਬੰਧੀ ਜਿਹੜੇ ਨੇ ਇਹ ਸਖੀਆਂ ਰੋਂਦੀਆਂ ਨੇ ਵੀ ਕਿੱਧਰ ਨੂੰ ਚਲਿਆ ਗਿਆ ਸਾਡਾ ਸੰਬੰਧੀ ਸੀ। ਇਸ ਪ੍ਰਕਾਰ ਦਾ ਇਹ ਹਾਲਤ ਹੈ ਸੰਸਾਰ ਦੀ।
ਸਾਹੋ ਪੂਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ,
ਸਤਿਗੁਰੂ ਸਾਹਿਬ ਜੀ ਉਚਾਰਦੇ ਆ ਕਿ ਅਸੀਂ ਪ੍ਰਣਵਤ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਜੀਵ ਅੱਗੇ ਪ੍ਰਲੋਕ ਵਿੱਚ ਤੇ ਧਰਮ ਰਾਜ ਰੂਪੀ ਸਾਹੋ ਸਾਹੂਕਾਰ ਦਾ ਤੇ ਫਿਰ ਇਹ ਪੂਜੂਤਾ ਪਕੜਿਆ ਹੋਇਆ। ਦੁਬਾਰੇ ਬੋਲੋ ਜੀ ਸਾਰਾ ਇੱਕ ਵਾਰੀ।
ਸਾਹੋ ਪੂਜੂਤਾ ਪ੍ਰਣਵਤ ਨਾਨਕ ਲੇਖਾ ਦੇਹਾ,
ਸਤਿਗੁਰੂ ਜੀ ਨੇ ਫਰਮਾਨ ਕੀਤਾ ਵੀ ਪ੍ਰਣਤ ਬੇਨਤੀ ਪੂਰਵ ਕਹਿੰਦੇ ਆ ਕਿ ਜੀਵ ਅੱਗੇ ਪ੍ਰਲੋਕ ਵਿੱਚ ਧਰਮ ਰਾਜ ਰੂਪੀ ਸਾਹੂ ਸਾਹੂਕਾਰ ਦਾ ਪੂਜੂਤਾ ਨਾਮ ਪਕੜਿਆ ਹੋਇਆ ਲੇਖਾ ਹਿਸਾਬ ਕਿਤਾਬ ਦੇਹਾ ਦਿੰਦਾ ਹੈ। ਹਥਕੜੀ ਲੱਗੀ ਹੁੰਦੀ ਹੈ, ਬੋਲ ਸਕਦਾ ਨਹੀਂ, ਉਹਨੂੰ ਕਹਿੰਦੇ ਵੀ ਸਿਰ ਨੀਵਾਂ ਕਰਕੇ ਖੜ ਸੁਣ ਲੈ, ਹੁਣ ਜਿਹੜਾ ਹੁਕਮ ਹੈ ਸੁਣਨਾ ਪੈਂਦਾ। ਇਸ ਕਰਕੇ ਭਾਈ ਵਾਹਿਗੁਰੂ ਇਹ ਛਡਾਉਂਦਾ, ਉੱਥੇ ਉਹ ਵਾਹਿਗੁਰੂ ਨੇ ਛਡਾਇਆ, ਗੁਰੂ ਨਾਨਕ ਸਾਹਿਬ ਛਡਾਉਣਗੇ, ਹੋਰ ਨਹੀਂ ਕੋਈ ਛਡਾ ਸਕਦਾ, ਉੱਥੇ ਕਿਸੇ ਦੀ ਪਹੁੰਚ ਨਹੀਂ ਹੈ ਉੱਥੇ, ਇਹ ਗੱਲ ਪੱਕੀ ਹੈ। ਇਹਦੇ ਤੇ ਨਿਸ਼ਚਾ ਹੋਵੇ ਕਿਸੇ ਦਾ ਨਾ ਹੋਵੇ, ਪਰ ਹੈ ਇਸੇ ਤਰ੍ਹਾਂ ਹੀ। ਅੱਗੇ ਹੁਣ ਦੱਸਦੇ ਅੱਗੇ ਇੱਕ ਹੋਰ ਕਿਰਪਾ ਕਰਦੇ ਸ਼ਬਦ ਵਿੱਚ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਜਿਹੜਾ ਹੈ ਇਹਦੀ ਆਪਾਂ ਅਰਥ ਬਾਅਦ ਵਿੱਚ ਕਰ ਲੈਂਦੇ ਹਾਂ, ਉਥਾਨ ਕਾ ਪਹਿਲਾਂ ਵਿਚਾਰ ਲਈਏ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਵਿੱਚ ਇੱਥੇ ਹੱਟ ਚਲਾ ਰਹੇ ਸੀ, ਹੱਟ ਸਾਹਿਬ ਗੁਰਦੁਆਰਾ ਬਣਿਆ ਸੁਲਤਾਨਪੁਰ। ਭਾਈ ਮਰਦਾਨਾ ਆਇਆ, ਉਹਨੇ ਆ ਕੇ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ। ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਮੰਗਣਾ ਹੋਇਆ ਸੀ ਸ਼ਗਨ ਦੇ ਵੇਲੇ, ਮਰਦਾਨਾ ਵੀ ਸਾਹਸ ਨਹੀਂ ਪਹੁੰਚਿਆ ਸੀ ਨਨਕਾਣਾ ਸਾਹਿਬ ਤੋਂ, ਉਦੋਂ ਪੱਕੇ ਤੌਰ 'ਤੇ ਨਹੀਂ ਸੀ ਰਹਿੰਦਾ ਮਹਾਰਾਜ ਨਾਲ, ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਹਿੰਦੇ ਮਰਦਾਨਿਆ ਤੂੰ ਬਚਪਨ ਦਾ ਮਿੱਤਰ ਹੈ, ਦੱਸ ਤੈਨੂੰ ਕੀ ਰਹੀਏ। ਕਹਿੰਦਾ ਜਜਮਾਨ ਬਸ ਤੁਸੀਂ ਆਪਣੀ ਜਿਹੜੀ ਖੁਸ਼ੀ ਹੈ ਤੁਹਾਨੂੰ। ਕਹਿੰਦੇ ਫਿਰ ਐਂ ਕਰ, ਅੱਜ ਤੋਂ ਬਾਅਦ ਕਿਸੇ ਹੋਰ ਦੇ ਦਰ 'ਤੇ ਨਹੀਂ ਮੰਗਣਾ, ਤੈ ਜੇ ਤੈਨੂੰ ਲੋੜ ਹੋਵੇ ਮੈਨੂੰ ਦੱਸ। ਮਹਾਰਾਜ ਠੀਕ ਹੈ। ਜਦੋਂ ਦੀ ਕੁੜੀ ਵਿਆਹੁਣ ਜੋਗੀ ਹੋ ਗਈ, ਫਿਰ ਇਹ ਮਹਾਰਾਜ ਕੋਲ ਪਹੁੰਚਿਆ ਕੇ ਕਹਿੰਦਾ ਮਹਾਰਾਜ ਜੀ ਵੀ ਵਿਆਹ ਲੜਕੀ ਦਾ ਰੱਖਿਆ, ਤੁਸੀਂ ਹੋਰ ਦੇ ਕੋਲੋਂ ਮੰਗਣ ਦਾ ਮੈਨੂੰ ਰੋਕਿਆ ਹੋਇਆ, ਵੀ ਹੁਣ ਤੁਸੀਂ ਵਿਆਹ ਦਾ ਕਾਰਜ ਮਹਾਰਾਜ ਕਿਰਪਾ ਕਰੋ, ਤੁਸੀਂ ਉਹ ਕਰਨਾ, ਮੈਂ ਤਾਂ ਤੁਹਾਡਾ ਬਚਪਨ ਦਾ ਮਿੱਤਰ ਹਾਂ। ਅਤੇ ਮਹਾਰਾਜ ਸਾਹਿਬ ਜੀ ਨੇ ਕੁਛ ਤਾਂ ਸੌਦਾ ਉੱਥੋਂ ਹੀ ਪਾ ਦਿੱਤਾ, ਕਹਿੰਦੇ ਭਾਈ ਤੈਨੂੰ ਹੋਰ ਥਾਂ ਲੈਣ ਦੀ ਲੋੜ ਨਹੀਂ। ਉਸ ਵੇਲੇ ਬੜਾ ਰਿਵਾਜ ਹੁੰਦਾ ਸੀ ਚੂੜੇ ਆਦਿ ਪਾਉਣ ਦਾ, ਕਿ ਅੰਮ੍ਰਿਤਧਾਰੀ ਹੋਣ ਤੋਂ ਬਾਅਦ ਇਹ ਫਿਰ ਇਹ ਸਾਰਾ ਕੁਛ ਫਿਰ ਤਾਂ ਮੁਕੰਮਲ ਤੌਰ 'ਤੇ ਬੰਦ ਕਰਤਾ ਨਾ, ਅਤੇ ਨਾਲੇ ਹੁਣ ਮਰਾਸੀਆਂ ਦੇ ਘਰ ਦੇ ਰਿਵਾਜ ਸੀ ਉੱਥੇ, ਫਿਰ ਅਜੇ ਮਰਦਾਨੇ ਤੱਕ ਹੀ ਸੀਮਿਤ ਸੀ ਕਿ ਅੱਗੇ ਤਾਂ ਅਜੇ ਉਹਨਾਂ ਸਿੱਖੀ ਦਾ ਪ੍ਰਭਾਵ, ਕਿਉਂਕਿ ਇਹ ਤਾਂ ਮਹਾਰਾਜ ਹੱਟੇ ਹੀ ਕਰ ਰਹੇ ਨੇ ਉੱਥੇ, ਉਸ ਵੇਲੇ ਦਾ ਬਚਨ ਹੈ ਕਈ ਇਸ ਨੂੰ ਸਹਾਰਾ ਲੈ ਕੇ ਵੀ ਦੇਖੋ ਜੀ ਮਰਦਾਨੇ ਦੀ ਲੜਕੀ ਨੂੰ ਤਾਂ ਚੂੜਾ ਪਿਆ ਸੀ, ਅਸੀਂ ਕਿਉਂ ਨਹੀਂ ਪਾ ਸਕਦੇ। ਇਹ ਤਾਂ ਮਨ ਸਮਝਾਉਣਾ ਜਿਹੜੇ ਪਾਸੇ ਨੂੰ ਮਰਜ਼ੀ ਸਮਝਾ। ਮਹਾਰਾਜ ਸਾਹਿਬ ਦੇ ਕੋਲ ਮਲਸੀਹਾਂ ਦਾ ਭਗੀਰਥ ਬੈਠਾ ਸੀ ਉੱਥੇ, ਭਾਈ ਭਗੀਰਥ ਬਹੁਤ ਪਿਆਰਾ ਸਿੱਖ ਸੀ ਮਹਾਰਾਜ ਦਾ। ਕਹਿੰਦੇ ਭਗੀਰਥ, ਹਾਂ ਮਹਾਰਾਜ। ਕਹਿੰਦੇ ਭਾਈ ਇਹ ਸਾਡਾ ਬਚਪਨ ਦਾ ਮਿੱਤਰ ਹੈ, ਤੂੰ ਲਾਹੌਰ ਜਾ, ਉੱਥੋਂ ਜਾ ਕੇ ਬਾਕੀ ਦਾ ਸਮਾਨ ਦੀ ਲਿਸਟ ਬਣਾਤੀ ਸਾਰੀ ਮਰਦਾਨਿਆਂ, ਲਿਖਾ ਦੇ ਜਿਹੜਾ ਜਿਹੜਾ ਕੋਈ ਚਾਹੀਦਾ ਲਿਖਾਏਂਗੇ। ਉਹ ਮਰਦਾਨਾ ਕਹਿੰਦੇ ਆ ਜਿੰਨ ਜੋਕ ਕਹਿੰਦਾ ਲੈ ਆਓ। ਭਗੀਰਥ ਚੱਲਣ ਲੱਗਿਆ, ਮਹਾਰਾਜ ਕਹਿੰਦੇ ਇੱਕ ਬਚਨ ਹੈ ਵੀ ਇੱਕ ਰਾਤ ਤੋਂ ਬਾਅਦ ਨਹੀਂ ਰਹਿਣਾ ਉੱਥੇ। ਕਹਿੰਦਾ ਸਤ ਬਚਨ ਜੀ। ਉੱਥੇ ਮਨਸੁਖ ਸ਼ਾਹ ਸੀ ਬਹੁਤ ਵੱਡਾ ਦੁਕਾਨਦਾਰ, ਉਹਦੇ ਕੋਲ ਜਾ ਕੇ ਉਹ ਸੌਦੇ ਵਾਲੀ ਲਿਸਟ ਜਿਹੜੀ ਦੇ ਦਿੱਤੀ ਹੈ। ਮਨਸੁਖ ਸ਼ਾਹ ਨੇ ਕਿਹਾ ਵੀ ਹੋਰ ਤਾਂ ਸਾਰਾ ਸੌਦਾ ਮਿਲ ਜੂਗਾ ਤੈਨੂੰ ਅਜੇ, ਪਰ ਚੂੜਾ ਕਢਾਉਂਦਿਆਂ ਨੂੰ ਦੋ ਦਿਨ ਲੱਗਣਗੇ, ਦੋ ਰਾਤਾਂ ਰੁਕਣਾ ਪਊ। ਭਗੀਰਥ ਕਹਿਣ ਲੱਗਿਆ ਵੀ ਮੈਂ ਤਾਂ ਇੱਕ ਰਾਤ ਤੋਂ ਵੱਧ ਰਹਿ ਨਹੀਂ ਸਕਦਾ। ਉਹ ਕਹਿੰਦੇ ਇਹੋ ਜਿਹੀ ਕੀ ਮਜ਼ਬੂਰੀ ਹੈ? ਕਹਿੰਦਾ ਵੀ ਮਜ਼ਬੂਰੀ ਤਾਂ ਇਹ ਹੈ, ਮੇਰੇ ਪੂਰੇ ਗੁਰੂ ਦਾ ਵਚਨ ਹੈ, ਜੇ ਮੈਂ ਇੱਕ ਰਾਤ ਤੋਂ ਵੱਧ ਰਿਹਾ ਮੇਰਾ ਤਾਂ ਜਨਮ ਹੀ ਵਿਅਰਥ ਹੋ ਜਾਊਗਾ। ਕਹਿਣ ਲੱਗਾ ਹੱਦ ਹੋ ਗਈ, ਜੇ ਕਿਸੇ ਬਾਦਸ਼ਾਹ ਦਾ ਨੌਕਰ ਮੇਰੇ ਕੋਲ ਆਉਂਦੇ ਰਹਿੰਦੇ ਨੇ, ਆ ਸ਼ਬਦ ਤਾਂ ਨਹੀਂ ਕੋਈ ਕਹਿੰਦਾ ਵੀ ਜਨਮ ਹੀ ਵਿਅਰਥ ਹੋ ਜੂ। ਉਹ ਕਹਿੰਦਾ ਵੀ ਇਹ ਕਿਆ ਬਾਤ ਹੈ? ਉਹ ਕਹਿੰਦਾ ਵੀ ਮੇਰੇ ਗੁਰੂ ਦਾ ਵਚਨ ਹੈ, ਮੇਰਾ ਗੁਰੂ ਪੂਰਾ ਹੈ। ਉਹ ਹੁਣ ਮਨਸੁਖ ਸ਼ਾਹ ਕਹਿੰਦਾ ਹੱਸ ਕੇ, ਕਹਿੰਦਾ ਕਲਯੁੱਗ ਦੇ ਵਿੱਚ ਪੂਰਾ? ਕਲਯੁੱਗ ਦੇ ਵਿੱਚ ਤਾਂ ਸਭ ਅਧੂਰੇ ਨੇ, ਪੂਰਾ ਨਹੀਂ ਹੋ ਸਕਦਾ। ਭਾਈ ਭਗੀਰਥ ਕਹਿੰਦਾ ਬਹਿਸ ਕਰਨ ਦੀ ਲੋੜ ਨਹੀਂ, ਜੇ ਦੇਖੇਗਾ ਪਤਾ ਚੱਲ ਜੂ ਵੀ ਪੂਰਾ ਹੈ ਕਿ ਨਹੀਂ। ਕਹਿੰਦਾ ਅੱਛਾ, ਜੇ ਇੰਨੇ ਨਿਸ਼ਚੇ ਨਾਲ ਕਹਿੰਦਾ ਚੰਗਾ, ਫਿਰ ਮੈਂ ਦਰਸ਼ਨ ਕਰਨ ਚੱਲੂੰਗਾ ਵੀ ਤੇਰਾ ਵੀ ਨਿਯਮ ਪੂਰਾ ਰਹਿ ਜੂ, ਵੀ ਮੇਰੇ ਘਰ ਪਿਆ ਇੱਕ ਚੂੜਾ, ਮੈਂ ਉਹ ਲੈ ਚੱਲਦਾ। ਅਤੇ ਜਿਸ ਵੇਲੇ ਚੱਲ ਪਏ ਉੱਥੇ ਮਨਸੁਖ ਸ਼ਾਹ ਦੇ ਨਾਲ, ਉਹਨੇ ਰਸਤੇ ਦੇ ਵਿੱਚ ਕਿਉਂ ਭਾਈ ਭਗੀਰਥ ਤਾਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਜਾ ਰਿਹਾ, ਹੁਣ ਮਨਸੁਖ ਹੈ ਜਿਹੜਾ ਕਿਹਾ ਜਾ ਗੁਰੂ ਹੋ ਕਿਸ ਤਰ੍ਹਾਂ ਭੰਨਾ ਕੜਤਾਂ ਕਰਦਾ, ਮਨ ਦੇ ਸੋਚਦਾ ਕਹਿੰਦਾ ਵੀ ਜੇ ਗੁਰੂ ਪੂਰਾ ਹੈ ਤਾਂ ਮੇਰਾ ਨਾਮ ਲੈ ਕੇ ਮੈਨੂੰ ਬੁਲਾਵੇ। ਹਾਲਾਂਕਿ ਬਹੁਤੀ ਵੱਡੀ ਇਹ ਪ੍ਰੀਖਿਆ ਨਹੀਂ ਹੈਗੀ, ਮੇਰਾ ਨਾਮ ਲੈ ਕੇ ਬੁਲਾਉਣ। ਮਹਾਰਾਜ ਸਾਹਿਬ ਜੀ ਦੇ ਕੋਲ ਜਦੋਂ ਸੁਲਤਾਨਪੁਰ ਪਹੁੰਚੇ ਤੇ ਮਹਾਰਾਜ ਸਾਹਿਬ ਜੀ ਪਹਿਲਾਂ ਤਾਂ ਭਗੀਰਥ ਨੂੰ ਕਹਿੰਦੇ ਨੇ, ਆਓ ਭਗੀਰਥ ਪਰਉਪਕਾਰੀ, ਕਹਿੰਦੇ ਤੂੰ ਬਹੁਤ ਵੱਡਾ ਪਰਉਪਕਾਰੀ ਹੈ, ਤੂੰ ਗੁਰਮਤਿ ਦੀ ਰੀਤ ਨੂੰ ਚੰਗੀ ਤਰ੍ਹਾਂ ਵਿਚਾਰ ਲਿਆ। ਕਾਰਨ ਕੀ ਹੈ? ਮਹਾਰਾਜ ਸਾਹਿਬ ਜੀ ਉਹ ਦੇਖਦੇ ਸੀ ਸਿੱਖ ਬਚਨ ਦੇ ਵਿੱਚ ਰਹਿੰਦਾ ਨਹੀਂ, ਕੀ ਫਰਕ ਸੀ ਵੀ ਦੋ ਰਾਤਾਂ ਲੱਗਦੀਆਂ ਤੇ ਨਾ, ਪਰ ਬਚਨ ਦੀ ਗੱਲ ਸੀ ਵੀ ਬਚਨ ਮੰਨਦਾ, ਉਹਦੇ ਤੇ ਖੁਸ਼ੀ ਹੋ ਗਈ ਬਹੁਤ। ਕਹਿੰਦੇ ਆ ਜੀ ਨੂੰ ਲੈ ਕੇ ਆਇਆ ਨਾਲ, ਕਹਿੰਦੇ ਹੁਣ ਤੱਕ ਤਾਂ ਨਕਲੀ ਜਾਈ ਨਾਂ ਸੀ ਇਹਦਾ, ਮਨ ਸੁੱਖ ਕਿਉਂ, ਮਨ ਨੂੰ ਇਹਦੇ ਸੁੱਖ ਹੈ ਨਹੀਂ, ਨਾਲੇ ਤਾਂ ਨਾਂ ਦੱਸਦਾ। ਕਹਿੰਦੇ ਨਾਂ ਮਨ ਸੁੱਖ ਰਖਾਈ ਫਿਰਦਾ, ਇਹਦੇ ਮਨ ਨੂੰ ਸੁੱਖ ਨਹੀਂ। ਕਹਿੰਦੇ ਹੁਣ ਸੁੱਖ ਹੋ ਜਾਊਗਾ, ਤੂੰ ਸੁੱਖ ਵਾਲੀ ਥਾਂ 'ਤੇ ਲੈ ਆਇਆ। ਬਾਫੇ ਪੈਰੀਂ ਡਿੱਗ ਪਿਆ, ਕਹਿੰਦੇ ਮਹਾਰਾਜ ਮੈਨੂੰ ਬਖਸ਼ ਲਓ। ਸਿੱਖੀ ਧਾਰਨ ਕੀਤੀ ਅਤੇ ਫਿਰ ਮਹਾਰਾਜ ਸਾਹਿਬ ਨੇ ਉੱਥੇ, ਭਾਈ ਭਗੀਰਥ ਬੈਠਾ, ਮਨ ਸੁੱਖ ਬੈਠਾ, ਇਹ ਫਿਰ ਮਹਾਰਾਜ ਸਾਹਿਬ ਨੇ ਤਿੰਨ ਗੱਲਾਂ ਜਿਹੜੇ ਸਿੱਖੀ ਦਾ ਮੂਲ ਸਿਧਾਂਤ ਹੈ ਉਹ ਫਿਰ ਮਹਾਰਾਜ ਸਾਹਿਬ ਨੇ ਦੱਸੀਆਂ ਉੱਥੇ। ਉਹਦੇ 'ਚ ਮਹਾਰਾਜ ਨੇ ਇਹ ਕਿਹਾ ਵੀ ਹਉਮੈ ਤਜਨ ਨਾਮ ਲੈ ਬੁਲਾਵਨ, ਹਉਮੈ ਦਾ ਤਾਂ ਤਿਆਗ ਕਰਨਾ ਹੈ, ਨਾਮ ਦੇ 'ਚ ਬਿਰਤੀ ਨੂੰ ਜੋੜ ਕੇ ਰੱਖਣਾ ਹੈ, ਭਾਣਾ ਮੰਨਣ ਪੰਥ ਹੈ ਪਾਵਨ। ਇਹ ਤਿੰਨ ਮੂਲ ਸਿਧਾਂਤ ਸਿੱਖੀ ਦੇ, ਸੁਲਤਾਨਪੁਰ ਬਹਿ ਕੇ ਉੱਥੇ ਮਨ ਸੁੱਖ ਨੂੰ ਸਿੱਖਿਆ ਦਿੱਤੀ ਮਹਾਰਾਜ ਸਾਹਿਬ ਨੇ। ਫਿਰ ਇਹ ਸਾਧ ਸਿੰਘ ਜੀ ਆਪਣਾ ਜਿਹੜਾ ਇਹਦਾ ਕਿੱਤਾ ਸੀ ਇਹ ਆਗਿਆ ਲੈ ਕੇ, ਮਹਾਰਾਜ ਮੈਨੂੰ ਕੀ ਹੁਕਮ ਹੈ? ਕਹਿੰਦੇ ਸੱਚ ਬੋਲਣਾ, ਪਖੰਡ ਨਹੀਂ ਕਰਨਾ, ਕਿਸੇ ਦਾ ਭੈ ਨਹੀਂ ਮੰਨਣਾ, ਜਿਹੜੀ ਚੀਜ਼ ਕੋਈ ਵੀ ਕਰਨੀ ਹੈ ਅਰਦਾਸ ਕਰਕੇ ਕਰਨੀ ਹੈ। ਇਹ ਫਿਰ ਸੁਲਤਾਨਪੁਰ ਤੋਂ ਸਾਧ ਸਿੰਘ ਜੀ ਉਪਦੇਸ਼ ਲੈ ਕੇ ਸਿੱਖ ਬਣ ਕੇ ਆਪਣੀ ਪੂੰਜੀ ਚਲਾਉਣ ਵਾਸਤੇ ਸੰਗਲਾਦੀਪ ਟਾਪੂ ਗਿਆ ਅਤੇ ਇਹਦਾ ਜਹਾਜ਼ ਜਦੋਂ ਵਿਪਤਾ 'ਚ ਫਸਿਆ ਸੀ, ਮਹਾਰਾਜ ਨੇ ਮੋਢਾ ਲਾ ਕੇ ਕੱਢਿਆ, ਜਿਹੜੀ ਤੁਲਸਾਦਾਸੀ ਦੀ ਸਾਖੀ ਆਉਂਦੀ ਹੈ, ਅਤੇ ਉੱਥੇ ਦਾ ਜਿਹੜਾ ਰਾਜਾ ਸੀ ਸ਼ਿਵਨਾਭ ਸੰਗਲਾਦੀਪ ਦਾ, ਉਹ ਸੀ ਬ੍ਰਾਹਮਣਾਂ ਦੇ ਡਿੱਕਿਆ ਵਾ, ਉੱਥੇ ਵਰਤ ਰਖਾਏ ਜਾਂਦੇ ਕਾਸੀਆਂ ਦੇ, ਅਸ਼ਟਮੀ ਦੇ, ਹੋਰ ਜਿਹੜੇ ਵੀ ਜਿਸ ਤਰ੍ਹਾਂ ਦਾ ਹੈ ਵੀ ਉਦੋਂ ਚੁੱਲ੍ਹੇ ਅਗਨੀ ਜੀ ਬਾਲਣੀ, ਇਹ ਕੜਾਹ ਪ੍ਰਸ਼ਾਦ ਕਰਕੇ ਗੁਰੂ ਦੇ ਨਿਮਿੱਤ ਅਰਦਾਸ ਕਰਕੇ ਚੱਲਦਾ ਸੀ। ਜਦੋਂ ਇਹਨੇ ਕੀਤਾ ਉਹਦੀ ਸ਼ਿਕਾਇਤ ਕਰ ਦਿੱਤੀ, ਕਹਿੰਦੇ ਜੀ ਉਹ ਇੱਕ ਨਵਾਂ ਆਇਆ ਹੈ ਸੁਦਾਗਰ, ਨਾ ਵਰਤ ਰੱਖਿਆ ਨਾ ਠਾਕਰਾਂ ਦਾ ਚਰਨਾਮਤ ਲਿਆ, ਉਹ ਨਹੀਂ ਤਾਂ ਮਰਜ਼ਾਦਾ ਭੰਗ ਕਰ ਦਿੱਤੀ। ਕਹਿੰਦੇ ਲਿਆਓ ਫੜ ਕੇ ਮੇਰੇ। ਜਦੋਂ ਲਿਆਂਦਾ ਉਹਨੂੰ ਪੁੱਛਿਆ ਬਾਦਸ਼ਾਹ ਨੇ ਵੀ ਤੂੰ ਐਸਾ ਕਿਉਂ ਕੀਤਾ? ਉਹ ਕਹਿੰਦੇ ਵੀ ਦੇਖੋ ਗੱਲ ਇਹ ਹੈ, ਜੇ ਉਹਨੂੰ ਜਿਉਂਦਾ ਜਾਗਦਾ ਠਾਕਰ ਮਿਲ ਜਾਵੇ ਪੱਥਰਾਂ ਦੇ ਠਾਕਰ ਨੂੰ ਕਿਉਂ ਪੂਜੂਗਾ ਉਹ? ਦੂਸਰੀ ਗੱਲ ਹੈ ਵੀ ਮੈਨੂੰ ਜਿਹੜੇ ਇਹ ਪਖੰਡ ਰੂਪ ਵਰਤਨ ਮੈਨੂੰ ਸੱਚਾ ਵਰਤ ਰਾ ਦਿੱਤਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਤੀਆਂ ਜਾਣੇ। ਉਹ ਪ੍ਰਭਾਵਿਤ ਹੋ ਗਿਆ, ਕਹਿੰਦਾ ਜਿਹਦਾ ਸਿੱਖ ਐਡਾ ਵੱਡਾ ਕਾਬਲ ਹੈ, ਉਹ ਬਾਣੀ ਦਾ ਪ੍ਰਤਾਪ ਸੀ ਜਿਸ ਕਰਕੇ ਉਹ ਕਹਿੰਦਾ ਵੀ ਮੈਂ ਫਿਰ ਗੁਰੂ ਨਾਨਕ ਸਾਹਿਬ ਨੂੰ ਮਿਲੂੰਗਾ ਵੀ ਮੈਨੂੰ ਨਾਲ ਲੈ ਚੱਲੀ। ਕਹਿੰਦਾ ਤੈਨੂੰ ਨਾਲ ਜਾਣ ਦੀ ਲੋੜ ਨਹੀਂ, ਇੱਥੇ ਹੀ ਨਾਮ ਜਪਦਾ ਰਹਿ, ਗੁਰੂ ਨਾਨਕ ਸਾਹਿਬ ਆਉਣਗੇ ਤੈਨੂੰ ਆਪ ਹੀ ਦਰਸ਼ਨ ਦੇ ਦੇਣਗੇ। ਇਹ ਫਿਰ ਕਰਦਾ ਰਿਹਾ। ਜਦੋਂ ਪਤਾ ਲੱਗਿਆ ਪਖੰਡੀ ਲੋਕਾਂ ਨੂੰ ਵੀ ਰਾਜਾ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੀ ਉਡੀਕ ਕਰਦਾ, ਆਪ ਹੀ ਇੱਕ ਨੂੰ ਬਾਲਾ ਮਰਦ ਬਣਾ ਲਿਆ ਕਰਨ, ਇੱਕ ਨੂੰ ਮਰਦਾਨਾ ਬਣਾ ਲਿਆ ਕਰਨ। ਉਹ ਨਕਲੀ ਨਾਨਕ ਬਣ ਕੇ ਜਾਣ ਲੱਗ ਗਏ, ਬੜਾ ਲੁੱਟਿਆ ਰਾਜੇ ਨੂੰ, ਪਰ ਉਹਦੀ ਤਸੱਲੀ ਨਹੀਂ ਹੋਈ। ਅਖੀਰ ਨੂੰ ਤੰਗ ਹੋ ਕੇ ਫਿਰ ਉਹਨੇ ਪਰਖਣਾ ਵਾਸਤੇ 16-16 ਸਾਲ ਦੀਆਂ ਕੁੜੀਆਂ ਹਾਰ ਸ਼ਿੰਗਾਰ ਕਰਕੇ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਉਹ ਆ ਕੇ ਦੱਸ ਦਿਆ ਕਰਨ ਵੀ ਇਹ ਤਾਂ ਜੀਵਨ ਦੇ ਕਰਕੇ ਹੋਏ ਨੇ। ਅਖੀਰ ਦੇ ਵਿੱਚ ਫਿਰ ਕਹਿੰਦੇ ਮਰਦਾਨਿਆਂ ਵੀ ਹੁਣ ਜਾਣਾ ਪਊਗਾ, ਵੀ ਬਹੁਤ ਬੇਚੈਨ ਹੋ ਕੇ ਸਾਡਾ ਸਿੱਖ ਉਹ ਭਾਈ ਮਨਸੁੱਖ ਨੇ ਕਹਿੰਦੇ ਉਹਨੂੰ ਚਿਟਕ ਲਾ ਦਿੱਤੀ ਵੀ ਹੁਣ ਆਪਾਂ ਨੂੰ ਲਾਜ ਰੱਖਣੀ ਪਊਗੀ ਨਾਮ ਦੀ। ਜਦੋਂ ਗਏ ਸੁੱਕਾ ਬਾਗ ਹਰਿਆ ਹੋਇਆ, ਪੰਛੀ ਚੂ ਚੂ ਕਰਨ ਲੱਗੇ, ਮਾਲੀ ਨੱਠ ਕੇ ਗਿਆ ਕਹਿੰਦੇ ਹੁਣ ਅਸਲੀ ਨਾਨਕ ਆ ਗਿਆ। ਕਹਿੰਦਾ ਵੀ ਮੈਂ ਕਿਵੇਂ ਮੰਨਾਂ? ਕਹਿੰਦਾ ਵੀ ਬਾਗ ਹਰਾ ਹੋਇਆ, ਕਹਿੰਦਾ ਕੋਈ ਕਰਾਮਾਤੀ ਵੀ ਹੋ ਸਕਦੀ, ਚੇਟ ਕੀ ਹੋ ਸਕਦਾ, ਮੈਂ ਪਰਖਣਾ ਕਰੂੰ। ਉਹਨੇ ਫਿਰ 16-16 ਸਾਲ ਦੀਆਂ ਪਦਵਣੀਆਂ ਭੇਜੀਆਂ। ਜਦੋਂ ਆ ਕੇ ਹਾਵ ਭਾਵ ਕਰਨ ਗਿਆ, ਮਹਾਰਾਜ ਕਹਿੰਦੇ ਪੁੱਤਰੀਓ ਇਹ ਸੰਸਾਰ ਗਰਕ ਹੋਜੂਗਾ ਜਦੋਂ ਬਾਪ ਦੇ ਸਾਹਮਣੇ ਧੀਆਂ ਨੱਚਣਗੀਆਂ। ਗਾਛੋ ਪੁੱਤਰੀ ਰਾਜਕੁਆਰ, ਨਾਮ ਪੁਣੋ ਸੱਚ ਦੋਤ ਉਸਵਾ। ਇਸ ਕਰਕੇ ਤੁਸੀਂ ਨਾਮ ਜਪੋ। ਇਹ ਕਹਿਣ ਦੇ ਨਾਲ ਸਾਰੀ ਬਾਸ਼ਨਾ ਖਤਮ ਕਰ ਦਿੱਤੀ, ਵਿਸ਼ੇ ਉਹਨਾਂ ਨੂੰ ਜ਼ਹਿਰ ਵਰਗੇ ਲੱਗਣ ਲੱਗ ਗਏ, ਗੰਦਗੀ ਦਿਸਣ ਲੱਗੀ। ਉਹਨਾਂ ਨੇ ਆ ਕੇ ਕਿਹਾ ਰਾਜਨ ਸਾਡੀ ਤਾਂ ਅਵਸਥਾ ਹੀ ਬਦਲ ਗਈ, ਅੰਦਰੋਂ ਨਾਮ ਚੱਲ ਰਿਹਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੋ ਰਿਹਾ। ਫਿਰ ਇਹ ਸਾਸ ਜੀ ਮਨਸੁਖ ਨੇ ਆ ਕੇ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ ਸੀ, ਪਰ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਉਹ ਜਿਹੜੀਆਂ ਪਦਮਣੀਆਂ ਸੀ ਉਹਨਾਂ ਦੇ ਪ੍ਰਥਾਏ ਉਹਨਾਂ ਪੁੱਤਰੀਆਂ ਨੂੰ ਉਪਦੇਸ਼ ਦਿੱਤਾ ਸੀ। ਸੰਗਲਾ ਦੀਪ ਦੇ ਅੰਦਰ ਬੈਠਿਆਂ ਹੋਇਆਂ ਉਹ ਸ਼ਬਦ ਆ ਰਿਹਾ ਤੇ ਪਹਿਲਾਂ ਮੰਗਲ ਕੀਤਾ, ਸੁਣੋ ਜੀ, ਦੁਬਾਰੇ ਬੋਲੋ ਜੀ ਮੰਗਲ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈ ਸਰੂਪ ਓਅੰਕਾਰ ਸਰਵ ਕਾ ਪ੍ਰਕਾਸ਼ ਕਹਿ, ਸਤਨਾਸ ਤੁਰੇ ਤੇ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਆਸਾ ਕਰ ਸੇਵਾ ਮਹੱਲਾ ਪਹਿਲਾ,
ਆਸਾ ਰਾਗ ਛੇਵੇਂ ਸੁਰਤਾਲ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਤੋ ਇਸ ਤਰ੍ਹਾਂ ਫਿਰ ਮਹਾਰਾਜ ਸਾਹਿਬ ਨੇ ਉਹਨਾਂ ਨੂੰ ਗਰੀਬ ਨਿਵਾਜ ਨੇ ਕਿਹਾ ਸੀ ਵੀ ਤੁਸੀਂ ਮੈਨੂੰ ਕੀ ਮੋਹਿਤ ਕਰੋਗੀਆਂ, ਮੇਰਾ ਤਾਂ ਮਨ ਪਹਿਲਾਂ ਹੀ ਨਿਰੰਕਾਰ ਨੇ, ਮੇਰੇ ਪਤੀ ਪਰਮਾਤਮਾ ਨੇ ਮੋਹਿਤ ਕੀਤਾ ਹੋਇਆ। ਤੇ ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਇਹ ਜਿਹੜੇ ਨਕਲੀ ਗਹਿਣੇ ਪਾ ਕੇ ਆ ਕੇ ਨੱਚਣੇ ਟੱਪੀਆਂ ਤੁਸੀਂ ਇਹ ਬਾਜ ਬੰਨੇ। ਮਹਾਰਾਜ ਸਾਹਿਬ ਨੇ ਕਿਹਾ ਜੇ ਗਹਿਣੇ ਪਹਿਨਣੇ ਇਹੋ ਜਿਹੇ ਪਹਿਨੋ ਜਿਹੜੇ ਪਰਲੋਕ ਵਿੱਚ ਜਾਣ। ਆ ਗਹਿਣਿਆਂ ਦਾ ਖੰਡਨ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ। ਅੱਗੇ ਫਰਮਾਨ ਕਰਦੇ ਮਨ ਮੋਤੀ,
ਮਨ ਮੋਤੀ ਜੇ ਗਹਿਣਾ ਹੋਵੇ,
ਹੇ ਪਦਮਣੀਓ ਮਨ ਹਿਰਦੇ ਨੂੰ ਮੋਤੀ ਚਮਤਕਾਰੀ ਰਤਨ ਵਾਂਗੂ ਬੈਰਾਗ ਦੇ ਸਹਿਤ ਜੇ ਉੱਜਲ ਕਰ ਲਵਾਂ ਤੇ ਜੇ ਉਹਨੂੰ ਪਵਿੱਤਰ ਕਰ ਲਵਾਂ, ਉੱਜਲ ਕਰਕੇ ਜੇਕਰ ਗਹਿਣਾ ਭੂਸ਼ਿਤ ਕੀਤਾ ਜਾਵੇ, ਇਹ ਹੈ ਭੂਸ਼ਣ, ਇਹ ਹੈ ਅਸਲੀ ਗਹਿਣਾ, ਹੋਵੇ ਹੋ ਜਾਵੇ। ਜੇਕਰ ਮਨ ਨੂੰ ਗੁਰਮਤਿ ਦੁਆਰਾ ਗਹਿਣਾ ਨਾਮ ਪਕੜਨ ਦਾ ਵੀ ਹੁੰਦਾ, ਗਹਿਣ ਗ੍ਰਹਿਣ ਕਰਨਾ, ਇਹਨੂੰ ਪਕੜਿਆ ਜਾਵੇ ਤੇ ਇਹਨੂੰ ਇਸ ਤਰੀਕੇ ਨਾਲ ਗੁਰੂ ਦੇ ਸ਼ਬਦ ਦੁਆਰਾ ਪੜਿਆ ਜਾਵੇ ਤੇ ਗਿਆਨ ਤੋਂ ਬਿਨਾਂ ਇਹ ਮਨ ਬੰਨਿਆ ਨਹੀਂ ਜਾਂਦਾ। ਕੁੰਭੇ ਬੰਦਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੰਦਾ ਮੰਨ ਰਿਹਾ, ਗੁਰ ਬਿਨ ਗਿਆਨ ਇਉਂ ਪਕੜ ਲਵੇ ਜੇ।
ਪੌਣ ਹੋਵੇ ਸੂਤ ਧਾਰੀ,
ਪੌਣ ਸਵਾਸ ਸਵਾਸ ਪਰਮੇਸ਼ਰ ਦੇ ਸਿਮਰਨ ਰੂਪ, ਸਿਮਰਨ ਕਰਨ ਰੂਪ ਸੂਤ ਧਾਗਾ ਧਾਰੀ ਧਾਰਨ ਕੀਤਾ ਹੋਵੇ।
ਫਿਮਾ ਸੀਗਾਰ ਕਾਮਣ ਤਨ ਪਹਿਰੈ,
ਜਿਗਿਆਸੁ ਰੂਪ ਕਾਮਣ ਇਸਤਰੀ, ਸ਼ੁੱਧ ਬੁੱਧ ਜਿਹੜੀ ਬੁੱਧੀ ਸ਼ੁੱਧ ਕਰ ਲਈ ਹੈ, ਸ਼ੁੱਧ ਬੁੱਧ ਰੂਪੀ ਬ੍ਰਹਮਾਕਾਰ ਬਿਰਤੀ ਬਣਾਉਣ ਜਿਹੜੀ ਬਣਾਉਣੀ ਹੈ, ਬਣਾਉਣ ਰੂਪ ਤੇ ਇਸਤਰੀ ਹੋ ਕਰਕੇ ਆਪਣੇ ਅੰਤਸ਼ਕਰ ਰੂਪੀ ਤਨ ਸਰੀਰ ਉੱਪਰ ਖਿਮਾ ਮੁਆਫ ਕਰ ਦੇਣਾ, ਕਿਸੇ ਦੇ ਗੁਨਾਹ ਨੂੰ ਮਾਫ ਕਰ ਦੇਣਾ ਤੇ ਇਸ ਕਰਕੇ ਖਿਮਾ ਸਿਗਾਰ ਕਾਮਣ ਤਨ ਪਹਿਰੈ। ਤੇ ਜੇ ਕਿਸੇ ਬਲ ਹੋਣਾ ਤੇ ਉਹਨੂੰ ਡੰਨ ਨਾ ਦੇਣਾ, ਮਾਫ਼ ਕਰ ਦੇਣਾ, ਇਹ ਸਿੰਗਾਰ ਪਹਿਰੇ ਪਹਿਨਣਾ ਕਰੇ।
ਰਾਵੇ ਲਾਲ ਪਿਆਰੀ,
ਤਾਂ ਫਿਰ ਲਾਲ ਪਿਆਰੇ ਪਰਮੇਸ਼ਰ ਦੇ ਤੇ ਪਿਆਰੀ ਪਿਆਰ ਵਾਲੀ ਉਹ ਆਨੰਦ ਨੂੰ ਰਾਵੇ ਮੰਨਣਾ ਕਰਦੀ ਹੈ, ਇਉਂ ਮੰਨਣਾ ਕਰੇ।
ਲਾਲ ਬਹੁ ਗੁਣ ਕਾਮਣ ਮੋਹੀ,
ਹੁਣ ਪਰਮੇਸ਼ਰ ਦੇ ਸਨਮੁਖ ਵਿਰਤੀ ਕਰਕੇ ਕਹਿੰਦੇ ਹੈ, ਲਾਲ ਪਿਆਰੇ ਪਰਮੇਸ਼ਰ ਤੇਰੇ ਵਿੱਚ ਬਹੁਤ ਗੁਣ ਸਿਫਤਾਂ, ਬਹੁਤੀਆਂ ਸਿਫਤਾਂ ਹੋਣ ਕਰਕੇ ਮੇਰੀ ਜਗਿਆਸੂ ਰੂਪ ਕਾਮਣ ਇਸਤਰੀ ਦੀ ਜਿਹੜੀ ਬਿਰਤੀ ਹੈ ਤੁਹਾਡੇ ਸਰੂਪ ਨੂੰ, ਦੇਖ ਕਰਕੇ ਮੋਹਿਤ ਹੋ ਗਈ ਹੈ।
ਤੇਰੇ ਗੁਣ ਹੋਏ ਨਾ ਅਵਰੀ,
ਤੁਹਾਡੇ ਵਿੱਚ ਜਿਹੜੇ ਗੁਣ ਅਵਰੀ ਹੋਰ ਵਿੱਚ ਹੋਏ ਹੈ ਹੀ ਨੀ, ਨਹੀਂ ਹੋ ਸਕਦੇ ਜਿਹੜੇ ਤੁਹਾਡੇ ਵਿੱਚ ਹਨ।
ਰਹਾਓ
ਸਾਈ ਦੇ ਕੇ ਫਰਮਾਉਂਦੇ ਆ,
ਹਰ ਹਰ ਹਾਰ ਕੰਠ ਲਈ ਪਹਿਰੈ।
ਤੇ ਮਹਾਰਾਜ ਕਹਿੰਦੇ ਸਭ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਦਾ ਨਾਮ ਜਿਹੜਾ ਉਚਾਰਨ ਕਰਨ ਰੂਪ ਇਹ ਹਾਰ ਗੁਰਾਂ ਪਾਸੋਂ ਲੈ ਕਰਕੇ ਹਿਰਦੇ ਰੂਪੀ ਕੰਠ ਗਲ ਵਿੱਚ ਪਹਿਨੇ, ਇਹਨੂੰ ਪਹਿਨਣਾ ਕਰੇ।
ਦਾਮੋਦਰ ਦੰਤ ਲਈ,
ਦਾਮੋਦਰ ਪਰਮੇਸ਼ਰ ਦਾ ਨਾਮ ਹੈ, ਦਾਮ ਜਮਾ ਉਧਰ ਜਿਹਦੇ ਉਧਰ ਪੇਟ ਦੇ ਚ ਮਾਇਆ ਰੂਪੀ ਜਿਹੜੀ ਰੱਸੀ ਹੈ ਇਹਦੇ ਨਾਲ ਬਲਦਾ ਸਾਰੇ ਸੰਸਾਰ ਨੂੰ। ਨਾ ਦੁਆਪਰ ਦੇ ਦਾਮੋਦਰ ਨਾਮ ਪਿਆ ਸੀ, ਭਗਵਾਨ ਕ੍ਰਿਸ਼ਨ ਰੱਸੀ ਨਾਲ ਬੰਨ ਲਿਆ ਸੀ। ਤੋ ਐਸਾ ਜਿਹੜਾ ਦਮੋਦਰ ਹੈ ਪਰਮੇਸ਼ਰ ਦਾ ਨਾਮ ਹੈ ਉਹ ਜਿਹੜਾ ਦਾਮੋਦਰ ਦੰਤ ਲਈ, ਦੰਤ ਦੰਦਾਂ ਨੂੰ ਮੰਜਣ ਦੇ ਵਾਸਤੇ, ਮਾਂਜਣ ਦੇ ਵਾਸਤੇ, ਸਾਫ਼ ਕਰਨ ਵਾਸਤੇ, ਜਾਂ ਦਵੈਤ ਰੂਪੀ ਦੰਦਾਂ ਦੀ ਮੈਲ ਨੂੰ ਸਾਫ਼ ਕਰਨ ਵਾਲਾ ਨਾਮ ਹੀ ਲਈ ਲੈਣਾ ਕਰੇ।
ਕਰ ਕਰ ਕਰਤਾ ਕੰਗਨ ਪਹਿਰੈ,
ਜੋ ਕਰਤਾ ਕਰਤਾਰ ਕਰਤਾਰ ਉਚਾਰਨ ਕਰ ਕਰਨਾ ਹੈ, ਇਹ ਮਨ ਰੂਪੀ ਕਰ ਹੱਥ ਵਿੱਚ ਇਹ ਕੰਗਨ ਕੜਾ ਪਹਿਨੇ ਨੇ, ਇਹਨੂੰ ਪਹਿਰੇ ਪਹਿਨਣਾ ਕਰੇ।
ਇਨ ਬਿਦ ਚਿੱਤ ਧਰੇਈ,
ਇਹਨ ਇਸ ਬਿਦ ਤਰੀਕੇ ਦੇ ਨਾਲ ਚਿੱਤ ਮਨ ਨੂੰ ਪਰਮੇਸ਼ਰ ਦੀ ਇਸਤਤ ਕਰਕੇ ਧਰੇਈ ਰੱਖਣਾ ਕਰੇ।
ਮਧੂਦਨ ਕਰ ਮੁੰਦਰੀ ਪਹਿਰੈ,
ਇਹ ਮਧੂ ਦੈਤ ਨੂੰ ਸੂਦਨ ਕੱਟਣ ਵਾਲੇ ਪਰਮੇਸ਼ਰ ਦਾ ਨਾਮ ਹੈ ਇਹ, ਉਹਦਾ ਨਾਮ ਉਚਾਰਨ ਕਰਨਾ, ਉਚਾਰਨ ਕਰਨ ਰੂਪ ਕਰ ਹੱਥ ਦੀ ਉਂਗਲੀ ਦੇ ਵਿੱਚ। ਕਹਿੰਦੇ ਇਹ ਮੁੰਦਰੀ ਹੈ, ਇਹ ਸ਼ਾਂਪ ਪਹਿਨੇ, ਦੂਈਆਂ ਮੁੰਦੀਆਂ ਪਾਉਣ ਦੀ ਲੋੜ ਨਹੀਂ।
ਪਰਮੇਸ਼ਰ ਪਟ ਲਈ,
ਪਰਮੇਸ਼ਰ ਵਾਹਿਗੁਰੂ ਦੇ ਨਾਮ ਉਚਾਰਨ ਕਰੂ ਵੀ ਰੇਸ਼ਮੀ ਦੇ ਪਟ ਵਸਤਰ ਲਈ ਲੈਣਾ ਕਰੇ।
ਧੀਰਜ ਧੜੀ ਬੰਧਾਵੈ ਕਾਮਣ,
ਧੀਰਜ ਚਿੱਤ ਨੂੰ ਜਿਹੜਾ ਟਿਕਾਓ ਕਰਨ ਰੂਪ, ਭਾਵ ਜਿੱਥੇ ਇਕਾਂਤ ਦੇਸ਼ ਵਿੱਚ ਵਿਸ਼ੇ ਪ੍ਰਾਪਤ ਹੋ ਜਾਣ ਉੱਥੇ ਵੀ ਮਨ ਡੋਲਣਾ ਨਾ, ਸਾਬਤ ਰਹਿ ਜਾਣਾ, ਇਹ ਜਿਗਿਆਸੂ ਰੂਪ ਕਾਮਣ ਇਸਤਰੀ ਦੀ ਧੜੀ ਕੇਸਾਂ ਦੀ ਚੀਰਨੀ ਜਿਹੜੀ ਉਹਦੇ ਅੰਦਰ ਸਾਹ ਸੰਜੀ ਇੱਕ ਰੇਖਾ ਜਿਹੀ ਸੰਧੂਰ ਦੀ ਪਾ ਦਿੰਦੇ ਸੀ, ਇਹਨੂੰ ਬੰਧਾਵੇ ਬਣਾਉਣਾ ਕਰੇ।
ਸ੍ਰੀ ਰੰਗ ਸੁਰਮਾ ਦੇ,
ਸ੍ਰੀ ਸੋਭਾ ਦੇ ਮਾਲਕ ਪਰਮਾਤਮਾ ਉਹਦੇ ਰੰਗ ਆਨੰਦ ਰੂਪ ਪਰਮੇਸ਼ਰ ਦੇ ਨਾਮ ਜਿਹੜਾ ਹੈ ਉਹ ਮਨ ਬੁੱਧੀ ਰੂਪੀ ਨੇਤਰਾਂ ਦੇ ਸੁਰਮਾ ਇਹੀ ਦੇਈ ਦੇਣਾ ਕਰੇ। ਬਾਕੀ ਦੇ ਉਹ ਜਿਹੜੀਆਂ ਅੱਖਾਂ ਕਾਲੀਆਂ ਕਰਨੇ ਆ ਇਹੋ ਜਿਹਾ ਇਹਦੀ ਕੋਈ ਲੋੜ ਨਹੀਂ ਹੈ।
ਮਨ ਮੰਦਰ ਜੇ ਦੀਪਕ ਜਾਲੇ,
ਜੇਕਰ ਮਨ ਅੰਤਸ਼ ਕਰਨ ਹੀ ਮੰਦਰ ਮਹਿਲ ਬਣਾਉਣਾ ਕਰੇ, ਇਹਦੇ ਅੰਦਰ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਰੂਪ ਦੀਪਕ ਦੀਵਾ ਜਾਲੇ ਜਲਾਉਣਾ ਕਰੇ।
ਕਾਇਆ ਸੇਜ ਕਰੇ,
ਬੁੱਧੀ ਰੂਪ ਕਾਇਆ, ਜਿਹੜੀ ਬੁੱਧੀ ਰੂਪ ਕਾਇਆ ਦੇਹ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸੇਜ ਸੇਜਾ ਬਣਾਉਣਾ ਕਰੇ।
ਗਿਆਨ ਰਾਉ ਜਬ ਸੇਜੈ ਆਵੈ,
ਤਾਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹੈ, ਕਹਿੰਦੇ ਜਿਸ ਵੇਲੇ ਅਪਰੋਖ ਗਿਆਨ ਰੂਪੀ ਰਾਉ ਰਾਜਾ ਅੰਤਸ਼ਕਰਨ ਰੂਪੀ ਸੇਜੈ ਸੇਜਾ ਉੱਪਰ ਆਵੇ, ਆਪੇ ਆ ਕੇ ਸਿਖਿਆਤਾਕਾਰ ਹੋ ਜਾਵੇ, ਉਸ ਗਿਆਨ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਬ੍ਰਹਮ ਦੀ ਸਿਖਿਆਤਾਕਾਰ ਹੋ ਜਾਂਦੀ ਹੈ,
ਤਾਂ ਨਾਨਕ ਭੋਗ ਕਰੇ।
ਤਦ ਤਦੋਂ ਜਗਿਆਸੂ ਰੂਪ ਇਸਤਰੀ ਉਸ ਪਰਮੇਸ਼ਰ ਅਭੇਦ ਨਿਸ਼ਚੇ ਹੋਣ ਰੂਪ ਭੋਗ ਆਨੰਦ ਨੂੰ ਮਾਨਣਾ ਕਰੇਗੀ। ਕਿਉਂ ਮਹਾਰਾਜ ਸਾਹਿਬ ਜੀ ਨੇ ਜਿਹੜੀਆਂ ਪਦਮਣੀਆਂ ਨੂੰ ਉਪਦੇਸ਼ ਬਖਸ਼ਿਆ ਸੀ, ਇਹੋ ਜਿਹੇ ਗੁਣ ਜਿਹੜੇ ਇਹਨਾਂ ਦੇ ਸਹਿਤ ਹੋਈਏ ਤਾਂ ਪਰਮੇਸ਼ਰ ਪਤੀ ਅੰਗੀਕਾਰ ਕਰ ਲੈਂਦਾ। ਇਹ ਉਪਦੇਸ਼ ਸੁਣਾ ਕੇ ਪਦਮਣੀਆਂ ਦੀ ਵਾਸ਼ਨਾ ਹੀ ਖਤਮ ਕਰ ਦਿੱਤੀ ਸੀ। ਰਾਜੇ ਸ਼ਿਵ ਨਾਮ ਨੂੰ ਜਾ ਕੇ ਕਹਿ ਦਿੱਤਾ ਸੀ ਇਹ ਦੁਨੀਆਂ ਦਾ ਮਾਲਕ ਹੈ, ਸਾਨੂੰ ਵਿਸ਼ੇ ਵਿਕਾਰ ਬਿਸ਼ਟਾ ਮੰਗ ਦੇਖਣ ਲੱਗ ਪਏ, ਸਾਡੀ ਅਵਸਥਾ ਇਹ ਬਣਤੀ, ਤੂੰ ਵੀ ਜਾ ਕੇ ਚਰਨ ਫੜ ਲੈ। ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸਾਰੀ ਕਾਮ ਦ੍ਰਿਸ਼ਟੀ ਉਹਨਾਂ ਦੀ ਜਿਹੜੀ ਸੀ ਖਤਮ ਕਰ ਦਿੱਤੀ ਸੀ। ਰਾਜਾ ਸਤਿਗੁਰੂ ਦੇ ਚਰਨੀ ਪਿਆ ਤੇ ਸਿੱਖ ਬਣਿਆ ਸੀ। ਇਸੇ ਤਰ੍ਹਾਂ ਹੁਣ ਅੱਗੇ ਕਿਰਪਾ ਕਰਦੇ ਹਨ ਜੀ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਦੇ ਅੰਦਰ ਹੀ ਮਹੱਲਾ ਪਹਿਲਾ, ਭਾਵ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਜੀ।
ਕੀਤਾ ਹੋਵੇ ਕਰੇ ਕਰਾਇਆ,
ਤੇ ਮਹਾਰਾਜ ਸਾਹਿਬ ਕਹਿੰਦੇ ਇਹ ਸੰਸਾਰ ਜਾਂ ਜੀਵ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੋਏ ਨੇ, ਉਹ ਤੋਂ ਬਿਨਾਂ ਤਾਂ ਨਹੀਂ। ਉਸੇ ਦਾ ਪੈਦਾ ਕੀਤਾ ਹੋਇਆ ਸੰਸਾਰ, ਉਸ ਵਾਹਿਗੁਰੂ ਦਾ ਕੀਤਾ ਹੋਇਆ ਸਭ ਕੁਛ ਹੁੰਦਾ ਹੈ, ਅਤੇ ਉਸ ਦਾ ਹੀ ਕਰਾਇਆ ਹੋਇਆ ਜੀਵ ਸੰਚਿਤ ਪ੍ਰਲਬਧ ਕਰਮ ਕਰਮਾਂ ਅਨੁਸਾਰ ਕਰੇ ਕਰਦੇ ਹਨ।
ਤਿਸ ਕਿਆ ਕਹੀਏ ਭਾਈ।
ਤੇ ਫਿਰ ਭਾਈ ਤਿਸ ਉਸ ਪਰਮੇਸ਼ਰ ਸਮਰੱਥ ਜੋ ਪ੍ਰਭੂ ਹੈ ਉਹਦੇ ਤਾਈ ਕਿਆ ਕੀ ਕਹੀਏ, ਭਾਵ ਬੇਨਤੀ ਹੀ ਕਰਨੀ ਬਣਦੀ ਹੈ।
ਜੋ ਕੁਛ ਕਰਨਾ ਸੋ ਕਰ ਰਹਿਆ,
ਜਿਹੜਾ ਕੁਛ ਵੀ ਪਰਮੇਸ਼ਰ ਨੇ ਪਿੱਛੇ ਕਰਨਾ ਸੀ ਜਾਂ ਹੁਣ ਕਰਨਾ ਹੈ ਸੋ ਉਹੀ ਕੁਝ ਕਰ ਰਿਹਾ, ਜੋ ਕੁਛ ਅੱਗੇ ਨੂੰ ਕਰੇਗਾ ਜੋ ਚਾਹੁੰਦਾ ਉਹੀ ਕਰਦਾ, ਜੋ ਚਾਹ ਰਿਹਾ ਜੋ ਕੁਛ ਕਰਨਾ ਜੋ ਉਹਨੇ ਕਰਨਾ ਸੋ ਕਰ ਰਿਹਾ, ਉਹਨੂੰ ਕੋਈ ਰੋਕ ਨਹੀਂ ਸਕਦਾ ਹੈ। ਐਸਾ ਵਾਹਿਗੁਰੂ ਹੈ।
ਕੀਤੇ ਕਿਆ ਚਤਰਾਈ,
ਫਿਰ ਪੈਦਾ ਕੀਤੇ ਹੋਏ ਜੀਵਾਂ ਦੀ ਭਲਾ ਕਿਹੜੀ ਚਤਰਾਈ ਸਿਆਣਪ ਚੱਲ ਸਕਦੀ ਹੈ, ਕੋਈ ਨਹੀਂ ਚੱਲਦੀ।
ਤੇਰਾ ਹੁਕਮ ਭਲਾ ਤੁਦ ਭਾਵੈ।
ਹੇ ਮਹਾਰਾਜ, ਸਾਨੂੰ ਤਾਂ ਤੇਰਾ ਤੁਹਾਡਾ ਹੁਕਮ, ਜਿਹੜਾ ਤੁਸੀਂ ਹੁਕਮ ਕਰਦਾ ਆਦੇਸ਼ ਕਰ ਦਿੱਤਾ ਉਹ ਸਾਨੂੰ ਚੰਗਾ ਲੱਗਦਾ ਹੈ। ਹੁਕਮ ਮੰਨਣ ਵਾਲਾ ਜੀਵ ਹੀ ਤੁਧ ਤੁਹਾਨੂੰ ਭਾਵੇ ਭਾਉਂਦਾ ਹੈ, ਚੰਗਾ ਲੱਗਦਾ ਹੈ।
ਨਾਨਕ ਤਾਕ ਮਿਲੇ ਵਡਾਈ।
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਪਰਮੇਸ਼ਰ ਤਾਂ ਉਸ ਨੂੰ ਆਪ ਜੀ ਦੇ ਦਰ ਦੇ ਉੱਤੇ ਵਡਾਈ ਵਡਿਆਈ ਮਿਲਦੀ ਹੈ।
ਸੱਚੇ ਨਾਮ ਸਮਾਵੇ,
ਜਿਹੜਾ ਆਪ ਜੀ ਦੇ ਸੱਚੇ ਨਾਮ ਵਿੱਚ ਸਮਾ ਜਾਂਦੇ ਉਹਨਾਂ ਨੂੰ ਤੇਰੇ ਦਰ ਤੇ ਵਡਿਆਈ ਮਿਲਦੀ ਹੈ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਅੱਗੇ ਦੱਸਦੇ ਨੇ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਕਿਰਤ ਪਇਆ ਪਰਵਾਣਾ ਲਿਖਿਆ।
ਕਿਰਤ ਕਰਮਾਂ ਦੇ ਪਇਆ ਪਏ ਅਨੁਸਾਰ ਉਹ ਜਿਹੜਾ ਕਿਰਤ ਪਇਆ, ਕਿਰਤ ਕਰਮ ਕੇ ਵਿਛੜੇ ਕਰਕੇ ਪਾ ਮਿਲੋ ਰਾਮ, ਕਿਰਤ ਕਰਮਾਂ ਦੇ ਪਇਆ ਪਏ ਹੋਏ ਅਨੁਸਾਰ ਹੀ ਜੀਵਾਂ ਦਾ ਜਿਹੜਾ ਪ੍ਰਵਾਣਾ ਚਿੱਠਾ ਲਿਖਿਆ ਗਿਆ ਹੈ, ਭਾਵ ਕੀ ਹੈ ਪ੍ਰਲਭ ਰੂਪ ਜਿਹੜਾ ਕਾਰਨ ਬਣ ਗਿਆ ਤੇ ਫਿਰ ਉਹ ਜਿਹੜਾ ਕਰਮ ਬਣ ਚੁੱਕਾ ਹੈ।
ਵਾਹੁੜ ਹੁਕਮ ਨਾ ਹੋਈ,
ਤੇ ਵਾਹੁੜ ਹੁਕਮ ਨਾ ਹੋਈ, ਵਾਹੁੜ ਫਿਰ ਦੁਬਾਰਾ ਹੁਕਮ ਆਗਿਆ ਕਰਨ ਦੀ ਲੋੜ ਨਹੀਂ ਹੁੰਦੀ, ਇੱਕੋ ਹੀ ਵਾਰੀ ਲਿਖ ਦਿੱਤਾ। ਜੀਵਾਂ ਨੇ ਇੰਨਾ ਸੁੱਖ ਭੋਗਣਾ, ਇੰਨਾ ਦੁੱਖ ਭੋਗਣਾ, ਇੰਨਾ ਚ ਜਿਉਂਦੇ ਰਹਿਣਾ, ਇੰਨਾ ਪ੍ਰਤਾਪ ਹੋਊਗਾ, ਇਹੋ ਜਿਹੇ ਸੰਬੰਧੀ ਮਿਲ, ਇੱਕੋ ਵਾਰੀ ਹੁਕਮ ਦੇ ਦਿੱਤਾ। ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ।
ਜੈਸਾ ਲਿਖਿਆ ਤੈਸਾ ਪੜਿਆ,
ਤੇ ਪੜਿਆ ਪੋਲਾ ਬੋਲਣਾ ਭਾਈ, ਇਹ ਜੈਸਾ ਜਿਹੋ ਜਿਹਾ ਪਰਮੇਸ਼ਰ ਨੇ ਲੇਖ ਲਿਖਿਆ ਲਿਖ ਦਿੱਤਾ, ਤੈਸਾ ਤਿਹੋ ਜਿਹਾ ਹੈ ਜੀਵਾਂ ਦੇ ਮੱਥੇ ਉੱਪਰ ਉਹ ਪੜਿਆ ਪੈ ਗਿਆ ਹੈ। ਇਹੀ ਅੱਖਰ ਜਿੱਥੇ ਪੜਨ ਦਾ ਵਾਚਕ ਹੁੰਦਾ ਉੱਥੇ ਪੜਿਆ ਕਹਿਣਾ ਪੈਂਦਾ, ਜਿੱਥੇ ਪੈਣ ਤੋਂ ਵਾਚਕ ਉੱਥੇ ਪੜਿਆ ਪੋਲਾ ਬੋਲਣਾ ਪੈਂਦਾ। ਇਸ ਕਰਕੇ ਉਸ ਦੇ ਲੇਖ ਨੂੰ ਜੈਸਾ ਲਿਖਿਆ ਤੈਸਾ ਪੜਿਆ, ਉਹ ਜਿਹਾ ਪੈ ਗਿਆ ਜੀਵ ਦੇ,
ਮੇਟ ਨਾ ਸਕੇ ਕੋਈ,
ਉਹਨੂੰ ਮੇਟ ਨਹੀਂ ਸਕਦਾ ਕੋਈ, ਬਦਲ ਨਹੀਂ ਸਕਦਾ। ਲੇਖ ਨਾ ਮੇਟੀ ਹੈ ਸਖੀ ਜੋ ਲਿਖਿਆ ਕਰਤਾ। ਇਸ ਕਰਕੇ ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਮੱਥੇ ਦੇ ਜਿਹੜਾ ਲਿਖਿਆ ਗਿਆ ਉਹ ਨੀ ਫਿਰ ਮਿਟਦਾ ਨੀ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ। ਅੱਗੇ ਦੱਸਦੇ ਨੇ,
ਜੇ ਕੋ ਦਰਗਾਹ ਹੈ ਬਹੁਤਾ ਬੋਲੇ,
ਜੇ ਕੋਈ ਪਰਮੇਸ਼ਰ ਦੀ ਦਰਗਾਹ ਨਿਆਂ ਸਭਾ ਜਿੱਥੇ ਸਭ ਦਾ ਨਿਆਂ ਕਰਦਾ, ਤੇ ਜੇ ਕੋਈ ਪਰਮੇਸ਼ਰ ਦੀ ਦਰਗਾਹ ਨਿਆਂ ਸਭਾ ਦੇ ਵਿੱਚ, ਜਾਂ ਫਿਰ ਇਹ ਕਹੋ ਵੀ ਦਰਗਾਹ ਦਾ ਅਰਥ ਸਤਸੰਗਤ ਵਿੱਚ, ਜੇ ਕੋਈ ਸਤਸੰਗਤ ਦੇ ਵਿੱਚ ਜਾਂ ਪ੍ਰਤੱਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਬਹੁਤਾ ਜ਼ਿਆਦਾ ਜਿਹੜਾ ਹੈ ਬਹੁਤਾ ਬੋਲਾ ਹੈ, ਜ਼ਿਆਦਾ ਬੋਲੇ ਸੰਗਤ ਦੇ ਵਿੱਚ ਬੋਲੇ ਜਾਂ ਦਰਗਾਹ ਦੇ ਜਾ ਕੇ ਉਹ ਕੁਛ ਉਜਰ ਕਰਨਾ ਚਾਹੇ ਜਿਵੇਂ ਕਚਹਿਰੀਆਂ ਚ ਲੋਕ ਕਰਦੇ ਹੈ, ਤੇ ਉਸ ਦਾ ਨਾਮ ਫਿਰ ਦੱਸਦੇ ਨੇ ਕੀ ਪੈਂਦਾ,
ਨਾਉ ਪਵੈ ਬਾਜ਼ਾਰੀ,
ਉਹਦਾ ਨਾਮ ਫਿਰ ਬਾਜ਼ਾਰੀ ਮਸਕਰੇ ਨੂੰ ਕਹਿੰਦੇ ਨੇ, ਮਸਕਰਾ ਹੀ ਪੈ ਜਾਂਦਾ ਜਾਂ ਇੰਦਰੀਆਂ ਦੇ ਬਾਜ਼ਾਰ ਚ ਵਿਸ਼ਿਆਂ ਵਿੱਚ ਫਸਿਆ ਹੋਇਆ ਜਾਣਿਆ ਜਾਂਦਾ ਫਿਰ ਉਹ, ਤੇ ਸਤਸੰਗਤ ਰੂਪ ਦਰਬਾਰ ਦੇ ਵਿੱਚ ਜ਼ਿਆਦਾ ਬੋਲੇ ਚਤਰਾਈ ਦੇ ਨਾਲ ਨਹੀਂ, ਇਹ ਤਾਂ ਭਾਵਨਾ ਦਾ ਦਰ ਹੈ। ਮਹਾਰਾਜ ਸਾਹਿਬ ਜੀ ਭਾਵਨਾ ਨੂੰ ਇਹ ਫਲ ਲਾਉਂਦੇ ਹਨ।
ਸਤਰੰਜ ਬਾਜੀ ਪੱਕਾ ਨਾਹੀ,
ਜਿਵੇਂ ਸਤਰੰਜ ਚੌਪੜ ਦੀ ਬਾਜੀ ਖੇਡ ਹੈ, ਉਹਦੇ ਵਿੱਚ ਜਿਹੜੀ ਨਰਦ ਪੱਕੇ ਪੱਕਦੀ ਹੈ, ਭਾਵ ਪੁੱਗਦੀ, ਜਿਹੜੀ ਸਮਝ ਲਓ ਪੁੱਗਦੀ ਨਹੀਂ ਹੈ ਨਰਦ, ਜਿਹੜੀ ਨਰਦ ਪੱਕੇ ਪੱਕਦੀ ਭਾਵ ਪੁੱਗਦੀ ਨਹੀਂ ਹੈ, ਅਜੇ ਪੁੱਗੀ ਨਹੀਂ ਹੈ, ਉਸੇ ਸਾਰੀ ਨਰਦ ਜਿਹੜੀ ਹੈ
ਕੱਚੀ ਆਵੇ ਸਾਰੀ,
ਉਹ ਸਾਰੀ ਨਾਮ ਨਰਦ ਹੈ, ਉਹ ਸਾਰੀ ਕਹੀਏ ਨਰਦ ਕੱਚੀ ਹੀ ਆਵੇ ਆਉਂਦੀ ਜਾਂਦੀ ਹੈ। ਇਸੇ ਪ੍ਰਕਾਰ ਸੰਸਾਰ ਰੂਪੀ ਜਿਹੜੀ ਸਤਰੰਜ ਦੀ ਬਾਜੀ ਹੈ, ਬੋਲੋ ਜੀ ਇੱਕ ਵਾਰੀ ਫਿਰ,
ਸਤਰੰਜ ਬਾਜੀ ਪੱਕਾ ਨਾਹੀ,
ਤੇ ਇਸ ਤਰ੍ਹਾਂ ਸੰਸਾਰ ਰੂਪੀ ਸਤਰੰਜ ਦੀ ਬਾਜੀ ਵਿੱਚ ਜਿਹੜੀ ਜੀਵ ਰੂਪੀ ਨਰਦ ਪਰਮੇਸ਼ਰੀ ਭਗਤ ਕਰਨ ਰੂਪ ਤੇ ਪੱਕਾ ਪੱਕਦੀ ਨਹੀਂ ਹੈ।
ਕੱਚੀ ਆਵੈ ਸਾਰੀ
ਉਹ ਜੀਵ ਰੂਪੀ ਸਾਰੀ ਨਰਦ ਕੱਚੀ ਰਹਿ ਕੇ ਜੂਨਾ ਰੂਪ ਖਾਨਿਆਂ ਵਿੱਚ ਆਵੈ ਆਉਂਦੀ ਹੈ, ਆਉਂਦੀ ਜਾਂਦੀ ਰਹਿੰਦੀ ਹੈ। ਚੌਪੜ ਦੀ ਬਾਅਦ ਜਿਹੜੀ ਗੋਟੀ ਉਹਦੇ ਚੀਰੇ ਵਾਲੇ ਖਾਨੇ ਵਿੱਚ ਆ ਜਾਵੇ ਤੇ ਫਿਰ ਉਹ ਮਰਦੀ ਨਹੀਂ। ਇਸੇ ਪ੍ਰਕਾਰ ਜਿਹੜੀ ਜੀਵ ਰੂਪ ਗੋਟੀ ਸਤਸੰਗਤ ਰੂਪੀ ਚੀਰੇ ਵਿੱਚ ਆ ਜਾਂਦੀ ਹੈ ਉਹ ਫਿਰ ਜੂਨਾ ਦੇ ਵਿੱਚ ਜਾਨ ਰੂਪੀ ਮਰਦੀ ਨਹੀਂ ਹੈ।
ਨਾ ਕੋ ਪੜਿਆ ਪੰਡਿਤ ਬੀਨਾ,
ਇਹਨੂੰ ਪੜਿਆ ਭਾਰਾ ਕਰਕੇ ਬੋਲਣਾ ਅੱਖਰ ਹੋਈ ਨੇ ਭਾਈ, ਇਸ ਕਰਕੇ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ ਕਰੋ। ਆਪਣੇ ਆਪ ਨਾ ਹੀ ਕੋਈ ਪੜਿਆ ਪੜ੍ਹਨ ਵਾਲਾ ਵਿਦਿਆਰਥੀ ਤੇ ਨਾ ਕੋਈ ਪੜ੍ਹਾਉਣ ਵਾਲਾ ਵਿਦਵਾਨ, ਆਪਣੇ ਆਪ ਕੋਈ ਕੁਛ ਨਹੀਂ, ਨਾ ਕੋਈ ਪੜ੍ਹਿਆ ਪੰਡਿਤ ਬੀਨਾ, ਨਾ ਕੋਈ ਪੰਡਿਤ ਵਿਦਵਾਨ, ਨਾ ਕੋਈ ਆਪ ਪੜ੍ਹਿਆ ਹੋਇਆ। ਤੇ ਇਸ ਕਰਕੇ ਜਾਂ ਕੋਈ ਵਿਦਿਆਰਥੀ ਜਾਂ ਪੰਡਿਤ ਵਿਦਵਾਨ ਹੈ, ਨਾ ਕੋਈ ਬੀਨਾ ਲੰਮੀ ਸੋਚ ਵਾਲਾ ਪੰਡਿਤ ਵਿਦਵਾਨ ਹੈ, ਨਾ ਕੋਈ ਵਿਦਿਆਰਥੀ ਹੈ,
ਨਾ ਕੋ ਮੂਰਖ ਮੰਦਾ,
ਨਾ ਕੋਈ ਮੂਰਖ ਬੇਸਮਝ ਤੇ ਨਾ ਕੋਈ ਮੰਦਾ ਬੁਰਾ ਹੈ।
ਬੰਦੀ ਅੰਦਰ ਸਿਫਤ ਕਰਾਏ,
ਇਹ ਹੁਣ ਮਹਾਰਾਜ ਨੇ ਆਪਣੀ ਜਿਹੜੀ ਬਿਰਤੀ ਹੈ ਏਕਤਾ ਵਾਲੀ ਉਹ ਦ੍ਰਿੜ ਕਰਵਾਈ ਹੈ ਕਿ ਹੇ ਪਰਮੇਸ਼ਰ ਜਿਨ੍ਹਾਂ ਤਾਈਂ ਤੁਸੀਂ ਆਪ ਮਾਇਆ ਦੀ ਬੰਦੀ ਬੈ ਜਿਹੜੀ ਕੈਦ ਵਿੱਚ ਰੱਖ ਕੇ ਜਾਂ ਫਿਰ ਬੰਦੀ ਬੰਦਗੀ ਰੂਪੀ ਬੰਦੀ ਖਾਨੇ ਦੇ ਅੰਦਰ ਵਿੱਚ ਰੱਖ ਕੇ ਬੰਦੀ ਅੰਦਰ ਸਿਫਤ ਕਰਾਏ, ਆਪਣੀ ਸਿਫਤ ਉਸਤਤ ਕਰਾਏ ਕਰਾਉਂਦੇ ਹੋ ਤੁਸੀਂ ਆਪ ਹੀ। ਆਪ ਜਪਾਏ ਜਪੇ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਜਿਹਦੇ ਕੋਲੋਂ ਇਸ ਤਰ੍ਹਾਂ ਕਰਾਉਂਦੇ ਹੋ
ਤਾਂ ਕੋ ਕਹੀਏ ਬੰਦਾ,
ਤਾਂ ਉਸ ਨੂੰ ਤਾਂ ਉਹਨੂੰ ਕਉ ਦਾ ਅਰਥ ਹੈ ਤਾਂ ਹੀ ਬੰਦਾ ਸੇਵਕ ਕਹੀਏ ਕਿਹਾ ਜਾਂਦਾ ਹੈ। ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਨੇ ਇਹ ਕਿਹਾ ਸੀ ਕੌਣ ਹੈ ਤੂੰ, ਕਹਿੰਦੇ ਜੀ ਬੰਦਾ, ਕਹਿੰਦੇ ਬੰਦਿਆਂ ਫਿਰ ਬੰਦਿਆਂ ਵਾਲੇ ਕੰਮ ਕਰ, ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਜੇ ਤਾਂ ਪਰਮਾਤਮਾ ਦਾ ਨਾਮ ਜਪਦਾ ਕਹਿੰਦੇ ਤਾਂ ਇਹਨੂੰ ਬੰਦਾ ਕਿਹਾ ਜਾਂਦਾ ਹੈ। ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਦੇਖੋ ਕਿਹੜੀ ਗੱਲ ਕੀ ਹੈ, ਜਿਹੜਾ ਪੇਟ ਦੇ ਵਿੱਚੋਂ ਬਿਸਤਾ ਨਿਕਲਦਾ ਹੈ ਕਹਿੰਦੇ ਉਹਦੇ ਨਾਲੋਂ ਗੰਦਾ ਹੈ, ਕਿਉਂਕਿ ਉਹ ਇਹਦੀ ਸੰਗਤ ਕਰਕੇ ਗੰਦਾ ਹੋਇਆ ਹੈ। ਉਸ ਗੰਦੇ ਨੇ ਨਾ ਪਦਾਰਥ ਨੂੰ ਗੰਦਾ ਕੀਤਾ, ਉਹ ਤਾਂ ਬਹੁਤ ਸੋਹਣੇ ਸੋਹਣੇ ਪਦਾਰਥ ਸੀ, ਇਸ ਕਰਕੇ ਫਿਰ ਗੰਦਿਆਂ ਤੋਂ ਵੀ ਗੰਦਾ, ਨਹੀਂ ਫਿਰ ਉਹ ਚੰਗਿਆਂ ਤੋਂ ਚੰਗਾ। ਦੇਵਤੇ ਵੀ ਤਰਸਦੇ ਨੇ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਨਹੀਂ ਦੇਵਤਿਆਂ ਤੋਂ ਵੀ ਚੰਗਾ ਨਹੀਂ ਗੰਦੇ ਤੋਂ ਵੀ ਗੰਦਾ ਜੇ ਨਾਮ ਨਹੀਂ ਜਪਦਾ। ਇਸ ਕਰਕੇ ਮਨੁੱਖਾ ਸਰੀਰ ਆਪਾਂ ਨੂੰ ਪ੍ਰਾਪਤ ਹੋਇਆ ਜਾ ਰਿਹਾ, ਦਿਨ ਪਰ ਦਿਨ ਜਾ ਰਹੇ ਨੇ ਸੱਦੜੇ ਨਿੱਤ ਪਵਨ, ਕਦੇ ਕੋਈ ਤੁਰ ਗਿਆ ਕਦੇ ਕੋਈ, ਬਸ ਵਾਰੀ ਆਈ ਖੜੀ ਹੈ, ਕੀ ਕਰਾਂਗੇ ਫਿਰ ਉਸ ਵੇਲੇ। ਪਹਿਲਾਂ ਪਹਿਲਾਂ ਹੀ ਕਰਨ ਵਾਲਾ ਜਿਹੜਾ ਕੋਈ ਕਰਨਾ ਹੈ, ਨਿਤਨੇਮ ਵੱਧ ਤੋਂ ਵੱਧ ਬਾਣੀ ਪੜ੍ਹਨੀ, ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਦੇ ਪਾਠ ਗਿਣ ਕੇ, ਇਹ ਨਹੀਂ ਵੀ ਰੱਬ ਪ੍ਰਸੰਨ ਹੁੰਦਾ, ਗਿਣਤੀ ਇਸ ਕਰਕੇ ਚੰਗੀ ਹੁੰਦੀ ਹੈ ਮਨ ਬੱਝ ਜਾਂਦਾ ਉਹਦੇ 'ਤੇ ਵੀ ਇੰਨਾ ਕਰਨਾ, ਇੰਨੇ ਜਪਜੀ ਸਾਹਿਬ ਦੇ ਪਾਠ ਕਰਨੇ, ਇਹਨਾਂ ਨੇ ਮੂਲ ਮੰਤਰ ਕਰਨਾ, ਸਹਿਜ ਪਾਠ ਕਰਨਾ, ਇਹਨੂੰ ਮਨ ਨੂੰ ਬੰਨਣ ਵਾਸਤੇ ਹੈ। ਤੋ ਇਸ ਕਰਕੇ ਭਾਈ ਹਰ ਵਕਤ ਗੱਲਾਂ ਦਾ ਤਿਆਗਨ ਕਰਕੇ, ਜੇ ਮਹਾਰਾਜ ਨੇ ਸਮਾਂ ਦਿੱਤਾ ਹੈ, ਥੋੜ੍ਹੀ ਪ੍ਰਲਭਤ ਹੈ ਇੱਥੇ ਜਥੇ ਵਿੱਚ ਆਏ ਹੋ, ਆਪਣੀ ਪ੍ਰਲਭਤ ਖਾਣ ਵਾਸਤੇ ਭੋਗਣ ਵਾਸਤੇ ਆਏ ਹੋ, ਕਿਸੇ ਦਾ ਕੋਈ ਆਸਾਨ ਨਹੀਂ, ਪਰ ਆਪਣਾ ਜੀਵਨ ਬਣਾਓਗੇ ਚੰਗੇ ਰਹੋਗੇ। ਅਤੇ ਗੁਰਬਾਣੀ ਨਿੱਤ ਆਪਾਂ ਨੂੰ ਇਹ ਸਿੱਖਿਆ ਦਿੰਦੀ ਹੈ, ਕਦੇ ਤਾਂ ਸਮਝਣਾ ਚਾਹੀਦਾ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁਭਾਅ ਬਣਾ ਲਓ ਵੀ ਚੰਚਲਤਾ ਹੀ ਖਤਮ ਹੋ ਜਾਵੇ, ਕਿਸੇ ਨੂੰ ਕੌੜਾ ਵਚਨ ਨਹੀਂ ਬੋਲਣਾ, ਫਿੱਕਾ ਵਚਨ ਨਹੀਂ ਬੋਲਣਾ, ਸ਼ਰਾਰਤ ਕੋਈ ਨਹੀਂ ਕਰਨੀ, ਹਰ ਵਕਤ ਆਪਣਾ ਵਿਰਾਗ ਧਾਰ ਕੇ ਵੀ ਸੰਸਾਰ ਤੋਂ ਚਲੇ ਜਾਣਾ। ਜਿੰਨਾ ਨਾਮ ਜਪਾਂਗੇ ਅੱਗੇ ਵਾਸਤੇ ਤਿਆਰੀ ਹੈ, ਇਹ ਗੁਰੂ ਕਿਰਪਾ ਕਰੇ। ਆਓ ਇੱਥੇ ਹੁਣ ਸਮਾਪਤੀ ਕਰੀਏ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਅਗਲਾ ਸ਼ਬਦ ਇਸ ਕਰਕੇ ਇਹਨੂੰ ਕਰਿਆ ਵੀ ਦੋ ਸ਼ਬਦਾਂ ਦਾ ਪ੍ਰਕਰਨ ਇਕੱਠਾ ਹੈ, ਉਹ ਪ੍ਰਕਰਨ ਵੀ ਤੋੜਨਾ ਕਾਹਨੂੰ ਹੈ, ਆਪਾਂ ਇੱਥੇ ਅੱਜ ਦੀ ਵਿਚਾਰ ਕੁਝ ਸਮਾਂ ਪਹਿਲਾਂ ਹੀ ਸਮਾਪਤ ਕੀਤੀ ਜਾਂਦੀ ਹੈ। ਆਓ ਗ੍ਰੀ ਨਿਵਾਸ ਸਤਿਗੁਰੂ ਸਭ ਦਾ ਹੀ ਭਲਾ ਕਰਨ ਜੀ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ। ਸੱਚੇ ਪਾਤਸ਼ਾਹ ਜੀ
ਨਾ ਕੋ ਪੜਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।